ਕਬੀਰ ਵੈਸ਼ਨੋ ਹੋਆ ਤਾਂ ਕਿਹਾ ਪਿਆ, ਮਾਲਾ ਮੇਲੀ ਚਾਰ ਬਾਹਰ ਕੰਚਨ ਵਾਰਾ ਭੀਤਰ ਭਰੀ ਭੰਗਾਰ।
ਕਬੀਰ ਵੈਸ਼ਨੋ ਹੋਆ ਤਾਂ ਕਿਹਾ ਪਿਆ, ਵੈਸ਼ਨੋ ਭਗਤ ਹੈ, ਵੈਸ਼ਨੋ ਮਾਲਾ ਫੇਰਦੇ ਹੁੰਦੇ ਨੇ। ਅਸਲ 'ਚ ਮਾਲਾ ਆ ਪੰਡਤ ਦੀ ਹੈ, ਵੈਸ਼ਨੋ ਦੀ ਹੈ। ਵੈਸ਼ਨੋ ਪੰਡਤ ਪੰਡਤ ਦੇ ਹੀ ਪੈਦਾ ਕੀਤੇ ਹਨ, ਵੈਸ਼ਨੋ ਪੰਡਤ ਦਾ ਦੂਆ ਰੂਪ ਵੈਸ਼ਨੋ। ਮਾਸ ਨਾ ਖਾਣਾ, ਸ਼ਰਾਬ ਨਾ ਪੀਣਾ, ਇਹ ਪੰਡਤ ਦਾ ਪ੍ਰਚਾਰ ਹੈ ਵੈਸ਼ਨੋ ਕਰਦੇ ਨੇ। ਪੰਡਤ ਸੰਤ ਨਹੀਂ ਸੀ, ਨਹੀਂ ਮੁਕਾਬਲਾ ਕਰ ਸਕਿਆ ਜੋਗੀਆਂ ਦਾ, ਤਾਂ ਰਾਜੇ ਨੂੰ ਸੰਤ ਬਣਾਉਣੇ ਪਏ। ਸੰਤ ਕਿਉਂਕਿ ਜਿਹੜਾ ਪੰਡਤ ਹੈ ਖ੍ਰਿਸਤੀ ਹੁੰਦਾ, ਉਹਦਾ ਅਸਰ ਨਹੀਂ ਪੈਂਦਾ ਧਰਮ 'ਤੇ ਲੋਕਾਂ ਦਾ, ਲੋਕਾਂ 'ਤੇ ਖ੍ਰਿਸਤੀ ਦਾ ਅਸਰ ਘੱਟ ਪੈਂਦਾ ਹੁੰਦਾ ਪਬਲਿਕ 'ਤੇ। ਇਸੇ ਕਰਕੇ ਸੰਤ ਵੀ ਵਿਆਹ ਵੂਹ ਨਹੀਂ ਕਰਾਉਂਦੇ ਵੀ ਅਸਰ ਪਵੇ ਸਾਡਾ, ਜੋਗੀ ਵੀ ਇਸੇ ਕਰਕੇ ਨਹੀਂ ਕਰਦੇ। ਆਪਣੇ ਅੰਦਰ ਤਬਦੀਲੀ ਕਰਨ ਨੂੰ ਕੋਈ ਤਿਆਰ ਨਹੀਂ। ਅੰਦਰ ਤਬਦੀਲੀ ਕਰਨ ਤੋਂ ਪਹਿਲਾਂ ਹੀ ਸਾਨੂੰ ਧਰਮ ਦੀ ਮਾਨਤਾ ਮਿਲ ਜਾਵੇ, ਪਬਲਿਕ 'ਚ ਧਾਰਮਿਕ ਹੋਣ ਦੀ ਮਾਨਤਾ ਮਿਲ ਜਾਵੇ, ਇਸ ਕੋਸ਼ਿਸ਼ ਦੇ ਵਿੱਚ ਸਾਰੇ ਲੋਕ ਰਹਿੰਦੇ ਨੇ। ਉਹੀ ਜੀ ਟੈਕਨੀਕ ਵਰਤਦੇ ਨੇ ਜਿਹੜੀ ਟੈਕਨੀਕ ਨਾਲ ਲੋਕ ਉਹਨਾਂ ਨੂੰ ਧਾਰਮਿਕ ਮੰਨ ਲੈਣ, ਸੰਤ ਮੰਨ ਲੈਣ। ਇਸ ਕਰਕੇ ਵੈਸ਼ਨੂੰ ਭਗਤ ਪੈਦਾ ਕਰਨੇ, ਵੈਸ਼ਨੂੰ ਪੈਦਾ ਕਰਨੇ ਪਏ। ਭਗਤ ਤਾਂ ਵੈਸ਼ਨੂੰ ਹੁੰਦੇ ਹੀ ਨਹੀਂ, ਭਗਤ ਨਹੀਂ ਹੁੰਦੇ ਵੈਸ਼ਨੂੰ। ਸਤਾਈ ਮਣਕਿਆਂ ਦੀ ਮਾਲ ਹੈ ਪੰਡਿਤ ਕੋਲ, ਪਹਿਲਾਂ ਸਤਾਈ ਸਿਮਰਤੀਆਂ ਨੇ, ਇੱਕ ਸਿਮਰਤੀ ਦਾ ਇੱਕ ਮਣਕਾ ਹੁੰਦਾ। ਅਤੇ ਵੈਸ਼ਨੂੰ ਨੇ ਕੀ ਕੀਤਾ, ਚਾਰ ਮਾਲਾ ਇਕੱਠੀਆਂ ਬਣਾ ਲਈਆਂ ਵੀ ਜੇ ਇਹ 125 ਮਾਲਾ ਫੇਰੂਗਾ ਤਾਂ ਮੈਂ ਵੀ 125 ਫੇਰੂੰਗਾ ਮਾਲਾ। ਮੇਰੀ ਇੱਕ ਮਾਲਾ ਨਾਲ ਚਾਰ ਫਿਰ ਗਈਆਂ, ਮੈਂ ਜ਼ਿਆਦਾ ਬੜਾ ਭਗਤ ਹੋ ਗਿਆ, ਕਿਉਂ ਮੈਂ 500 ਮਾਲਾ ਫੇਰਤੀ। 27 ਮਣਕਿਆਂ ਦੀ 500 ਹੋ ਗਈ ਮੇਰੀ 100 ਫੇਰ ਨਾਲ ਗਿਣ। ਇਸ ਕਰਕੇ ਲੋਕਾਂ ਦਾ ਪ੍ਰਭਾਵ ਪਊਗਾ, ਬੱਲੇ ਬੱਲੇ ਇਹ ਜ਼ਿਆਦਾ ਬੜਾ ਭਗਤ ਹੈ, ਇਹ ਜ਼ਿਆਦਾ ਮਾਲਾ ਫੇਰਦਾ। ਆਹੀ ਲੋਕਾਂ ਕੋਲ, ਆਮ ਲੋਕਾਂ ਕੋਲ ਇਹੀ ਹੁੰਦਾ, ਹੋਰ ਕੁਛ ਨਹੀਂ ਹੁੰਦਾ। ਲੋਕਾਂ ਨੂੰ ਕਿਹੜਾ ਪਤਾ ਧਰਮ ਕੀ ਹੁੰਦਾ, ਨਾ ਉਹ ਦੱਸਦੇ ਨੇ ਧਰਮ ਕੀ ਹੁੰਦਾ, ਲੋਕਾਂ ਨੂੰ ਇਹ ਨਹੀਂ ਦੱਸਦੇ ਧਰਮ ਕੀ ਹੁੰਦਾ। ਪਖੰਡਵਾਦ ਦਾ ਪ੍ਰਭਾਵ ਪਾਉਂਦੇ ਨੇ ਲੋਕਾਂ 'ਤੇ, ਕੋਈ ਪੁੱਠਾ ਲਟਕਦਾ ਉਹ ਪ੍ਰਭਾਵ ਪਾਈ ਜਾਂਦਾ, ਕੋਈ ਧੂਣੀਆਂ ਦਾਬ ਕੇ ਪ੍ਰਭਾਵ ਪਾਉਂਦਾ, ਕੋਈ ਜਲਧਾਰਾ ਕਰਕੇ ਪ੍ਰਭਾਵ ਪਾਉਂਦਾ। ਪ੍ਰਭਾਵ ਪਾਉਂਦੇ ਨੇ ਉਹ ਧਾਰਮਿਕ ਹੋਣ ਦਾ। ਧਰਮ ਕੀ ਹੈ ਇਹ ਉਹ ਨਾ ਆਪ ਕਮਾਉਂਦੇ ਨੇ ਨਾ ਲੋਕਾਂ ਨੂੰ ਦੱਸਦੇ ਨੇ। ਧਰਮ ਦਾ ਪ੍ਰਭਾਵ ਪਾ ਕੇ ਆਪਣਾ ਉਹ ਇੱਕ ਕਿਸਮ ਦਾ ਟੈਨਸ਼ਨ ਲੱਗ ਜਾਂਦੀ ਉਹਨਾਂ ਦੀ ਪਬਲਿਕ ਤੋਂ, ਖਾਣਾ ਪੀਣਾ ਉਹਨਾਂ ਦਾ ਚੱਲ ਪੈਂਦਾ। ਬਸ ਘਰ ਬੈਠਿਆਂ ਨੂੰ ਉਹਨਾਂ ਨੂੰ ਰੋਟੀ ਪਾਣੀ, ਲੰਗਰ ਪਾਣੀ, ਮਾਇਆ ਵਾਧੂ ਉਹਨਾਂ ਦੇ ਮਗਰ ਮਗਰ ਫਿਰਨ ਲੱਗ ਜਾਂਦੀ। ਆਹੀ ਧਰਮ ਦਾ ਉਹਨਾਂ ਦਾ ਟੀਚਾ ਹੁੰਦਾ। ਅਸੀਂ ਕੋਰਸ ਕੀਤਾ, ਉਹਨਾਂ ਦਾ ਕੰਮ ਪੂਰਾ ਹੋ ਗਿਆ। ਕੋਈ 40 ਸਾ ਕੱਢਦਾ, ਕੋਈ ਕੁਛ ਕਰਦਾ, ਜਦੋਂ ਉਹਨਾਂ ਦੀ ਦੁਕਾਨ ਚੱਲ ਪਵੇ ਫਿਰ ਕੋਈ ਰੌਲਾ ਹੀ ਨਹੀਂ। ਫਿਰ ਜਿਹੜੇ ਜ਼ਿਆਦਾ ਸਿਆਣੇ ਹੁੰਦੇ ਨੇ ਉਹ ਵਧਾਉਂਦੇ ਨੇ ਵੀ ਦੁਕਾਨ ਹੁਣ ਵਧੇ ਕਿਵੇਂ। ਜਿਹੜੇ ਘੱਟ ਸਿਆਣੇ ਹੁੰਦੇ ਨੇ ਉਹ ਕਹਿੰਦੇ ਜੇ ਰੋਟੀ ਮਿਲਦੀ ਹੈ ਠੀਕ ਹੈ। ਇਹੋ ਜਿਹੇ ਵੀ ਲੋਕ ਨੇ ਜਿਹੜੇ ਦੁਕਾਨਾਂ ਇੱਕ ਦੀਆਂ 4 ਬਣਾਉਂਦੇ ਨੇ, ਕਈ ਡੇ 1-4 ਦੀਆਂ 10 ਬਣਾਉਂਦੇ ਨੇ। ਇਹ ਗੱਡੀ ਪਾ ਲਈ ਉਹਨਾਂ ਨੇ 50-50 ਬਣਾ ਲਈਆਂ, ਇੱਕ ਇਹੋ ਜਿਹੇ ਨੇ ਇੱਕੋ ਹੀ ਹੈ ਉਹਨਾਂ ਦੀ। ਇਹੋ ਜਿਹੇ ਸੰਤ ਨੇ, ਕਾਬਲੀਅਤ ਹੈ ਫਿਰ ਆਪਣੀ ਆਪਣੀ ਕੰਮ ਵਧਾਉਣ ਦੀ। ਹਾਂਜੀ, ਵੈਸ਼ਨੂੰ ਪਿਆ ਤਾਂ ਕਿਹਾ ਪਿਆ ਮਾਲਾ ਮਿਲਣੀ ਚਾਰ
ਬਾਹਰ ਕੰਚਨ
ਮਾਲਾ ਦੀਆਂ 4 ਮਾਲਾ ਬਣਾ ਕੇ ਵੱਡੀ ਮਾਲਾ ਬਣਾ ਲਈ 108 ਮਣਕਿਆਂ ਦੀ। ਜਿਹੜੇ 108 ਸੰਤ ਨੇ ਸਾਰੇ ਵੈਸ਼ਨੂੰ ਨੇ, ਸਿੱਖ ਕੋਈ ਵੀ ਨਹੀਂ ਇਹਨਾਂ 'ਚ। 108 ਲਿਖਿਆ ਨਾ, 108 ਵਾਲੇ ਸਾਰੇ ਵੈਸ਼ਨੂੰ ਨੇ, ਸਿੱਖ ਨਹੀਂ ਆਉਣੇ ਇਹ, ਬਣੇ ਫਿਰਦੇ ਨੇ ਸਿੱਖਾਂ ਦੇ ਗੁਰੂ। ਸਿੱਖਾਂ ਨੂੰ ਸਿੱਖੀ ਦਾ ਗਿਆਨ, ਸਿੱਖ ਹੈ ਹੀ ਨਹੀਂ ਕੋਈ। ਜਿਹੜਾ 108 ਮਣਕਿਆਂ ਵਾਲੇ ਨੂੰ ਸੰਤ ਨੂੰ ਮੰਨਦਾ ਉਹ ਸਿੱਖੀ ਤੋਂ ਖਾਰਜ ਹੈ। ਉਹਦੇ ਵਾਸਤੇ ਆ ਕੀ ਕਹਿੰਦੀ ਹੈ ਗੁਰਬਾਣੀ, ਵੈਸ਼ਨੂੰ ਪਿਆ ਤਾਂ ਕਿਆ ਪਿਆ,
ਵੈਸ਼ਨੂੰ ਹੋਆ ਤਾਂ ਕਿਆ ਪਿਆ, ਵੈਸ਼ਨੂੰ
ਹੋਆ ਹੋ ਗਿਆ ਫਿਰ ਕੀ ਹੋ ਗਿਆ, ਮਾਲਾ ਮਿਲਣੀ 4-4 ਮਾਲਾ, ਮਾਲਾ ਹੀ ਬੜੀ ਬਣਾ ਲਈ। ਹਾਂ,
ਬਾਹਰ ਕੰਚਨ ਵਾਰਾ ਭੀਤਰ ਭਰੀ ਭੰਗਾਰ,
ਬਾਹਰੋਂ ਦਾ ਬੜਾ ਚਮਕਦਾਰ ਹੈ ਕੱਪੜੇ ਨੇ ਤੇਰੇ, ਅੰਦਰ ਕੀ ਹੈ ਤੇਰੇ ਅੰਦਰ ਭੰਗਾਰ ਹੈ। ਭੰਗਾਰ ਕੀ ਹੁੰਦੀ ਹੈ। ਜਿਹੜਾ ਲੋਕ ਅੱਗੇ ਹੁੱਕਾ ਪੀਂਦੇ ਸੀ, ਲੋਕ ਚਿਲਮਾ ਸੰਤ ਪੀਂਦੇ ਸੀ, ਉਹਦੀ ਸੁਆਹ ਸੀ ਨਾ, ਉਹ ਜਿੱਥੇ ਇਕੱਠੇ ਕਰਕੇ ਰੱਖਦੇ ਸੀ ਉਹ ਥੁੱਕ ਥੱਕਦੇ ਸੀ, ਉਹਦੇ ਵਿੱਚ ਥੁੱਕ ਥੱਕ ਦਿੰਦੇ ਸੀ, ਜਿਵੇਂ ਆਪਣੇ ਡਸਟਬੀਨ ਹੁੰਦੇ ਨੇ, ਉਹ ਡਸਟਬੀਨ ਵਾਲੀ ਗੱਲ ਸੀ। ਉਹ ਕੁਛ ਹੈ ਤੇਰੇ ਅੰਦਰ ਤੋਂ, ਅੰਦਰ ਜਾ ਖੰਘ ਦਾ ਖੰਘ ਅੰਦਰੋਂ ਹੀ ਨਿਕਲਣੀ ਹੈ, ਹੋਰ ਕਿੱਥੋਂ ਨਿਕਲਣੀ ਹੈ। ਜੋ ਉਹਨੇ ਚਿਲਮ ਪੀਣੀ ਹੈ ਉਹਦਾ ਵੀ ਅੰਦਰ ਹੀ ਪਿਆ, ਜੋ ਗੰਦ ਬੰਦ ਉਹ ਭਗਾ ਰਿਹਾ ਤੇਰੇ ਅੰਦਰ, ਹੋਰ ਕੁਛ ਨਹੀਂ ਹੈ। ਯਾਨੀ ਗੰਦ ਮੰਦ ਹੈ ਅੰਦਰ ਤੇਰੇ, ਹੋਰ ਕੁਛ ਨਹੀਂ ਹੈ। ਜੋ ਬੋਲਦਾ, ਜੋ ਇਹ ਜੋ ਸੰਤਾਂ ਨੇ ਮਾਲਾ ਵਾਲਿਆਂ ਨੇ ਤੁਹਾਨੂੰ ਦਿੱਤਾ, ਸਿੱਖਾਂ ਨੂੰ ਭੰਗਾਰ ਦਿੱਤੀ ਹੈ, 108ਵਾਂ ਵਾਲਿਆਂ ਸੰਤਾਂ ਖਾਤਰ ਆਹ ਹੈ ਵੈਸ਼ਨੂ ਨੇ, ਗੁਰਬਾਣੀ ਦਾ ਕਹਿੰਦੀ ਹੈ। ਸਿੱਖਾਂ ਨੂੰ ਕਿਹੜਾ ਪਤਾ ਗੁਰਬਾਣੀ ਕੀ ਹੈ, ਔਰ ਉਹ ਦੱਸਣ ਕਿਉਂ, ਉਹਨਾਂ ਨੇ ਇਹ ਗੱਲਾਂ ਦੱਸ ਕੇ ਆਪਣੀ ਵੱਡੀ ਪੁੱਛਣੀ। ਹਾਂਜੀ,
ਕਬੀਰ, ਰੋੜਾ ਹੋਏ ਰੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ।
ਇਹ ਜਿਹੜਾ ਹੈਗਾ ਵੈਸ਼ਨੂ, ਇਹ ਰੋੜਾ ਹੈ ਵਾਹਦਾ ਰਾਧਾ, ਧਰਮ ਨੂੰ ਅੱਗੇ ਨਹੀਂ ਤੁਰਨ ਦਿੰਦਾ, ਵਾਲਾ ਫੜ ਕੇ ਬਹਿ ਗਿਆ, ਆਪਣੇ ਨਾਲ ਜੋੜ ਲਈ ਪਬਲਿਕ, ਧਰਮ ਦੱਸਣਾ ਹੀ ਨਹੀਂ। ਕਬੀਰ ਕਹਿੰਦਾ ਵਧੀਆ ਗੱਲ ਇਹ ਹੈ ਕਿ ਰੋੜਾ ਹੋ ਰਿਹਾ, ਮੈਂ ਵੀ ਇਹੋ ਜਿਹੀ ਮਾਲਾ ਫੜ ਕੇ ਬਹਿ ਜਾ, ਆਰਾਮ ਹੈ, ਵਧੂ ਹੈ। ਰੋੜਾ ਹੋ ਰਿਹਾ ਬਾਟਕਾ,
ਤਜ ਮਨ ਕਾ ਅਭਿਮਾਨ,
ਧਰਮ ਦੇ ਮਾਰਗ ਦਾ ਰੋੜਾ ਹੋ ਕੇ ਬਹਿ ਜਾਓ, ਪਰ ਮਨ ਦਾ ਹੰਕਾਰ ਤਜ ਕੇ ਬੈਠ ਜਾ। ਜੇ ਕੋਈ ਮਨ ਦਾ ਹੰਕਾਰ ਤਜ ਕੇ ਮਾਲਾ ਫੇਰਨ ਲੱਗ ਜਾਵੇ, ਜਾਂ ਹੋਰ ਕੋਈ ਕੰਮ ਕਰਨ ਲੱਗ ਜਾਵੇ ਧਰਮ ਦਾ, ਗਿਆਨ ਹੋਵੇ ਨਾ, ਰਾਧਾ ਰੋੜਾ ਬਣ ਕੇ ਹੰਕਾਰ ਛੱਡ ਦੇਵੇ, ਤਜ ਮਨ ਕਾ ਅਭਿਮਾਨ,
ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ।
ਇਹੋ ਜਿਹਾ ਕੋਈ ਦਾਸ ਹੋ ਜਾਵੇ ਉਹਨੂੰ ਭਗਵਾਨ ਮਿਲ ਜਾਂਦਾ। ਸਵਾਲ ਹੈ, ਮਿਲੇ ਭਗਵਾਨ, ਇਹ ਨਹੀਂ ਮਿਲ ਜਾਂਦਾ ਭਗਵਾਨ, ਕਿਆ ਉਹਨੂੰ ਭਗਵਾਨ ਮਿਲ ਜਾਂਦਾ, ਸਵਾਲ ਹੈ। ਜੇ ਇਹਨੂੰ ਦੂਏ ਲੋਟ ਕਰ ਦਾਂਗੇ ਨਾ ਤਾਹੇ ਮਿਲੇ ਭਗਵਾਨ, ਫਿਰ ਤਾਂ ਭਗਵਾਨ ਮਿਲ ਜਾਂਦਾ ਉਹਨੂੰ। ਨਹੀਂ ਨਹੀਂ, ਇਹ ਤਾਂ ਸਵਾਲ ਹੈ ਕਿ ਉਸ ਰੋੜੇ ਨੂੰ ਵੀ ਭਗਵਾਨ ਮਿਲ ਜੂਗਾ, ਜਿਹੜੇ ਇਹੋ ਜਿਹੇ ਰੋੜੇ ਬਣੇ ਬੈਠੇ ਨੇ। ਅੱਗੇ ਦੇਖੋ ਅਗਲੀ ਪੰਕਤੀ 'ਚ, ਅਗਲੇ ਸਲੋਕ 'ਚ, ਚਾਰ ਸਲੋਕ ਨੇ ਇਹ, ਅਗਲੇ ਸਲੋਕ 'ਚ ਕੀ ਕਹਿ ਰਿਹਾ ਹੈ।
ਕਬੀਰ, ਰੋੜਾ ਹੁਆ ਤਾਂ ਕਿਆ ਪਿਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜੋ ਧਰਨੀ ਨਹੀਂ ਗਏ।
ਕਹਿੰਦਾ ਰੋੜਾ ਹੋਇਆ ਤਾਂ ਕਿਆ ਪਿਆ, ਜੇ ਰੋੜਾ ਹੋ ਗਿਆ ਤੂੰ ਫਿਰ ਕੀ ਹੋ ਗਿਆ ਬਈ, ਜੇ ਤੂੰ ਹੰਕਾਰ ਤਜ ਕੇ ਰਾਧਾ ਰੋੜਾ, ਰੋੜਾ ਇੱਕ ਰਾਜ ਹੁੰਦਾ, ਉਹਦੀ ਬੇਕਦਰੀ ਹੁੰਦੀ ਹੈ, ਕਹਿੰਦਾ ਮੇਰੀ ਕੋਈ ਕਦਰ ਕਰੇ ਨਾ ਕਰੇ, ਰੋੜਾ ਇਹ ਹੈ, ਉਹਦਾ ਆਪਣੀਆਂ ਨੇ ਬੇਕਦਰ, ਜਿਹਦੀ ਕੋਈ ਕੀਮਤ, ਰੋੜੇ ਦੀ ਕੋਈ ਕੀਮਤ ਨਹੀਂ ਨਾ ਹੁੰਦੀ। ਜੇ ਇੱਟ ਟੁੱਟ ਜਾਏ ਰੋੜੇ ਦੀ ਕੋਈ ਕੀਮਤ ਨਹੀਂ, ਇੱਟ ਦੀ ਕੀਮਤ ਹੈ, ਸਾਬਤ ਦੀ ਕੀਮਤ ਹੈ, ਰੋੜੇ ਦੀ ਕੀਮਤ ਨਹੀਂ। ਰੋੜਾ ਸਾਬਤ ਨਹੀਂ ਨਾ ਹੁੰਦਾ, ਖੁੱਟਿਆ ਹੁੰਦਾ, ਦਾਲ ਹੋਈ ਹੁੰਦੀ ਹੈ। ਰੋੜਾ ਵਾ ਤਾਂ ਕਿਆ ਪਿਆ, ਜੇ ਰੋੜਾ ਹੋ ਗਿਆ ਫਿਰ ਕੀ ਹੋ ਗਿਆ,
ਪੰਥੀ ਕੋ ਦੁੱਖ ਦੇ,
ਜੇ ਰਾਹ ਦੇ ਵਿੱਚ ਪਿਆ, ਰਾਹ ਚ ਲੰਘਣ ਵਾਲੇ ਨੂੰ ਦੁੱਖ ਦੇਗਾ, ਸੁੱਖ ਤਾਂ ਦਿੰਦਾ ਹੀ ਨਹੀਂ। ਰਾਹ ਦਾ ਰੋੜਾ ਨਹੀਂ ਬਣੀਦਾ ਹੁੰਦਾ, ਰਾਹ ਦਾ ਰੋੜਾ ਮਾੜਾ ਹੀ ਹੁੰਦਾ, ਅਪਰਾਧ ਹੈ ਰਾਹ ਦਾ ਰੋੜਾ ਬਣਨਾ। ਸਿਆਣਾ ਬੰਦਾ ਚੱਕ ਕੇ ਕੋਈ ਬਾਹਰ ਮਾਰੂਗਾ ਦੂਰ ਖੇਤਾਂ 'ਚ, ਉੱਥੋਂ ਵੀ ਇਹ ਰੋੜੇ ਹੀ ਹਟਾਏ ਨੇ ਰਾਹ ਦੇ ਸੰਤ, ਪਹਿਲਾਂ ਰੋੜੇ ਹੀ ਚੁਗੀਦੇ ਨੇ ਇਹ ਸੰਤਾਂ 'ਤੇ, ਜਿਹੜਾ ਹਮਲਾ ਹੋਇਆ ਰਾਹ ਦੇ ਰੋੜੇ ਹੀ ਚੁਗੇ ਨੇ, ਇਹ ਸਿੱਖੀ ਦੇ ਰਾਹ ਦੇ ਰੋੜੇ 'ਤੇ ਸਾਰੇ ਰੋੜੇ ਨੇ, ਸ਼੍ਰੋਮਣੀ ਕਮੇਟੀ ਵਾਲੇ ਵੀ ਰੋੜੇ ਨੇ, ਸੰਤ ਵੀ ਰੋੜੇ ਨੇ, ਵਿਦਵਾਨ ਰੋੜੇ ਨਹੀਂ ਸੀ, ਵਿਦਵਾਨ ਵਿਚਾਰਿਆਂ ਨੂੰ ਭਾਸ਼ਾ ਹੋਰ ਸੀ ਉਹਨਾਂ ਦੀ, ਵਿਦਵਾਨ ਰੋੜੇ ਤਾਂ ਨਹੀਂ ਬਣੇ, ਖੋਜਦੇ ਰਹੇ ਨੇ, ਪਰ ਉਹਨਾਂ ਦੀ ਭਾਸ਼ਾ ਹੋਰ ਸੀ, ਭਾਸ਼ਾ ਸੋਧ ਲੈਣਗੇ ਠੀਕ ਹੋ ਜਾਣਗੇ। ਜਿਹੜੇ ਰੋੜੇ ਨਹੀਂ ਸੀ ਆ ਜਾਣ, ਉਹ ਹੁਣ ਕਿਹੜਾ ਕੋਈ ਕਹਿੰਦਾ, ਜਿਹੜੇ ਕਹਿੰਦੇ ਅਸੀਂ ਰੋੜੇ ਨਹੀਂ ਸੀ, ਹੁਣ ਤਾਂ ਪਤਾ ਲੱਗ ਗਿਆ, ਹੁਣ ਦੇਖਦੇ ਹਾਂ ਕਿਹੜਾ ਕਿਹੜਾ ਚੱਲਦਾ, ਰੋੜਾ ਨਹੀਂ ਹੈ, ਹੁਣ ਪਤਾ ਲੱਗ ਜੂ। ਰੋੜੇ ਭਰੇ ਹਟਾ ਤੇ, ਰੋੜੇ ਅੱਗੇ ਤੁਰ ਪੈਣ, ਕੋਈ ਕਹਿੰਦਾ ਨਾ ਤੁਰੋ, ਪੰਥੀ ਕੋ ਦੁੱਖ ਦੇ,
ਐਸਾ ਤੇਰਾ ਦਾਸ ਹੈ ਜਿਉਂ ਧਰਨੀ ਵੇਖੇ।
ਦਾਸ ਤਾਂ ਉਹ ਹੈ ਜਿਹੜੀ ਧਰਤੀ ਦੀ ਬਰੀਕ ਮਿੱਟੀ ਹੁੰਦੀ ਹੈ ਉਹੋ ਜਿਹਾ ਬਣੀ, ਬਰੀਕ ਮਿੱਟੀ ਦੀ ਕੋਈ ਚੀਜ਼ ਪੈਦਾ ਹੋ ਜਾਂਦੀ ਹੈ। ਰੋੜਾ ਦਾ ਜਿਹੜਾ ਹੈ ਨਾ ਗਿੱਲ ਗਿੱਲ ਵੀ, ਜੇ ਰੋੜੇ ਹੁਣ ਜ਼ਮੀਨ 'ਚ ਗਿੱਲ ਗਵਾ ਦਿੰਦੇ ਨੇ, ਜਿੱਥੇ ਡਲੇ ਹੁੰਦੇ ਨੇ ਗਿੱਲ ਨਹੀਂ ਟਿਕਦੀ, ਉੱਥੇ ਧਰਤੀ 'ਚ ਬੀਜੀਏ ਕੁਛ ਨਹੀਂ ਹੁੰਦਾ, ਦਾਣਾ ਜੇ ਪਾ ਵੀ ਦੇਈਏ ਉੱਥੇ ਹਵਾ ਨੇ ਗਿੱਲ ਸੁੱਕ ਜਾਣੀ, ਉਹਨੇ ਜੰਮਣਾ ਨਹੀਂ। ਉਹ ਜੀ ਧਰਤੀ 'ਚ ਨਾਮ ਦਾ ਬੀਜ ਜੇ ਸਿੱਟ ਵੀ ਦੇਈਏ ਉੱਗਦਾ ਨਹੀਂ ਹੁੰਦਾ, ਸੁੱਕਾ ਹੁੰਦਾ, ਉਹ 'ਤੇ ਅਸਰ ਨਹੀਂ ਹੁੰਦਾ ਹੁੰਦਾ ਜਿੱਥੇ ਰੋੜੇ ਨੇ। ਹਾਂਜੀ, ਜੇ ਧਰਨੀ ਮੇਖੇ ਜੇ ਮਿੱਟੀ ਬਰੀਕ ਹੋਵੇ ਤਾਂ ਗਿੱਲ ਟਿਕ ਜਾਂਦੀ ਹੈ, ਉੱਥੇ ਉੱਥੇ ਕੁਛ ਉੱਗ ਸਕਦਾ ਹੈ, ਉੱਥੇ ਉਮੀਦ ਹੈ ਕੁਛ ਉੱਗਣ ਦੀ। ਉਹ ਧਰਤੀ ਜਿੱਥੇ ਬਰੀਕ ਮਿੱਟੀ ਹੋ ਜਾਂਦੀ ਹੈ ਉਹ ਕੁਛ ਪੈਦਾ ਦੇ ਸਕਦੀ ਹੈ, ਉੱਥੇ ਆਸ ਹੈ, ਅਗਲੀ ਸਟੇਜ ਹੈ ਰੋੜੇ ਤੋਂ। ਹਾਂਜੀ,
ਕਬੀਰ ਖੇਹ ਹੋਈ ਤੋਂ ਕਿਹਾ ਪਿਆ ਜੋ ਉੱਡ ਲਾਗੇ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ।
ਜਦੋਂ ਅਸੀਂ ਖੇਤੀ ਕਰਦੇ ਹਾਂ ਜਿੱਥੇ ਡਲੇ ਜਿਹੜੀ ਜ਼ਮੀਨ 'ਚ ਹੁੰਦਾ ਦਵਾ ਦਵਾ, ਉੱਥੇ ਕਈ ਵਾਰ ਸੁਹਾਗਾ ਮਾਰਦੇ ਹਾਂ, ਅਤੇ ਸੁਹਾਗੇ ਨਾਲ ਵੀ ਜ਼ਿਆਦਾ ਵੀ ਗੱਡੀ ਮਾਰਦੇ ਹਾਂ, ਬੜਾ ਇੱਕ ਮੋਟਾ ਹੁੰਦਾ ਪੱਥਰ ਜਾਂ ਕੋਈ ਬਦਲਦਾਰ ਲੱਕੜੀ ਗੋਲ, ਉਹਨੂੰ ਘੁਮਾਉਂਦੇ ਹਾਂ ਉੱਥੇ ਤਾਂ ਕਿ ਰੋੜੇ ਜਿਹੜੇ ਨੇ ਨਾ ਉਹ ਟੁੱਟ ਕੇ ਬਰੀਕ ਬਰੀਕ ਮਿੱਟੀ ਬਣ ਜਾਵੇ, ਜ਼ਮੀਨ ਕਾਬਲ ਹੋ ਜਾਵੇ। ਸੰਤੋਖ ਦਾ ਸੁਹਾਗਾ ਮਾਰਨਾ ਪੈਂਦਾ, ਇਹ ਸਾਰੇ ਰੋੜੇ ਫਿਰ ਸੰਤੋਖ ਹੀ ਹੁੰਦੇ ਨੇ। ਹਾਂਜੀ,
ਕਬੀਰ ਖੇਹ ਹੋਈ ਤੋਂ ਕਿਹਾ ਪਿਆ ਜੋ ਉੱਡ ਲਾਗੇ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਸਰਵੰਗ।
ਕਬੀਰ ਕਹਿੰਦਾ ਖੇਹ ਵੀ ਗੱਲ ਨਹੀਂ ਬਣੀ, ਖੇਹ ਪਈ ਤੋਂ ਕਿਹਾ ਪਿਆ ਅੱਗੇ ਚੱਲ, ਜੋ ਉੱਡ ਲਾਗੇ ਅੰਗ, ਜੇ ਹਵਾ ਚੱਲਦੀ ਹੈ ਲੋਕਾਂ ਦੇ ਇਕੱਠਾ ਉੱਡ ਕੇ ਮੱਥੇ ਅੱਖਾਂ 'ਚ ਪੈ ਜਾਂਦਾ ਅਤੇ ਕੱਪੜਿਆਂ 'ਤੇ ਪੈ ਜਾਂਦਾ, ਅਤੇ ਜਦ ਹਨੇਰੀ ਆਉਂਦੀ ਹੈ ਨਾ ਖੇਹ ਉੱਡ ਕੇ ਹਨੇਰਾ ਕਰਦੀ ਹੈ। ਇਹ ਜਿਹੜੀ ਖੇਹ ਹੈ ਨਾ, ਖੇਹ ਕੌਣ ਸੀ? ਰੋੜਾ ਤਾਂ ਹੈਗਾ ਸੰਤ, ਖੇਹ ਆ ਜਿਹੜੀ ਸੰਗਤ ਹੈ ਉਹਨਾਂ ਦੀ, ਜਿਹੜੀ ਸੰਗਤ ਆ ਨਾ ਸੰਤਾਂ ਦੀ ਖੇਹ ਹੈ। ਇਹਨੂੰ ਐਸਾ ਖੇਹ ਨੂੰ ਉਡਾਉਂਦਾ ਸੰਤ, ਜਾਂ ਬੋਲਦਾ ਉੱਡਦੀ ਹੈ, ਹਨੇਰਾ ਛਾ ਜਾਂਦਾ, ਅਗਿਆਨਤਾ ਛਾ ਜਾਂਦੀ ਹੈ। ਇਹ ਪ੍ਰਚਾਰ ਕਰਦੇ ਨਾ ਘਰ ਘਰ ਜਾ ਕੇ ਸੰਗਤ, ਫਿਰ ਸੰਤਾਂ ਨੇ ਆ ਗਿਆ, ਸੰਤਾਂ ਨੇ ਉਹ ਗਿਆ, ਇਹ ਉਡਾਉਂਦੇ ਨੇ ਜਾ ਕੇ, ਇਹ ਹੋਰ ਜ਼ਿਆਦਾ ਸਾਰੇ ਹਨੇਰਾ ਕਰਦੇ ਨੇ। ਇੱਕ ਰੋੜੇ ਨੂੰ ਪੀਥੀਏ ਕਿੰਨੇ ਜਾ ਉਹ ਕਿਣਕੇ ਬਣਦੇ ਨੇ, ਇੱਕ ਰੋੜੇ ਦੇ ਵਿੱਚੋਂ ਕਿੰਨੀ ਸੰਗਤ ਪੈਦਾ ਹੁੰਦੀ ਹੈ, ਸਾਰੀ ਖੇਹ ਉੱਡ ਕੇ ਲੋਕਾਂ ਨੂੰ ਇਹਨੇ ਕਰਦੀ ਹੈ ਸਾਰੀ, ਜਿੱਡਾ ਬੜਾ ਰੋੜਾ ਉੱਡੀ ਜ਼ਿਆਦਾ ਖੇਹ, ਉਹਨੀ ਜ਼ਿਆਦਾ ਸੰਗਤ, ਜਿੰਨੀ ਜ਼ਿਆਦਾ ਸੰਗਤ ਉਹਦੀ ਅਗਿਆਨਤਾ ਫੈਲਾਉਣ ਕੇ। ਜੋ ਉੱਡ ਲਾਗੇ ਅੰਗ,
ਹਰ ਜਨ ਐਸਾ ਚਾਹੀਏ ਜੋ ਪਾਣੀ ਸਰਵੰਗ,
ਹਰ ਜਨ ਐਸਾ ਚਾਹੀਏ ਜੋ ਪਾਣੀ ਸਰਵੰਗ। ਪਾਣੀ ਜਿਵੇਂ ਸਰਵੰਗ ਹੈ, ਪਾਣੀ ਜਿਵੇਂ ਖੇਹ ਅੱਖਾਂ 'ਚੋਂ ਵਿਗੜ ਦਿੰਦਾ, ਅਤੇ ਖੇਹ ਕੱਪੜੇ ਵੀ ਜੇ ਲੱਗੀ ਹੋਵੇ ਹੱਥ ਪੈਰ ਵੀ ਧੋ ਲਓ ਖੇਹ ਉੱਤਰ ਜਾਂਦੀ ਹੈ, ਇਹ ਖੇਹ ਦਾ ਅਸਰ ਉਤਾਰੇ। ਜਿਹੜਾ ਪ੍ਰਚਾਰ ਹੋ ਰਿਹਾ ਸੰਤਾਂ ਨਾਲ, ਪਬਲਿਕ ਕਰ ਰਹੀ ਹੈ ਜਿਹੜੀ ਖੇਹ ਹੈ, ਜਿਹੜੀ ਖੇਹ ਉਡਾਈ ਸੰਤਾਂ ਨੇ, ਕਹਿੰਦੇ ਇਹਨਾਂ ਨੇ ਖੇਹ ਉਡਾ ਦਿੱਤੀ, ਉਹ ਜਿਹੜੇ ਅਗਿਆਨੀ ਨੇ ਉਹਨਾਂ ਨੂੰ ਖੇਹ ਦਾ ਗਿਆਨ ਦੇ ਕੇ ਉੱਤੇ ਉਡਾ ਦਿੱਤਾ, ਉਹਨਾਂ ਨੇ ਗਾਂ ਪ੍ਰਚਾਰ ਕਰਤਾ, ਜਾ ਖੇਹ ਉਡਾਈ ਬੇਰੀ ਦਾ ਪ੍ਰਚਾਰ ਕਰਤਾ, ਘਰ ਘਰ ਪ੍ਰਚਾਰ ਹੈ ਬੇਰੀ ਦਾ, ਦੁਖਮੰਜਣੀ ਦਾ, ਇਹ ਕਹਾਣੀ ਸੁਣਾਤੀ, ਘਰ ਘਰ ਉਹੀ ਪ੍ਰਚਾਰ, ਬਾਬੇ ਬੁੱਢਾ ਵਾਲੀ ਕਹਾਣੀ ਬਣਾ ਲਈ ਇੱਕ ਆਦਮੀ ਨੇ, ਘਰ ਘਰ ਪ੍ਰਚਾਰ ਹੋ ਗਿਆ, ਇਹ ਖੇਹ ਉਡਾਈ ਹੈ ਸਭ।
ਤੁਰ ਲੱਗਿਆ ਫੋਨ ਕਰੋ ਤੈਨੂੰ,
ਖੇਹ ਪਈ ਤੋਂ ਕਿਹਾ ਪਿਆ ਜੋ ਉੱਡ ਲਾਗੇ ਅੰਗ, ਉਹ ਵੀ ਅੱਖਾਂ 'ਚ ਪਊਗੀ, ਪੈਜੂਗੀ, ਉਹ ਹਨੇਰਾ ਕਰੂਗੀ, ਜੇ ਦੇਖੋ ਨਾ ਹਵਾ ਦੇ ਵਿੱਚ ਖੇਹ ਉੱਡੂਗੀ ਹਨੇਰਾ ਹੋ ਜੂਗਾ, ਅਗਿਆਨਤਾ ਪੈਦਾ ਹੋਊਗੀ ਉਹਦੇ ਨਾਲ, ਮਲੀਨਤਾ ਪੈਦਾ ਹੋਊਗੀ ਉਹਦੇ ਨਾਲ, ਕੁਛ ਵੀ ਚੰਗਾ ਨਹੀਂ ਹੋਣਾ। ਜਿੱਥੇ ਸ਼ੀਸ਼ੇ ਵੀ ਨੇ ਉਹਨਾਂ 'ਤੇ ਵੀ ਜਮਜੂ ਪਰ ਬਾਹਰ ਦਿਖਣਾ ਹੀ ਨਹੀਂ। ਹਰ ਜਨ ਐਸਾ ਚਾਹੀਏ
ਜੋ ਪਾਣੀ ਸਰਵੰਗ,
ਫਿਰ ਪਾਣੀ ਦੀ ਲੋੜ ਪੈਂਦੀ ਹੈ ਜਾਂ ਖੇਹ ਉੱਡਦੀ ਹੈ, ਬਾਰਿਸ਼ ਤਾਂ ਹੀ ਕਹਿੰਦਾ ਜਦ ਬਾਰਿਸ਼ ਪੈ ਆਂਧੀ ਪਾਛੇ ਜੋ ਜਲ ਵਰਸੇ, ਜੇ ਆਂਧੀ ਆ ਰਹੀ ਹੈ ਫਿਰ ਵਰਸਦਾ ਜਲ, ਗਿਆਨ ਦੀ ਆਂਧੀ ਦੇ ਬਾਅਦ ਵੀ ਜਲ ਵਰਸਦਾ ਹੁੰਦਾ, ਗਿਆਨ ਦੀ ਜਦ ਪਹਿਲਾਂ ਆਂਧੀ ਆਉਂਦੀ ਹੈ ਤਾਂ ਜਿਹੜੀ ਹੈ ਨਾ ਭਰਮ, ਭਰਮ ਦਾ ਜਿਹੜਾ ਇਹਨਾਂ ਦਾ ਧੂੜ ਦਾ ਇਹ ਉਡਾ ਦਿੰਦੀ ਆ, ਪਹਿਲਾਂ ਉਡਾਉਣੇ ਹੀ ਪੈਂਦੇ ਨੇ, ਜੇ ਇਹਨਾਂ ਨੂੰ ਨਾ ਉਡਾਈਏ ਤਾਂ ਆਂਧੀ ਦੇ ਪਿੱਛੋਂ ਜਲ ਵਰਸਦਾ ਹੁੰਦਾ ਨਾ। ਹੁਣ ਜਲ ਵਰਸਣ ਦਾ ਟਾਈਮ ਹੈ, ਉਦੋਂ ਤਾਂ ਇਹਨਾਂ ਦੀ ਗੱਲ ਸੁਣ, ਇਹਨਾਂ ਨੇ ਲੋਕਾਂ ਨੂੰ ਸੁਣਨੀ ਨਹੀਂ ਸੀ ਦੇਣੀ ਗੱਲ, ਜੇ ਇਹਨਾਂ 'ਤੇ ਹਮਲਾ ਨਾ ਹੁੰਦਾ ਤਾਂ ਇਹਨਾਂ ਦੀ ਗੁਰਬਾਣੀ ਇਹਨਾਂ 'ਤੇ ਹਮਲਾ ਕਰਦੀ ਹੈ ਪਖੰਡ ਵਾਸਤੇ ਬਹੁਤ ਤਕੜਾ ਪਹਿਲਾਂ, ਤਾਂ ਕਿ ਇਹਨਾਂ ਦਾ ਪਾ ਜ਼ਹਿਰ ਕਰ ਦਈਏ। ਇਹਨਾਂ ਦੀ ਵਜ਼ਨ ਕੀ ਹੈ, ਇਹਨਾਂ ਦੀ ਗੱਲ 'ਚ ਵਜ਼ਨ ਹੈ ਵੀ ਕਿ ਨਹੀਂ, ਇਹਨਾਂ ਦੇ ਮਨ ਵਿੱਚ ਕੀ ਹੈ, ਇਹ ਕਿਉਂ ਕਰਦੇ ਨੇ, ਇਹਨਾਂ ਨੂੰ ਨੰਗੇ ਕਰਦੀਏ ਪਹਿਲਾਂ, ਪਖੰਡਵਾਦ ਨੂੰ ਨੰਗਾ ਕਰਦੀਏ, ਉਹਦੇ ਬਾਅਦ ਗੱਲ ਦੱਸੀਏ ਪਬਲਿਕ ਨੂੰ, ਪਬਲਿਕ ਸੁਣੂਗੀ। ਇਹ ਤਾਂ ਜਿੰਨਾ ਚਿਰ ਆਂਧੀ ਆਕਾਸ਼ 'ਚ ਕੋਈ ਅੰਨੇ ਤਾਂ ਹੋਏ ਨੇ ਸਾਰੇ, ਇਹਨਾਂ ਨੂੰ ਤਾਂ ਅੰਨੇ ਕੀਤੇ ਨੇ ਸਾਰੇ, ਅੱਖ ਤਾਂ ਖੋਲ ਦੀਏ ਉਹਨਾਂ ਦੀ, ਇਹ ਤਾਂ ਸਾਬਤ ਹੋ ਜਾਵੇ ਵੀ ਇਹ ਤਾਂ ਪਖੰਡੀ ਨੇ, ਇਹਨਾਂ ਕੋਲ ਸੱਚ ਹੈ। ਸੱਚ ਕੀ ਹੈ ਫਿਰ ਦੱਸੇ, ਸੱਚ ਬਾਅਦ 'ਚ ਦੱਸੀਦਾ ਹੁੰਦਾ, ਪਹਿਲਾਂ ਪਖੰਡਵਾਦ ਦਾ ਖੰਡਨ ਕਰੀਦਾ ਹੁੰਦਾ। ਹਰ ਜਨ ਐਸਾ ਚਾਹੀਏ ਜੋ ਪਾਣੀ
ਸਰਬੰਗ,
ਹਰ ਜਨ ਹੈ ਹੁਣ ਇਹ, ਇਹ ਨੰਬਰ 'ਤੇ ਹਰ ਜਨ ਆਇਆ, ਪਹਿਲਾਂ ਰੋੜਾ ਹੋਰ ਉਹ ਵਾਟਦਾ, ਫਿਰ ਵੀ ਹਰ ਜਨ, ਦੂਆ ਵੀ ਹਰ ਜਨ, ਐਸਾ ਚਾਹੀਏ ਜਿਉਂ ਧਰਨੀ ਮੈਂ ਖੇ। ਉਹ ਖੇ ਉਡਾਉਣ ਵਾਲੇ ਤਾਂ ਵਿਚਾਰੇ ਭਲੇ ਆ, ਉਹਨਾਂ ਨੂੰ ਨਹੀਂ ਪਤਾ ਵੀ ਇਹ ਗਲਤ ਕਹਿਤਾ ਸਾਨੂੰ ਸੰਤ, ਇਹ ਸੰਤ ਨੇ ਕਿਸੇ ਨੇ, ਲੋਕ ਤਾਂ ਮੰਨੀ ਬੈਠੇ ਨੇ ਵੀ ਮੇਰੀ ਇਹ ਦੁੱਖ ਭੰਜਣੀ ਹੋਊਗਾ, ਉਹਨਾਂ ਨੂੰ ਕਿਹੜਾ ਕਿਸੇ ਨੇ ਦੱਸਿਆ। ਉਹਦੇ ਕਰਕੇ ਸ਼ਰਧਾ ਜ਼ਰੂਰ ਪੈਦਾ ਹੋ ਗਈ, ਪਰ ਸ਼ਰਧਾ ਅੰਨੀ ਹੁੰਦੀ ਹੈ, ਅੰਨੀ ਸ਼ਰਧਾ ਪੈਦਾ ਹੋ ਗਈ, ਗਿਆਨ ਵਾਲੀ ਗੱਲ ਜਾਂਦੀ ਰਹੀ, ਦੁੱਖ ਭੰਜਣ ਨਾ ਭੁੱਲ ਗਏ ਮੇਰੀ ਆ ਗਈ, ਅੰਨੀ ਸ਼ਰਧਾ ਹੈ ਅੰਨੇ ਬਣਾਉਣ ਵਾਲੀ। ਹੁਣ ਪਾਣੀ ਦੇ ਛਿੱਟੇ ਮਾਰੇ ਇਹਨਾਂ ਦੇ ਅੱਖਾਂ 'ਤੇ ਤਾਂ ਇਹਨਾਂ ਦੀਆਂ ਅੱਖਾਂ ਖੁੱਲ੍ਹਣ ਵੀ ਭਾਈ ਦੁੱਖ ਭੰਜਣ ਨਾਮ ਹੁੰਦਾ, ਬੇਰੀ ਨਹੀਂ ਹੁੰਦੀ। ਇਹ ਤਾਂ ਤੁਹਾਨੂੰ ਜੋੜਨ ਵਾਸਤੇ ਕਿਹਾ ਸੀ, ਪਹਿਲਾਂ ਉਹਨਾਂ ਨੇ ਦੁਕਾਨਦਾਰੀ ਚਲਾਉਣੀ ਸੀ, ਸੰਗਤ ਆਉਂਦੀ ਨਹੀਂ ਸੀ ਇੱਥੇ, ਜ਼ਿਆਦਾ ਸੰਗਤ ਆਵੇ ਚੜਾਵਾ ਜ਼ਿਆਦਾ ਚੜ੍ਹੇ ਸਾਡਾ, ਉਹ ਤਾਂ ਕਹਿੰਦੇ ਸੀ। ਅਸਲ ਗੱਲ ਆ ਜਿਹਨੇ ਆਉਣਾ ਆਓ, ਜਿਹਨੇ ਨਹੀਂ ਆਉਣਾ ਨਾ ਆਓ, ਆਊ ਤਾਂ ਗਿਆਨ ਨੂੰ, ਜੇ ਉੱਥੋਂ ਗੁਰਮਤੀ ਗੱਲ ਸੁਣਦੀ ਹੈ ਸੁਣਨ ਨੂੰ ਆਊ, ਕੋਈ ਹੋਰ ਉੱਥੇ ਕੀ ਕਰਨ ਜਾਣਾ ਨਹੀਂ ਲੋਕਾਂ ਨੂੰ। ਹਾਂਜੀ,
ਵੀਰ ਪਾਣੀ ਹੋਆ ਤਾਂ ਕਿਹਾ ਪਿਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ।
ਤੀਜੇ ਨੰਬਰ 'ਤੇ ਫੇਰ ਹੈ, ਪਾਣੀ ਹੋਆ ਤਾਂ ਕਿਹਾ ਪਿਆ, ਪਾਣੀ ਦੇ ਵਿੱਚ ਵੀ ਨੁਕਸ ਹੈ, ਸੀਰਾ ਤਾਤਾ ਹੋਏ, ਗਰਮੀ ਦੀ ਸੰਗਤ ਕਰੇ ਗਰਮ ਹੋ ਜਾਂਦਾ, ਸਰਦੀ ਦੀ ਸੰਗਤ ਕਰੇ ਸਰਦ ਹੋ ਜਾਂਦਾ, ਜੰਮ ਜਾਂਦਾ। ਦੂਏ ਦਾ ਅਸਰ ਕਬੂਲ ਕਰਦਾ ਪਾਣੀ, ਜਿਹੜਾ ਕਿਸੇ ਦਾ ਅਸਰ ਕਬੂਲ ਕਰੇ ਉਹ ਸੰਤ ਨਹੀਂ ਹੁੰਦਾ, ਜਿਹੜਾ ਆਪਣਾ ਅਸਰ ਦੂਏ 'ਤੇ ਛੱਡੇ ਸੰਤ ਉਹ ਹੁੰਦਾ। ਸੱਚ ਆਪਣਾ ਅਸਰ ਛੱਡਦਾ ਹਰੇਕ ਕਿਸੇ 'ਤੇ, ਜਿਹੜਾ ਅਸਰ ਝੂਠ ਦਾ ਕਬੂਲ ਕਰੇ ਉਹ ਸੰਤ ਨਹੀਂ ਹੁੰਦਾ, ਉਹਦੇ ਕੋਲ ਸੱਚ ਨਹੀਂ ਹੁੰਦਾ। ਸੱਚ ਕਿਸੇ ਦਾ ਅਸਰ ਨਹੀਂ ਕਬੂਲ ਕਰਦਾ, ਸੱਚ ਦੇ ਬਰਾਬਰ ਝੂਠ ਹੈ, ਝੂਠ ਦਾ ਅਸਰ ਸੱਚ 'ਤੇ ਚੜ੍ਹਦਾ ਹੀ ਨਹੀਂ, ਝੂਠ ਦਾ ਰੰਗ ਸੱਚ ਨੂੰ, ਪਖੰਡਵਾਦ ਦਾ ਰੰਗ ਚੜ੍ਹਦਾ ਹੀ ਨਹੀਂ ਸੱਚ 'ਤੇ। ਝੂਠ ਦਾ ਜੇ ਰੰਗ ਨਹੀਂ ਕਬੂਲ ਕਰੂਗਾ ਝੂਠ ਦਾ, ਜੇ ਰੰਗ ਸੱਚ ਦਾ ਨਹੀਂ ਚੜੂਗਾ, ਝੂਠਾ ਝੂਠਾ ਸੱਚ ਦਾ ਰੰਗ ਕਬੂਲ ਨਹੀਂ ਕਰਦਾ, ਤਾਂ ਝੂਠਾ ਸਾਬਤ ਹੋ ਜਾਂਦਾ ਵੀ ਇਹ ਝੂਠਾ, ਦੁਨੀਆਂ ਦੀ ਨਗਾਹ 'ਚ ਉਹਦਾ ਜਿਹੜਾ ਹੈ ਝੂਠ ਸਾਬਤ ਹੋ ਜਾਂਦਾ, ਇਹ ਝੂਠ ਝੂਠ ਸਾਬਤ ਹੋਇਆ ਉਹਦੀ ਵੈਲਿਊ ਨਹੀਂ ਰਹਿੰਦੀ, ਜਿੰਨਾ ਚਿਰ ਝੂਠ ਝੂਠ ਨਹੀਂ ਸਾਫ਼ ਹੁੰਦਾ ਉਨਾ ਚਿਰ ਵੈਲਿਊ ਹੈ ਝੂਠ ਦੀ। ਜਿੱਦਣ ਝੂਠ ਪਬਲਿਕ ਦੀ ਨਿਗਾਹ ਸਾਬਤ ਹੋਇਆ ਵੀ ਝੂਠ ਹੈ, ਵੈਲਿਊ ਖਤਮ ਉੱਦਣ। ਪਾਣੀ ਪਿਆ ਤਾਂ ਕਿਆ ਪਿਆ, ਜੋ ਸੀਰਾ ਤਾਤਾ ਹੋਏ, ਸੀਰਾ ਹੋ ਜਾਂਦਾ, ਠੰਡਾ ਹੋ ਜਾਂਦਾ, ਜੰਮ ਜਾਂਦਾ, ਤਾਤਾ ਗਰਮ ਵੀ ਹੋ ਜਾਂਦਾ, ਦੂਏ ਦਾ ਅਸਰ ਕਬੂਲ ਕਰਦਾ, ਉਹਨੂੰ ਕੰਨ 'ਚ ਫੂਕ ਮਾਰਦਾ ਕਰੋਧ 'ਚ ਆਜੂਗਾ, ਇਹਦਾ ਮਤਲਬ ਫੂਕ ਮੰਡ ਵਾਲਾ ਉਹਦੇ ਨਾਲ ਸਿਆਣਾ, ਫਿਰ ਜਿਹਨੇ ਚੁਗਲੀ ਕਰਕੇ ਉਹਨੂੰ ਗਰਮ ਕਰਤਾ ਉਹਦਾ ਸਿਆਣਾ, ਫਿਰ ਉਹਦੇ ਨਾਲ ਗਿਆਨਵਾਨ ਹੈ। ਇਹ ਉਹਨੂੰ ਡਰਾ ਤਾ ਕਿਸੇ 'ਤੇ, ਕਿਸੇ ਦੇਵੀ ਦੇਵਤੇ ਤੋਂ ਵੀ ਆਹ ਦੇ ਫਲਾਣੇ ਥਾਂ ਆਹ ਹੋ ਗਿਆ, ਡਿਮਕੇ ਥਾਂ ਆਹ ਹੋ ਗਿਆ, ਅਤੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ, ਹਰ ਜਨ ਤਾਂ ਐਸਾ ਹੀ ਹੋ ਸਕਦਾ, ਜੈਸਾ ਹਰ ਹੁੰਦਾ ਹੈ। ਇਹਦੋਂ ਘੱਟ ਹਰ ਜਾ ਨਹੀਂ ਹੋਣਾ ਚਾਹੀਦਾ। ਜੇ ਹਰ ਤੋਂ ਘੱਟ ਹਰ ਜਾਣਾ ਫਿਰ ਦੋ ਇੱਕ ਨਹੀਂ ਹੋ ਸਕਦਾ। ਹਰ ਹਰ ਜਨ ਦੋਏ ਦਸਮ ਪਾ ਜਾਣੇ ਕਿ ਹਰ ਔਰ ਹਰ ਜਨ, ਹਰ ਹਰ ਜਨ ਦੋਏ ਹੈ, ਦੋਏ ਇੱਕ ਹੈ। ਇੱਕ ਜਗ ਜਦ ਹੁੰਦੇ ਨੇ ਜਾਂ ਹਰ ਹੀ ਜੈਸਾ ਹੋ ਜਾਂਦਾ। ਹਰ ਜਨ ਐਸਾ ਚਾਹੀਏ
ਜੈਸਾ
ਹਰ ਹੀ ਹੋਏ, ਜੈਸਾ ਖੁਦ ਹਰ ਹੈ। ਹਰ ਜਨ ਜੇ ਐਸਾ ਹੋਊ ਤਾਂ ਦੋ ਇੱਕ ਹੋਣਗੇ, ਵਰਨਾ ਇੱਕ ਨਹੀਂ ਹੋ ਸਕਦਾ। ਇੱਕ ਹੋਏ ਤਾਂ ਉੱਗਵੇ, ਫਿਰ ਉੱਗਣ ਦੀ ਗੱਲ ਹੈ। ਫਿਰ ਅੰਦਰੋਂ ਗੁਰਬਾਣੀ ਤੁਰਕੀ ਬਾਣੀ ਪੈਦਾ ਹੋਣੀ ਹੈ, ਵਰਨਾ ਨਹੀਂ ਪੈਦਾ ਹੋ ਸਕਦੀ। ਇੱਕ ਮਜ਼ਾਕ ਵਾਲੀ ਗੱਲ ਨਹੀਂ ਹੈ। ਹਾਂਜੀ,
ਊਚ ਭਵਨ ਕਣਕ ਕਾਮਨੀ ਸਿਖਰ ਤਜਾ ਫਹਿਰਾਏ ਤਾਂ ਤੇ ਭਲੀ ਮਧੂਕਰੀ ਸਤਸੰਗ ਗੁਣ ਗਾਏ।
ਸਤਸੰਗ ਗੁਣ ਗਾਏ,
ਸਤਸੰਗੀ ਗੁਣ ਗਾਏ।
ਊਚ ਭਵਨ ਕਣਕ ਕਾਮਨੀ
ਸਿਖਰ ਤਜਾ ਫਹਿਰਾਏ,
ਉੱਚਾ ਦਾ ਮੰਦਰ ਹੋਵੇ, ਉੱਚੀ ਕੁਰਸੀ ਰੱਖ ਕੇ ਔਰ ਉੱਚਾ ਉੱਤੋਂ ਵੀ ਉੱਚਾ ਹੋਵੇ। ਕਈ ਮੰਜ਼ਿਲਾ ਜਿਵੇਂ ਮੰਦਰ ਹੁੰਦੇ ਨੇ। ਕਣਕ ਕਾਮਨੀ ਸੋਨਾ ਵੀ ਹੋਵੇ, ਕਾਮਨੀਆਂ ਵੀ ਹੋਣ, ਇਸਤਰੀ ਵੀ ਹੋਵੇ ਸੁੰਦਰ, ਉਹਨੂੰ ਕਾਮਨੀ ਕਹਿੰਦੇ ਨੇ। ਕਣਕ ਕਾਮਨੀ
ਸਿਖਰ
ਤਜਾ ਫਹਿਰਾਏ, ਉੱਤੇ ਝੰਡਾ ਵੀ ਹੋਵੇ ਉਹਦੇ, ਚੱਡਾ ਕਿ ਲੱਖਪਤੀ ਹੈ ਉਹ, ਲੱਖਪਤੀ ਦੇ ਤਜਾ ਹੁੰਦੀ ਸੀ, ਤਜਾਧਾਰੀ ਕਹਿੰਦੇ ਸੀ, ਜਿਹਦੇ ਖਜ਼ਾਨਾ ਹੋਵੇ, ਤਜਾਧਾਰੀ ਹੋਵੇ, ਉੱਤੇ ਝੰਡੇ ਝੂਲਦੇ ਹੋਣ। ਸਿਖਰ ਤਜਾ ਫਹਿਰਾਏ
ਤਾਂ ਤੇ ਭਲੀ ਮਧੂਕਰੀ ਸਤਸੰਗੀ ਗੁਣ ਗਾਏ।
ਉਹ ਤੇ ਭਲੀ ਕੌਣ ਹੈ? ਮਧੂਕਰੀ, ਮਧੂਕਰੀ ਕੀ ਹੈ? ਜਿਹੜੀ ਗੁਰਮਤ ਹੈ ਨਾ, ਸੱਚ ਮਿੱਠਾ ਹੁੰਦਾ ਅਸਲ 'ਚ। ਜਿਹਨੇ ਮਿੱਠਾ ਮਤਲਬ ਹੈ ਪੈਦਾ ਕੀਤਾ, ਜੋ ਸੱਚ ਸੱਚ ਦੀ ਰੋਟੀ, ਸੱਚ ਵਾਲੀ ਖੁਰਾਕ ਪੈਦਾ ਕਰਕੇ ਜਿਹਨੇ ਦਿੱਤੀ ਹੈ, ਉਹ ਮਧੂਕਰੀ। ਉਹਦੀ ਗੱਲ ਵਿੱਚ ਸੱਚ ਹੈ ਤਾਂ ਉਹਦੀ ਗੱਲ 'ਚ ਮਿਠਾਸ ਹੈ। ਸੱਚ ਬਿਨਾਂ ਗੱਲ 'ਚ ਮਿਠਾਸ ਨਹੀਂ ਹੁੰਦਾ। ਪਰ ਇਹ ਗੱਲ ਹੈ ਕਿਹਦੀ? ਇਹ ਗੱਲ ਕਬੀਰ ਦੀ ਕਹੀ ਹੈ, ਗੁਰਮੁਖਾਂ ਵਾਸਤੇ ਸੱਚ ਮਿੱਠਾ ਹੁੰਦਾ, ਸਾਖਤਾਂ ਵਾਸਤੇ ਸੰਤ ਸੱਚ ਕੌੜਾ ਹੁੰਦਾ। ਸਾਖਤ ਨੂੰ ਸੱਚ ਕੌੜਾ ਲੱਗਦਾ, ਸਿੱਖਾਂ ਨੂੰ ਸੱਚ ਮਿੱਠਾ ਲੱਗਦਾ। ਜੇ ਸੱਚ ਸਿੱਖਾਂ ਨੂੰ ਮਿੱਠਾ ਨਹੀਂ ਲੱਗਦਾ ਤਾਂ ਉਹ ਸਿੱਖ ਹੈ ਨਹੀਂ। ਜਿਹਨੂੰ ਮਿੱਠਾ ਨਹੀਂ ਲੱਗਦਾ ਸੱਚ, ਉਹ ਸਿੱਖ ਹੈ ਨਹੀਂ। ਤਿਸ ਤੇ ਭਲੀ ਮਧੂ ਕਰੀ, ਉਹ ਕੋਈ ਜ਼ਰੂਰੀ ਨਹੀਂ ਕਿ ਉਹ ਤਾਂ ਸਿਖਰ ਤਜਾ ਫਹਿਰਾਈ ਹੋਈ ਹੋਣੀ ਚਾਹੀਦੀ ਹੈ। ਉੱਥੇ ਸੋਨਾ ਚਾਹੀਦਾ ਲੱਗਿਆ ਹੋਇਆ ਉਸ ਮੰਦਰ ਨੂੰ, ਉੱਥੇ ਝੰਡਾ ਬਹੁਤ ਉੱਚਾ ਚਾਹੀਦਾ, ਉੱਥੇ ਬੜਾ ਮੰਦਰਾਂ ਦੇ ਵਿੱਚ ਬਹੁਤ ਬਹੁਤ ਚੜਾਵਾ ਚੜ੍ਹਦਾ ਸੀ, ਬੜੀ ਬੜੀ ਮਾਨਤਾ ਸੀ। ਕਬੀਰ ਕੋਲ ਕੀ ਸੀ? ਕਬੀਰ ਤਾਂ ਜਲਹਾ ਸੀ, ਆਪਣੇ ਘਰ ਦੇ ਵਿੱਚ ਬੈਠ ਕੇ ਗੱਲ ਕਰਦਾ ਸੀ, ਉਹ ਕੋਈ ਮੰਦਰ ਤਾਂ ਹੈ ਨਹੀਂ ਸੀ ਉਹਦਾ। ਉਹ ਆਪਣੇ ਔਰ ਉਹ ਉਸ ਬਹਾਨੇ ਦੇ ਜਿਹੜੇ ਬੜੇ ਬੜੇ ਮੰਦਰ ਨੇ, ਔਰ ਆਪਣੇ ਘਰ ਦੀ ਕੰਪੈਰੀਜ਼ਨ ਕਰ ਰਿਹਾ ਕਬੀਰ ਇੱਥੇ। ਕਬੀਰ ਆਪਣੀ ਗੱਲ ਦੀ ਔਰ ਜਿਹੜੀ ਇੱਕ ਮੰਦਰ 'ਚ ਗੱਲ ਕਹੀ ਜਾ ਰਹੀ ਹੈ, ਦੋਨਾਂ ਦੀ ਕੰਪੈਰੀਜ਼ਨ ਦੀ ਗੱਲ ਕਰ ਰਿਹਾ। ਉੱਧਰ ਤਾਂ ਬੜੇ ਬੜੇ ਮੰਦਰ ਨੇ, ਬੜੇ ਬੜੇ ਚੜਾਵੇ ਨੇ, ਝੰਡੇ ਵੀ ਝੂਲਦੇ ਨੇ। ਇੱਧਰ ਕਬੀਰ ਬੈਠਾ ਆਪਣੇ ਖੱਡੀ ਵਾਲੇ ਘਰ 'ਚ, ਕੱਚੇ 'ਚ। ਹੁਣ ਦੋਹਾਂ 'ਚੋਂ ਭਲਾ ਕੌਣ ਹੈ? ਸਵਾਲ ਇਹ ਹੈ, ਇੱਕ ਤਾਂ ਕੱਚ ਉੱਥੇ ਹੀਰੇ ਜਵਾਹਰਾਤ ਦੇ ਮੰਦਰ ਬਣਿਆ, ਮੂਰਤੀਆਂ ਬਣੀਆਂ ਨੇ, ਚੜਾਵੇ ਚੜ੍ਹਦੇ ਨੇ, ਉੱਤੇ ਝੰਡਾ ਵੀ ਲੱਗਿਆ ਹੋਇਆ, ਉੱਚੇ ਮੰਦਰ ਬਣੇ ਹੋਏ ਨੇ ਕਾਸ਼ੀ ਦੇ ਵਿੱਚ। ਉਹ ਤਾਂ ਚੰਬਾ ਕੌਣ ਹੈ? ਉਹ ਚੰਬਾ ਉਹ ਹੈ ਜਿਹੜਾ ਸੱਚ ਦੀ ਗੱਲ ਕਰਦਾ, ਮਧੂਕਰੀ, ਜਿਹਦੀ ਗੱਲ ਨੂੰ ਗਰੀਬ ਆਦਮੀ ਕਹਿੰਦੇ ਨੇ ਹਾਂ ਇਹ ਗੱਲ ਠੀਕ ਹੈ, ਜਿਹਦੀ ਗੱਲ ਨੂੰ ਅੰਤਰਾਤਮਾ ਮੰਨਦੀ ਹੈ ਵੀ ਇਹ ਗੱਲ ਠੀਕ ਹੈ, ਵਜ਼ਨਦਾਰ ਹੈ। ਜਿਹੜੇ ਕਹਿੰਦੇ ਨੇ ਨੀਚ ਨੇ, ਇਹਨਾਂ ਨੂੰ ਮੰਦਰ ਜਿੰਨਾ ਬਣ ਦਿਓ, ਉਹ ਗੱਲ ਕੌੜੀ ਲੱਗਦੀ ਸੀ ਉਹ ਲੋਕਾਂ ਨੂੰ, ਵੀ ਪੰਡਿਤ ਹੀ ਮੰਦਰ ਜਾ ਸਕਦਾ, ਛਤਰੀਆ ਜਨੇਊ ਪਾ ਸਕਦਾ ਰੇਸ਼ਮ ਦਾ, ਪੰਡਿਤ ਪਾ ਸਕਦਾ ਉਹਦਾ ਜਨੇਊ ਸੂਤ ਦਾ, ਅਤੇ ਇਹ ਪਾ ਸਕਦੇ ਨੇ ਜਨੇਊ ਗੁੰਜ ਦਾ। ਇਹ ਗੱਲ ਨਹੀਂ ਸੀ ਚੰਗੀ ਲੱਗਦੀ ਗਰੀਬਾਂ ਨੂੰ ਜਿਨ੍ਹਾਂ ਦੇ ਖਿਲਾਫ ਸੀ। ਉਹ ਗੱਲ ਜਿਹੜੀ ਕਬੀਰ ਕਹਿ ਰਿਹਾ ਹੈ ਉਹ ਸਾਰਿਆਂ ਨੂੰ ਚੰਗੀ ਲੱਗਦੀ ਹੈ। ਇੱਕ ਪਿਤਾ ਇੱਕ ਸਕਿਆ ਬਾਰਕ ਵਾਲੀ ਗੱਲ ਵਰਣ ਵਰਣ ਦੇ ਖਿਲਾਫ ਹੈ। ਉਹ ਕਹਿੰਦਾ ਤਿਸ ਤੇ ਭਲੀ ਮਧੂ ਕਰੀ, ਸੱਚ ਦੀ ਗੱਲ ਉਹ ਤੋਂ ਚੰਗੀ ਹੈ।
ਮਧੂ ਕਰੀ
ਜੋ ਸਾਰਿਆਂ ਨੂੰ ਮਿੱਠੀ ਲੱਗਦੀ ਹੈ। ਵਿਰੋਧ ਉਹ ਵੀ ਨਹੀਂ ਕਰ ਰਹੇ, ਵਿਰੋਧ ਕਰਨ ਦੀ ਉਹਨਾਂ ਦੀ ਹਿੰਮਤ ਨਹੀਂ ਹੈ, ਕਿਉਂਕਿ ਵੇਦ ਵਿੱਚ ਲਿਖੀ ਗੱਲ। ਉਹ ਕਹਿੰਦਾ ਪੰਡਿਤ ਪਾੜੀ ਬਾਟ, ਪੰਡਿਤ ਨੇ ਬਾਟ ਪਾੜੀ ਹੈ, ਮੇਰੇ ਨਾਲ ਬੈਠ ਕੇ ਗੱਲ ਕਰੇ ਆਦਮੀਆਂ 'ਚ। ਜਾਵੇ ਵੇਦ ਆ ਲਿਖਿਆ ਹੋਇਆ, ਸਿਮਰਤ 'ਚ ਆਹ ਲਿਖਿਆ ਹੋਇਆ, ਇਹ ਲਗਾਉਂਦੇ ਕਾਹਤੇ ਨੇ? ਉਹ ਤਾਂ ਪੰਡਿਤ ਭਜਾ ਦਿੱਤੇ ਕਬੀਰ ਨੇ, ਰਵਿਦਾਸ ਦੇ ਧਾਗੇ ਪੈਰੀਆਂ ਪੈ ਗਏ ਪੰਡਿਤ। ਵਿਪਰ ਪ੍ਰਦਾਨ ਕਰੇ ਡੰਡਾਓ ਤਰ੍ਹਾਂ, ਉਹ ਤਾਂ ਰਵਿਦਾਸ ਦਾ ਲਿਖਦਾ। ਇਹਨਾਂ ਨੇ ਕਲਮੇ ਬਣਾ ਦਿੱਤੇ ਪੰਡਿਤਾਂ ਦੇ, ਦੋਵਾਂ ਭਗਤਾਂ ਨੇ। ਸੱਚ ਸੀ ਇਸ ਤੇ ਭਲੀ ਮਧੂ ਕਰੀ, ਸੱਤ ਸਰਣ
ਸੱਤ ਸੰਗੀ ਗੁਣ
ਗਾਇਆ, ਸੱਤ ਸੰਗੀ ਗੁਣ ਗਾਇਆ। ਸੱਚ ਨਾਲ ਜੁੜ ਕੇ ਜਿਹੜਾ ਗੱਲ ਕਰਦਾ, ਸੱਚ ਦਾ ਗੁਣ ਗਾਇਨ ਕਰਦਾ, ਝੂਠ ਦਾ ਨਹੀਂ ਕਰਦਾ। ਝੂਠ ਦਾ ਕੌਣ ਕਰਦਾ? ਜਿਹੜਾ ਮੂਰਤੀ ਪੂਜਾ ਕਰਦਾ, ਮੂਰਤੀ ਪੂਜਾ ਵਾਲਾ ਝੂਠ ਦਾ ਗੁਣਗਾਨ ਕਰਦਾ। ਜਿੱਥੇ ਵੀ ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੈ, ਜਿਹੜਾ ਉਹਦੀ ਵਡਿਆਈ ਕਰੂਗਾ, ਝੂਠ ਦੀ ਵਡਿਆਈ ਆ। ਜੋ ਅੱਖਾਂ ਨੂੰ ਦੀਦਾ ਕੁਛ ਵੀ ਹੈ, ਚਾਹੇ ਗੁਰੂ ਗ੍ਰੰਥ ਵੀ ਹੈ, ਉਹਦੀ ਵੀ ਵਡਿਆਈ ਨਹੀਂ ਕਰ ਸਕਦੇ ਤੁਸੀਂ। ਉਹ ਆਦਮੀ ਦਾ ਪੈਦਾ ਕੀਤਾ ਹੋਇਆ ਵੇਦ ਬੜਾ ਜਹਾਂ ਤੇ ਆਇਆ, ਵੇਦ ਨਹੀਂ ਬੜਾ ਜਿੱਥੋਂ ਆਇਆ ਉਹ ਬੜਾ, ਜਿਹਨੇ ਬੋਲਿਆ ਉਹ ਬੜਾ ਸੀ, ਜਿਹੜੇ ਹਿਰਦੇ 'ਚੋਂ ਆਇਆ ਉਹ ਬੜਾ ਸੀ। ਇਹ ਤਾਂ ਅੱਖਰ ਲਿਖੇ ਹੋਏ ਨੇ। ਚੇਤਨ ਬੜਾ ਹੈ ਜਿਹਨੇ ਵੇਦ ਪੈਦਾ ਕੀਤਾ, ਜੜ ਹੈ ਵੇਦ ਉਹ ਨਹੀਂ ਬੜਾ। ਜੜ ਚੀਜ਼ ਨਹੀਂ ਬੜੀ ਹੁੰਦੀ, ਲੇਕਿਨ ਬਰਦਾਸ਼ਤ ਕਿਹਨੂੰ ਹੈ? ਨਹੀਂ ਤਾਂ ਨਾ ਸਹੀ, ਖੱਟਿਆ ਕੀ ਹੈ? ਜੇ ਤੁਸੀਂ ਇਹ ਗੱਲ ਮੰਨੀ, ਖੱਟਿਆ ਕੀ ਹੈ? ਖੱਟਿਆ ਕੁਝ ਵੀ ਨਹੀਂ। ਹਾਂਜੀ,
ਕਬੀਰ ਪਾਟਣ ਤੇ ਗੁੱਜਰ ਭਲਾ, ਰਾਮ ਭਗਤ ਜੇ ਠਾਏ, ਰਾਮ ਸੁਨੇਹੀ ਵਾਰਾ ਜੰਮਪੁਰ ਮੇਰੇ ਭਾਏ।
ਪਾਟਣ ਤੇ ਗੁੱਜਰ ਭਲਾ,
ਰਾਮ ਭਗਤ ਜੇ ਠਾਏ।
ਪਾਟਣ ਹੁੰਦਾ ਇੱਕ ਸ਼ਹਿਰ, ਪਾਟਣ ਸ਼ਹਿਰ ਨੂੰ ਕਹਿੰਦੇ ਨੇ। ਪਾਟਣ ਤੇ ਉੱਜੜ ਭਲਾ, ਜੰਗਲ ਚੰਗਾ ਪਾਟਣ ਤੇ, ਕਿਉਂ?
ਰਾਮ ਭਗਤ ਜੇ ਠਾਏ,
ਜਿੱਥੋਂ ਆਇਆ ਸੀ ਇਹ, ਉਹ ਜੰਗਲ ਸੀ, ਮਗਰ ਜਿੱਥੇ ਇਹ ਕਬੀਰ ਗਿਆ ਨਾ, ਮਗਰ ਉਹ ਤਾਂ ਜੰਗਲ ਸੀ ਬਾਹਰ, ਉੱਥੇ ਨਹੀਂ ਸੀ ਸ਼ਹਿਰ। ਆ ਇੱਥੇ ਕਾਸ਼ੀ 'ਚ ਸ਼ਹਿਰ ਹੈ। ਹੁਣ ਇਹਨੂੰ ਗਿਆਨ ਸ਼ਹਿਰ 'ਚੋਂ ਮਿਲਿਆ ਨਹੀਂ, ਸਾਰੀ ਜ਼ਿੰਦਗੀ ਉੱਥੋਂ ਮਿਲ ਗਿਆ, ਤਾਂ ਕਹਿ ਰਿਹਾ ਉਹ ਉੱਜੜ ਜਿਹੜਾ ਹੈਗਾ, ਮਗਰ ਉਹ ਚੰਗਾ ਹੈ ਇਹ ਸ਼ਹਿਰ ਨਾਲੋਂ। ਰਾਮ ਭਗਤ
ਜੈ ਠਾਏ,
ਜਿਹੜੀ ਜਗ੍ਹਾ ਰਾਮ ਭਗਤੀ ਦੀ ਗੱਲ ਹੈ ਚੱਲਦੀ, ਉਹ ਉੱਜੜ ਭਲਾ ਹੈ, ਉਹ ਸ਼ਹਿਰ ਨਹੀਂ ਭਲਾ ਜਿੱਥੇ ਰਾਮ ਭਗਤੀ ਦੀ ਗੱਲ ਹੈ ਨਹੀਂ। ਜਿੱਥੇ ਸੱਚ ਦਾ ਗਿਆਨ ਨਹੀਂ ਮਿਲਦਾ, ਜਿੱਥੋਂ ਸੱਚ ਨੂੰ ਤੋੜ ਮਰੋੜ ਕੇ ਜਾਣ ਕੇ ਪੇਸ਼ ਕਰਦੇ ਨੇ, ਉਹ ਸ਼ਹਿਰ ਨਾ ਉੱਜੜ ਭਲਾ ਹੈ। ਚਾਹੇ ਉੱਥੇ ਦਰਖਤ ਨੇ, ਕੋਈ ਕਿਸੇ ਦਾ ਮਕਾਨ ਵੀ ਨਹੀਂ ਹੈ। ਪਾਟਣ ਤੇ ਉੱਜੜ ਭਲਾ,
ਰਾਮ ਭਗਤ ਜੇ ਠਾਏ,
ਰਾਮ ਭਗਤ ਜੇ ਠਾਏ, ਜਿੱਥੇ ਰਾਮ ਭਗਤੀ ਦੀ ਗੱਲ ਹੋ ਰਹੀ ਹੈ, ਸਭੇ ਘੱਟ ਰਾਮ ਬੋਲੇ ਦੀ ਗੱਲ ਹੋ ਰਹੀ ਹੈ। ਇਹਨਾਂ ਨੇ ਰਾਮ ਦੀ ਮੂਰਤੀ ਬਣਾਈ ਹੋਈ ਹੈ, ਉੱਥੇ ਸਭੇ ਘੱਟ ਰਾਮ ਬੋਲੇ ਦੀ ਗੱਲ ਹੋ ਰਹੀ ਹੈ। ਉੱਥੇ ਅਸਲੀ ਰਾਮ ਦੀ ਗੱਲ ਹੋ ਰਹੀ ਹੈ, ਇੱਥੇ ਨਕਲੀ ਰਾਮ ਪ੍ਰੋਜੈਕਟ ਕੀਤਾ ਜਾ ਰਿਹਾ ਹੈ। ਹਾਂਜੀ,
ਰਾਮ ਸੁਨੇਹੀ ਵਾਰਾ ਜੰਮਪੁਰ ਮੇਰੇ ਭਾਏ।
ਰਾਮ ਸੁਨੇਹੀ ਜਿਹਦਾ ਨਾਲ ਰਾਮ ਦਾ ਸੁਨੇਹ ਨਹੀਂ ਜਿਹਦਾ ਜਿਹਦਾ ਰਾਮ ਸੁਨੇਹੀ ਵਾਰਾ
ਜੰਮਪੁਰ ਮੇਰੇ ਭਾਏ।
ਜੰਮਪੁਰ ਉਹ ਤਾਂ ਜੰਮਦੀਪੁਰੀ ਹੈ, ਕਾਸ਼ੀ ਤਾਂ ਜੰਮਦੀਪੁਰੀ ਹੈ, ਰਾਮ ਸੁਨੇਹ ਨਹੀਂ ਉੱਥੇ ਕਿਸੇ ਨੂੰ। ਕਾਸ਼ੀ ਵਾਲੇ ਸਾਰੇ ਰਾਮ ਦੇ ਖਿਲਾਫ ਸੀ, ਤੁਹਾਨੂੰ ਸ਼ਾਇਦ ਪਤਾ ਨਹੀਂ। ਅਸਲ ਕਾਸ਼ੀ ਵਿੱਚ ਰਾਮ ਦੀ ਕਥਾ ਨਹੀਂ ਕਰਨ ਦਿੰਦੇ, ਉਹ ਕਹਿੰਦੇ ਸ਼ਿਵ ਜੀ ਦੀ ਨਗਰੀ ਹੈ। ਉੱਥੇ ਲੈ ਗਿਆ ਸੀ ਰਮਾਇਣ ਲਿਖ ਕੇ ਆਪਣਾ
ਤੁਲਸੀਦਾਸ,
ਤੁਲਸੀਦਾਸ ਉਹ ਕਹਿੰਦੇ ਰਮਾਇਣ ਦਾ ਪਾਠ ਨਹੀਂ ਅਸੀਂ ਇੱਥੇ ਆਉਣ ਦੇਣਾ, ਸ਼ਿਵਕੀਪੁਰੀ ਹੈ। ਉਹ ਕਹਿੰਦਾ ਜਿੱਥੇ ਰਾਮ ਦੀ ਗੱਲ ਨਹੀਂ ਹੋਣ ਦਿੰਦੇ, ਰਾਮ ਨਾਲ ਪ੍ਰੇਮ ਨਹੀਂ ਜਿਹਨਾਂ ਲੋਕਾਂ ਦਾ, ਸਭੇ ਘੱਟ ਬੋਲਣ ਵਾਲੇ ਨਾਲ, ਉੱਜੜ ਮੇਰੇ ਭਾਏ।
ਕਬੀਰ ਗੰਗ ਜਮਨ ਕੇ ਅੰਤਰੇ, ਸਹਿਜ ਸੁਣ ਕੇ ਘਾਟ, ਤਾਂ ਕਬੀਰੇ ਮਟਕੀਆ ਖੋਜਤ ਮੁਨੀ ਜਲ ਵਾਟ।
ਕਬੀਰ ਕਹਿੰਦਾ ਗੰਗ ਜਮਨ ਕੇ ਅੰਤਰੇ, ਸਹਿਜ ਸੁਣ ਕੇ ਘਾਟ। ਗੰਗ ਜਮਨ ਕੀ ਹੈ? ਜਮਨਾ ਹੈ ਜਮਨਾ ਦਾ ਜਪ ਕਾ ਮਾਰਗ, ਗੰਗ ਹੈ ਗਿਆਨ ਦੀ ਗੰਗਾ, ਗੁਰ ਕਾ ਪਾਣਾ ਗੰਗ ਹੈ ਆਪਣਾ ਪਾਣਾ ਜਮਨ ਹੈ। ਬਸ ਸਿੱਧੀ ਉਹ ਗੱਲ ਆ। ਜੇ ਆਪਾਂ ਗੁਰਬਾਣੀ ਲਈਏ, ਆਪਣੇ ਪਾਣੇ ਚੱਲੇ ਭਾਈ ਵਿਛੜ ਚੋਟਾਂ ਖਾਏ, ਗੁਰ ਕੇ ਪਾਣੇ ਚੱਲੇ ਬੋਧ ਬੋਧ ਬੈਠਾ ਹੈ। ਅਤੇ ਗੁਰ ਕਾ ਪਾਣਾ ਤਾਂ ਹੈਗਾ ਗੰਗਾ, ਆਪਣਾ ਪਾਣਾ ਜਮਨਾ, ਇਹਦੇ ਵਿਚਾਲੇ ਆ ਗਿਆ ਮੈਂ।
ਗੰਗ ਜਮਨ ਕੇ
ਕਮ ਅਜ਼ ਕਮ ਆਪਣਾ ਪਾਣਾ ਜਿਹੜਾ ਅਸੀਂ ਚੱਲਣਾ ਉਹ ਕਰੋਸ ਕਰਿਆ ਆ। ਬਤਰਣੀ ਨਦੀ ਬੈਤਰਣੀ ਨਦੀ ਕਰੋਸ ਕਰ ਗਿਆ ਮੈਂ, ਦੋਵਾਂ ਦੇ ਵਿਚਾਲੇ ਆ ਹੁਣ। ਗੰਗ ਜਮਨ ਕੇ ਅੰਤਰੇ ਵਿਚਾਲੇ,
ਸਹਿਜ ਸੁਣ ਕੇ ਘਾਟ,
ਸਹਿਜ ਸੁਣ ਕੇ ਘਾਟ, ਇੱਕ ਪਾਸੇ ਮਾਨਾ ਇੱਕ ਪਾਸੇ ਚੇਤਾ, ਮੈਂ ਵਿਚਾਲੇ ਆ। ਜਦੋਂ ਬੈਤਰਣੀ ਨਦੀ ਜਦੋਂ ਜਮਨਾ ਕਰੋਸ ਕਰ ਜਾਈਦੀ ਹੈ ਤੇ ਫਿਰ ਜਮਨਾ ਦਾ ਅਸਰ ਨਹੀਂ ਰਹਿੰਦਾ ਉੱਥੇ। ਦੋ ਪਦਾਰਥ ਆ ਗਏ ਨਾ, ਜਾਂ ਦੋ ਪਦਾਰਥ ਆ ਗਏ ਤਾਂ ਗੰਗ ਤਾਂ ਜਮਨਾ ਬਾਹਰ ਹੁੰਦੀ ਹੈ, ਮੁਕਤੀ ਹੈ। ਮੁਕਤੀ ਤੋਂ ਬਾਅਦ ਦੀ ਗੱਲ ਕਰ ਰਿਹਾ ਕਬੀਰ। ਦੋ ਪਦਾਰਥ ਮਿਲ ਗਏ ਸਿਰਫ, ਅਜੋ ਤੁਰਕੀ ਬਾਣੀ ਨਾਲ ਸੰਪਰਕ ਨਹੀਂ ਹੋਇਆ। ਪਰ ਜਮਨਾ ਬਾਹਰ ਕਰ ਲਈ, ਜਮਨਾ ਮਾਰਗ ਬਾਹਰ ਕਰ ਲਿਆ। ਕਬੀਰ ਮੇਰੀ ਬੁੱਧ ਕੋ
ਜਮਨਾ ਕਰੇ,
ਜਮਨਾ ਕਰੇ ਪਿੱਛੇ ਕਾਹ ਆਇਆ ਇਹ? ਉਹ ਕਹਿਤਾ ਜਮਨਾ ਕਰੇ ਤਿਰਸਕਾਰ, ਜਮਨਾ ਪਾਰ ਕਰ ਲਈ। ਜਿਹਨੇ ਜੰਮੂ ਅਸਰ ਜਿਹਾ ਕੱਲ ਕਹਿਤਾ ਦਿੱਤਾ ਹੈ, ਉਹ ਤੋਂ ਕਹਾਂ ਚੱਲਿਆ ਗਿਆ ਹੁਣ? ਜਮ ਤੇ ਜਮ ਦੀ ਮਾਰ ਤੋਂ ਪਰੇ ਚਲਾ ਗਿਆ। ਜਮਨਾ ਪਾਰ ਕਰਨੀ, ਜਮ ਦੇ ਉੱਤੇ ਕਾਬੂ ਪਾ ਲਿਆ ਆਪਣਾ। ਮਾਰ ਨਹੀਂ ਸਕਦਾ ਇਹਨੂੰ, ਮਰ ਨਹੀਂ ਸਕਦਾ। ਸਰੀਰ ਛੱਡਣਾ ਮਰਨਾ ਨਹੀਂ ਬਣਦਾ, ਹੁੰਦਾ ਹੀ ਨਹੀਂ ਮਰਨਾ ਸਰੀਰ ਛੱਡਣਾ। ਸਰੀਰ ਤਾਂ ਗੁਰੂਆਂ ਨੇ ਵੀ ਛੱਡਿਆ ਸੀ, ਕੀ ਉਹ ਮਰ ਗਏ? ਸਰੀਰ ਤਾਂ ਸ਼ਹੀਦ ਵੀ ਛੱਡਦੇ ਨੇ, ਦੁਨੀਆਂ ਬਣਦੀ ਹੈ ਵੀ ਸ਼ਹੀਦ ਜਿਉਂਦੇ ਰਹਿੰਦੇ ਨੇ, ਮਰਦੇ ਨਹੀਂ ਹੁੰਦੇ। ਸਰੀਰ ਤਾਂ ਉਹਨਾਂ ਦਾ ਹੈ ਨਹੀਂ, ਸਰੀਰ ਛੱਡਣ ਨੂੰ ਮਰਨਾ ਕੋਈ ਵੀ ਨਹੀਂ ਮੰਨਦਾ। ਮਰਨਾ ਮਰਨਾ ਮੰਨਦਾ ਬੇਵਕੂਫ ਆਦਮੀ ਜਿਹੜਾ ਅੱਖਾਂ 'ਤੇ ਭਰੋਸਾ ਕਰਦਾ, ਜਿਹਨੇ ਜੱਗ ਨੂੰ ਸੱਚ ਕਰਕੇ ਜਾਣਿਆ ਹੋਇਆ। ਜਿੰਨਾ ਚਿਰ ਜੱਗ ਸੱਚ ਕਰਕੇ ਜਾਣਿਆ ਹੋਇਆ ਉਹਨਾਂ ਸਰੀਰ ਛੱਡਣਾ, ਸਰੀਰ ਨੂੰ ਛੱਡਣਾ ਮਰਨਾ ਉਹ ਲੋਕ ਮੰਨਦੇ ਨੇ, ਬਾਕੀ ਨਹੀਂ ਕੋਈ ਮੰਨਦਾ। ਸਰੀਰ ਨੂੰ ਨਾਲ ਛੱਡਣ ਨਾਲ ਜਿਹੜਾ ਮਰਨਾ ਉਹ ਲੋਕ ਮੰਨਦੇ ਨੇ ਜਿਨ੍ਹਾਂ ਨੇ ਇਹ ਜਿਹੜਾ ਜੱਗ ਹੈ ਸੱਚ ਕਰਕੇ ਮੰਨਿਆ ਹੋਇਆ। ਚਾਹੇ ਜੀਵਨ ਜੱਗ ਸੱਚ ਕਰ ਜਾਣਾ, ਜਿਹੜੇ ਸੱਚ ਮੰਨਦੇ ਨੇ ਉਹ ਮੰਨਦੇ ਨੇ, ਜਿਹੜੇ ਝੂਠ ਮੰਨਦੇ ਨੇ ਇਹਨੂੰ ਸੰਸਾਰ ਨੂੰ ਜਦੀਦ ਹੈ ਉਹ ਨਹੀਂ ਮੰਨਦੇ। ਹਾਂਜੀ
ਕਬੀਰ, ਗੰਗ ਜਮਨ
ਕੇ ਅੰਦਰੇ
ਸਹਿਜ ਸੁਣ ਕੇ ਘਾਟ,
ਸਹਿਜ ਸੁਣ ਕੇ ਘਾਟ, ਮਨ ਸੁਣ ਹੋ ਗਿਆ, ਮਨ ਚੁੱਪ ਕਰ ਗਿਆ, ਮਨ ਨਹੀਂ ਬੋਲਦਾ। ਇੱਛਾ ਨਹੀਂ ਰਹੀ ਕੋਈ ਸੰਸਾਰ ਦੀ, ਇੱਛਾ ਨਹੀਂ ਰਹੀ ਕੋਈ ਮਾਇਆ ਦੀ, ਸੰਸਾਰ 'ਚੋਂ ਕਿਸੇ ਕਿਸਮ ਦੀ ਭੁੱਖ ਇੱਛਾ ਰਹੀ ਉਹ ਨਹੀਂ। ਤ੍ਰਿਸ਼ਨਾ ਦੇ ਉੱਤੇ ਕਾਬੂ ਪੈ ਗਿਆ, ਤ੍ਰਿਸ਼ਨਾ ਬੁੱਝ ਗਈ, ਝੂਠ ਛੱਡਤਾ, ਸੱਚ ਮਿਲਿਆ ਨਹੀਂ ਅਜੇ। ਝੂਠ ਛੱਡਤਾ ਜ਼ਰੂਰ, ਸੱਚ ਨਹੀਂ ਮਿਲਿਆ ਅਜੇ। ਸੱਚੀ ਤੁਰਕੀ ਬਾਣੀ ਨਹੀਂ ਅਜੇ ਮਿਲੀ, ਝੂਠ ਝੂਠ ਤਿਆਗ ਗਿਆ ਅਤੇ ਵਿਚਾਲੇ ਆ ਗਿਆ। ਝੂਠ ਛੱਡ ਬੈਠਾ, ਸੱਚ ਦਾ ਅਜੇ ਪੱਲਾ ਫੜਿਆ ਨਹੀਂ, ਇਹ ਵਿਚਾਲੇ ਹੈ। ਗੰਗ ਜਮਨ ਕੇ ਅੰਤਰੇ ਸਹਿਜ ਸਹਿਜ ਕੀ ਜਾਗਣਾ ਹੈ ਅਜੋ। ਸਤਿਗੁਰ ਜਾਗਦਾ ਹੈ ਦਿਓ, ਸਤਿਗੁਰ ਜਾਗਦਾ ਹੈ ਦਿਓ। ਜਿਹੜਾ ਜਾਗਦਾ ਇੱਕ ਹੈ, ਜਿਹੜਾ ਸੁੱਤਾ ਮਨ ਨਾਲ ਜੁੜ ਗਿਆ ਉਹ ਇੱਕ ਹੈ, ਦੋਹਾਂ ਦਾ ਘਾਟ ਹੈ। ਹੁਣ ਸਹਿਜ ਔਰ ਸੁਣ ਇੱਕ ਹੋ ਗਏ, ਚੇਤਰ ਮਨ ਇਕੱਠੇ ਬੈਠੇ ਨੇ ਇੱਥੇ। ਸਹਿਜ ਸੁਣ ਕੇ ਘਾਟ, ਘਾਟ 'ਤੇ ਬੈਠੇ ਨੇ ਹੁਣ। ਇੱਥੋਂ ਬਾਹਰ ਕਰਨਾ ਸੱਚਖੰਡ, ਇਹ ਘਾਟ ਤੋਂ ਸੱਚਖੰਡ ਜਾਣ। ਸਹਿ ਸੁਣ ਕੇ ਘਾਟ, ਕਬੀਰਾ ਮਟਕੀ, ਉਹ ਇੱਥੇ ਮੈਂ ਆਪਣਾ ਕੁਟੀਆ ਬਣਾਈ, ਇੱਥੇ ਕੁਟੀਆ ਮੇਰੀ, ਇੱਥੇ ਦੀ ਕੁਟੀਆ ਨੂੰ ਮਟਕੀ। ਉਹ
ਖੋਜਤ ਮੁਨੀ ਜਨ ਬਾਟ,
ਖੋਜਤ ਮੁਨੀ ਜਨ ਬਾਟ, ਮੁਨੀ ਜਨ ਜਿਹੜੀ ਜਗ੍ਹਾ ਨੂੰ ਖੋਜਦੇ ਤੇ ਮੈਂ ਉੱਥੇ ਪਹੁੰਚ ਗਿਆ। ਮੁਨੀ ਜਨ ਖੋਜਦੇ ਰਹੇ ਨੇ, ਕਿਸੇ ਨੂੰ ਮਿਲੀ ਨਹੀਂ, ਮੈਨੂੰ ਉਹ ਜਗ੍ਹਾ, ਮੈਂ ਉੱਥੇ ਪਹੁੰਚ ਗਿਆ। ਗੁਰੂ ਨਾਨਕ ਕੀ ਕਹਿੰਦੇ ਨੇ, ਨਾਨਕ ਬੱਧਾ ਕਰਤਾ ਹਾਂ ਜਹਾਂ ਮਿਰਤ ਨਾ ਜਨਮ ਜਰਾ, ਨਾ ਇਹ ਜਰਾ ਰੋਗ ਹੈ ਇੱਥੇ, ਨਾ ਮਿਰਤ ਹੈ ਨਾ ਜਨਮ ਹੈ ਦੁਬਾਰਾ। ਇਹ ਉਹ ਜਗ੍ਹਾ ਹੈ। ਇਸੇ ਜਗ੍ਹਾ ਦਾ ਵਿਆਖਿਆ ਕੀਤੀ ਹੈ ਗੁਰੂ ਨਾਨਕ ਨੇ, ਨਾਨਕ ਬੰਦਾ ਕਰਦਾ ਹਾਂ ਇੱਥੇ ਮੱਟ ਗਿਆ ਨਾਨਕ ਨੇ ਕਰ ਗਏ, ਨਾਨਕ ਬੰਦਾ ਕਰਦਾ ਹਾਂ ਜਾਂ ਮਿਰਤ ਨਾ ਜਨਮ ਨਾ ਜਰਾ ਨਾ ਇੱਥੇ ਬੁਢਾਪਾ ਹੈ, ਇੱਥੇ ਆਤਮਾ ਹੈ ਨਾ ਆਤਮਾ ਪੁਰਾਣੀ ਹੁੰਦੀ ਹੈ ਨਾ ਆਤਮਾ ਮਰਦੀ ਹੈ, ਸਰੀਰ ਤਾਂ ਪਿੱਛੇ ਰਹਿ ਗਿਆ, ਸਰੀਰ ਤਾਂ ਜਮਨਾ 'ਚ ਡੁਬੋ ਜਾਂਦਾ, ਸਰੀਰ ਜਮਨਾ ਦੇ ਵਿੱਚ ਡੁਬੋ ਕੇ ਬਾਹਰ ਆਤਮਾ ਨਿਕਲੇ ਆਈ ਹੈ, ਸਰੀਰ ਤਾਂ ਉੱਥੇ ਛੱਡਿਆ ਜਾਂਦਾ ਪਿੱਛੇ, ਸਰੀਰ ਉੱਥੇ ਕਿੱਥੇ ਆਜੂਗਾ, ਸਰੀਰ ਨਹੀਂ ਉੱਥੇ ਜਾਂਦਾ ਹੈ। ਹਾਂਜੀ
ਕਬੀਰ, ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੇ ਓੜ, ਹੀਰਾ ਕਿਸਕਾ ਵਪਰਾ ਪੂਜੇ ਨਾ ਰਤਨ ਕਰੋੜ।
ਕਬੀਰ ਕਹਿੰਦਾ ਜੈਸੀ ਉਪਜੀ ਪੇੜ ਤੇ, ਜੈ ਜੀ ਆਤਮਾ ਮਾਂ ਦੇ ਗਰਭ ਚੋਂ ਬਾਹਰ ਆਈ ਸੀ ਨਾ, ਬੜੀ ਨਿਰਮਲ ਆਤਮਾ ਸੀ ਉਦੋਂ, ਬੱਚੇ ਦੀ ਨਿਰਮਲ ਆਤਮਾ ਹੁੰਦੀ, ਜੇ ਐਸੀ ਉਹ ਰਹਿੰਦੀ ਨਾ ਇਹਦੇ ਕੋਈ ਅਸਰ ਨਾ ਪੈਂਦਾ, ਕਿਆ ਬਾਤ ਸੀਗਾ, ਸਿੱਧੇ ਹੀ ਸੱਚਖੰਡ ਨਿਕਲ ਜਾਣਾ ਸੀ, ਜੰਮਦਾ ਤਾਂ ਉੱਥੇ ਡਰੇ ਨਹੀਂ ਸੀ, ਉੱਥੇ ਤਾਂ ਬਿਨ ਸਾਸ ਤੇ ਰੱਖਿਆ ਹੋਇਆ ਸੀ, ਉੱਥੇ ਜੰਮਦਾ ਡਰ ਕਿੱਥੇ ਸੀ, ਇੱਥੇ ਹੁਣ ਸਾਹ ਆਇਆ ਅਤੇ ਮਰਿਆ, ਉੱਥੇ ਸਾਹ ਆਉਂਦਾ ਨਹੀਂ ਸੀ ਜਿਉਂਦਾ ਸੀ, ਉਹ ਜੰਮਦਾ ਤੇ ਬਾਹਰ ਸੀ ਬੈਠਾ ਉਹ, ਉਦੋਂ ਇੱਥੇ ਹੀ ਬੈਠਾ ਸੀ ਜਿੱਥੇ ਕਬੀਰ ਬੈਠਾ, ਉਹ ਮੁੜ ਗਿਆ ਪਿੱਛੇ, ਪਿੱਛੇ ਮੁੜ ਗਿਆ ਜਾਂ ਲਿਪ ਛੁਟਕੀ ਲੱਗੀ ਤ੍ਰਿਸ਼ਨਾ ਹੈ ਨਾ, ਜਦ ਜਮਨਾ ਤੇ ਪਰਲੇ ਪਾਸੇ ਚਲਿਆ ਗਿਆ, ਪਿੱਛੇ ਚਲਿਆ ਗਿਆ ਇੱਧਰ ਦਿੱਲੀ ਵੱਲ ਆ ਗਿਆ,
ਮਾਇਆ ਅਮਰ ਵਰਤਾਇਆ,
ਮਾਇਆ ਅਮਰ ਵਰਤਾਇਆ, ਇੱਥੇ ਹੀ ਰਹਿ ਗਿਆ ਹੁਣ, ਉਧਰਲਾ ਚੌਗਾ ਤਾਂ ਚੁੱਗਦਾ ਪਰਲਾ, ਇੱਧਰ ਜਮਨਾ ਤੇ ਪਾਰ ਵਾਲਾ ਚੌਗਾ ਨਹੀਂ ਭੁੱਲ ਗਿਆ, ਕਬੂ ਨਾ ਪਾਰ ਚਰਾਵਤ ਕੈਸੇ ਖਤਮ ਹਮਾਰੇ, ਪਾਰ ਗੰਗਾ ਜਮਨਾ ਦੇ ਪਾਰ ਵਾਲਾ ਚੌਗਾ ਜਿਹੜਾ ਉਹ ਨਹੀਂ ਕਦੇ ਹੁਣ ਤਾਂ ਸਾਨੂੰ ਦਿੱਤਾ, ਪਰ ਗਰਭ ਦੇ ਵਿੱਚ ਉਹ ਚੌਗਾ ਮਿਲਦਾ ਸੀ ਤਾਂ ਲਿਪ ਲੱਗੀ ਹੋਈ ਸੀ, ਉਹ ਚੌਗਾ ਮਿਲੇ ਤਾਂ ਲਿਪ ਲੱਗੇ, ਤੁਮ ਗੋਰੂ ਗੋਪਾਲ ਗੁਸਾਈ ਨਾ ਹਮ ਗੋਰੂ ਤੂੰ ਗੋਪਾਲ ਗੁਸਾਈ, ਕੈਸੇ ਖਸਮ ਹਮਾਰੇ ਕਬੂ ਨਾ ਪਾਰ ਉਤਾਰ ਚਰਾਵਤ,
ਕੈਸੇ ਖਸਮ
ਨਾ ਤੁਮ ਜਨ ਹਾਂ ਤੁਮ ਜਨ ਹਮ ਤੁਮ ਹਮ ਗੋਰੂ ਤੂੰ ਗੋਪਾਲ ਗੁਸਾਈ ਹਾਂ ਤੁਮ ਜਨਮ ਜਨਮ ਰਖਵਾਰੇ, ਜਨਮ ਜਨਮ ਰਖਵਾਰੇ ਕਬੂ ਨਾ ਪਾਰ ਉਤਾਰ ਚਰਾਵਤ ਕੈਸੇ ਖਸਮ ਵਾਰੇ, ਉਹ ਜਮਨਾ ਤੋਂ ਪਰਲੇ ਪਾਸੇ ਤਾਂ ਲੈ ਜਾ ਕਿਤੇ, ਉੱਥੇ ਤਾਂ ਦੇਖ ਉੱਥੇ ਦੀ ਖੁਰਾਕ ਕੀ ਹੈ, ਉੱਥੇ ਦੀ ਖੁਰਾਕ ਆ ਅੰਤਰਾਤਮਾ ਦੀ ਆਵਾਜ਼, ਇੱਥੇ ਦੀ ਖੁਰਾਕ ਹੈ ਜੋ ਕੰਨਾਂ ਦੀ ਬਾਹਰ ਸੁਣਦੇ ਹਾਂ, ਜੋ ਕੰਨਾਂ ਦੀ ਸੁਣਦੇ ਹਾਂ ਇੱਥੇ ਦੀ ਖੁਰਾਕ ਹੈ, ਜੋ ਅੰਤਰਾਤਮਾ ਦੀ ਆਵਾਜ਼ ਜਮਨਾ ਦੀ ਪਾਰ ਦੀ ਖੁਰਾਕ ਹੈ, ਉਹ ਸੁਣਦਾ ਖਾਂਦਾ ਕੌਣ, ਉਹ ਸੁਣਦਾ ਕੌਣ, ਉੱਥੇ ਉਹੀ ਹੈ ਕਬੀਰ ਅੰਤਰਾਤਮਾ ਦੀ ਆਵਾਜ਼ ਨਾਲ ਜੁੜਿਆ ਹੋਇਆ, ਬਾਕੀ ਨਹੀਂ ਜੁੜਿਆ, ਗਰਭ ਦੇ ਵਿੱਚ ਵੀ ਅੰਤਰਾਤਮਾ ਦੀ ਆਵਾਜ਼ ਨਾਲ ਜੁੜਿਆ ਹੁੰਦਾ ਤਾਂ ਲਿਵ ਲੱਗੀ ਹੁੰਦੀ ਹੈ, ਤਾਂ ਬਿਨ ਸਾਸ ਤੇ ਰੱਖਿਆ ਹੁੰਦਾ। ਹਾਂਜੀ
ਕਬੀਰ, ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੇ ਓੜ,
ਇਹ ਉਹ ਸੀ ਉਹ ਆਤਮਾ ਰਹਿੰਦੀ ਪਵਿੱਤਰ ਜਿਹੇ ਦਾ ਜਨਮ ਹੋਇਆ ਸੀ ਬੱਚੇ ਦਾ,
ਹੀਰਾ ਕਿਸਕਾ ਵਪਰਾ,
ਹੀਰੇ ਦੀ ਕੀ, ਹੀਰਾ ਤਾਂ ਕੋਈ ਚੀਜ਼ ਹੈ ਨਹੀਂ,
ਪੂਜੇ ਦਾ ਰਤਨ ਕਰੋੜ,
ਰਤ ਕਰੋੜਾਂ ਰਤਨ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ, ਇੱਡੀ ਕੀਮਤੀ ਬੁੱਧੀ ਸੀ, ਨਿਰਮਲ ਬੁੱਧ ਸੀ ਬੱਚੇ ਦੀ, ਤਾਂ ਹੀ ਕਹਿੰਦੇ ਬੱਚੇ ਬਣ ਕੇ ਸੱਚੇ ਸਾਰੇ ਬੰਦੇ, ਵਿਗੜਦੇ ਕਦੇ ਨੇ ਵਿਗਾੜ ਦਿੱਤਾ ਸੀ, ਸਾਡੀ ਸੰਗਤ ਨਾਲ ਵਿਗੜ ਜਾਂਦੇ ਨੇ, ਵਿਗੜਿਆ ਹੋਇਆ ਨਹੀਂ ਸੰਗਤ 'ਚ ਬੱਚੇ ਵਿਗੜ ਜਾਂਦੇ ਨੇ, ਜਿੱਥੇ ਵਿਗੜੇ ਹੋਏ ਨਹੀਂ ਸੀ ਉੱਥੇ ਤਰੂ ਜਮਦਾ ਹੀ ਭਗਤ ਹੋ ਗਿਆ, ਛੋਟੀ ਉਮਰ 'ਚ ਭਗਤ ਹੋ ਗਿਆ, ਉੱਥੇ ਪ੍ਰਹਲਾਦ ਭਗਤ ਹੋ ਗਿਆ, ਉੱਥੇ ਅੱਠਵੇਂ ਪਾਤਸ਼ਾਹ ਗੁਰੂ ਬਣ ਗਏ ਭਗਤ ਹੋ ਗਏ, ਉੱਥੇ ਸਾਹਿਬਜ਼ਾਦੇ ਭਗਤ ਹੋ ਗਏ, ਸਬੂਤ ਨੇ, ਜੇ ਸਬੂਤ ਨਾ ਹੁੰਦੇ ਸ਼ਾਇਦ ਕੋਈ ਨਾ ਮੰਨਦਾ, ਜੇ ਇਹੋ ਜਿਹੇ ਸਬੂਤ ਨਾ ਹੁੰਦੇ ਸ਼ਾਇਦ ਕੋਈ ਨਾ ਮੰਨਦਾ, ਦੁਬਾਰਾ ਲੋਕ ਸ਼ੱਕ ਕਰਨ ਲੱਗ ਗਏ ਸੀਗੇ ਭਗਤ ਪ੍ਰਹਲਾਦ ਦੀਆਂ ਗੱਲਾਂ 'ਤੇ ਵੀ ਇਹੋ ਜਿਹੇ ਭਗਤ ਹੋ ਹੀ ਨਹੀਂ ਸਕਦੇ, ਤਾਂ ਅੱਠਵੇਂ ਪਾਤਸ਼ਾਹ ਨੂੰ ਫਿਰ ਜਨਮ ਲੈਣਾ ਪਿਆ, ਸਬੂਤ ਪੈਦਾ ਕੀਤਾ ਨਾ ਦੁਬਾਰਾ ਵੀ ਹੋ ਸਕਦਾ ਪੋਸੀਬਲ ਹੈ, ਫਿਰ ਸਾਹਿਬਜ਼ਾਦਿਆਂ ਨੇ ਸਾਬਤ ਕੀਤਾ ਵੀ ਹਾਂ ਇੰਨੀ ਉਮਰ 'ਚ ਆ ਕੁਛ ਹੋ ਸਕਦਾ, ਦੁਬਾਰਾ ਸਬੂਤ ਪੈਦਾ ਕਰਨੇ ਪੈਂਦੇ ਪਰਮੇਸ਼ਰ, ਸ਼ੰਕਾ ਵੱਧਦੀ ਸ਼ੰਕਾ ਕਰਨ ਲੱਗ ਜਾਂਦੇ, ਸ਼ੰਕਾ ਕਰਨੀ ਤਾਂ ਉਹਨਾਂ ਨੇ ਤਾਂ ਸ਼ੰਕਾ ਹੀ ਕਰਨੀ ਹਰੇ ਗੱਲ 'ਤੇ ਖੜੀ, ਸਾਖਤਾਂ ਨੇ ਸਾਖਤ ਸ਼ਰੀਕ ਖੁਦਾ ਹੁੰਦੇ ਨੇ, ਸ਼ੰਕਾ ਕਰਨ ਵਾਸਤੇ ਹੀ ਪੈਦਾ ਹੁੰਦੇ ਨੇ, ਲੋਕਾਂ ਨੂੰ ਉਲਟੇਰਾ ਪਾਉਣ ਵਾਸਤੇ ਹੀ ਪੈਦਾ ਹੁੰਦੇ ਨੇ, ਅਤੇ ਭਗਤ ਉਹਨਾਂ ਦੇ ਖਿਲਾਫ਼ ਪੈਦਾ ਹੁੰਦੇ ਨੇ। ਉਹ ਕਹਿੰਦੇ ਸਾਖਤ ਮਰੈ ਸਖਤ ਸਭ ਜੀਵ ਹੈ, ਸਖਤ ਸਾਰੇ ਹੀ ਮਰਦੇ ਨੇ। ਸਾਖਤਾਂ ਦੀਆਂ ਬਰਸੀਆਂ ਬਣਾਈਆਂ ਜਾਂਦੀਆਂ ਨੇ, ਸਾਖਤਾਂ ਭਗਤਾਂ ਦੀਆਂ ਬਰਸੀਆਂ ਬਣਾਉਣ ਲੱਗ ਜਾਂਦੇ ਨੇ ਵੀ ਸਾਡੇ ਵਰਗੇ ਤੇ ਭਗਤ। ਅਸਲ 'ਚ ਅਸਲ 'ਚ ਉਹਦਾ ਹੁੰਦਾ ਵੀ ਜਿਹੋ ਜਿਹਾ ਅਸੀਂ ਉਹੋ ਜਿਹੇ ਭਗਤ ਸੀ। ਕਿਸੇ ਗੁਰੂ ਘਰ ਨੇ ਕਦੇ ਬਰਸੀ ਨਹੀਂ ਬਣਾਈ ਕਿਸੇ ਦੀ ਵੀ, ਨਾ ਕਿਸੇ ਭਗਤ ਦੀ ਨਾ ਕਿਸੇ ਆਪਣੇ ਤੋਂ ਪਹਿਲਾਂ ਦੀ। ਅਤੇ ਬਰਸੀਆਂ ਨਹੀਂ ਬਣਾਈ ਦੀਆਂ ਹੁੰਦੀਆਂ, ਜਿਉਂਦੇ ਦੀ ਨਹੀਂ ਬਰਸੀ ਬਣਾਈ ਦੀ, ਬਰਸੀ ਜਿਹੜਾ ਮਰ ਜਾਵੇ ਉਹਦੀ ਬਣਾਉਂਦੇ ਨੇ। ਜਿਹੜਾ ਜਿਉਂਦਾ ਹੈ ਉਹਦੀ ਬਰਸੀ ਕਿਵੇਂ? ਤੁਸੀਂ ਸਾਬਤ ਕਰਤਾ ਵੀ ਜਿਉਂਦੇ ਹੈ ਨਹੀਂ ਸਾਡੇ ਗੁਰੂ, ਬਰਸੀ ਬਣਾ ਕੇ ਤਾਂ ਬੜਾ ਅਪਰਾਧ ਹੈ। ਹਾਂਜੀ,
ਕਬੀਰਾ ਏਕ ਅਚੰਭੂ ਦੇਖਿਓ, ਹੀਰਾ ਹਾਟ ਬਿਕਾਏ, ਬੰਜਣ ਹਾਰੇ ਵਾਰਾ ਪੌਟੀ ਬਦਲੇ ਜਾਏ।
ਕਬੀਰਾ ਕਹਿੰਦਾ, ਕਬੀਰ ਕਹਿੰਦਾ ਵੀ ਇੱਕ ਅਚੰਭਾ ਹੋਰ ਦੇਖਿਆ, ਹੀਰਾ ਹਾਟ ਬਿਕਾਏ, ਸੱਚ ਵਿਕਦਾ ਦੇਖਿਆ ਦੁਕਾਨਾਂ 'ਤੇ, ਪਰ ਉੱਥੇ ਗਾ ਕੇ ਨਹੀਂ ਲੱਭਿਆ ਕੋਈ ਸੱਚ।
ਬਣਜਣ ਹਾਰੇ ਵਾਰਾ ਕੌਡੀ ਬਦਲੇ ਜਾਏ,
ਬਣਜਣ ਹਾਰੇ ਵਾਰਾ ਕੌਡੀ ਬਦਲੇ ਜਾਏ, ਗੁਰਬਾਣੀ ਦਾ ਬੜਾ ਪਾਠ ਹੋ ਰਿਹਾ, ਬੜੀ ਗੁਰਬਾਣੀ ਪੜ੍ਹੀ ਜਾ ਰਹੀ ਹੈ, ਕੋਈ ਮੰਨ ਨਹੀਂ ਰਿਹਾ, ਕੋਈ ਗਾਹਕ ਨਹੀਂ ਹੈ, ਕੋਈ ਗਾਹਕ ਕੌਡੀ ਬਦਲੇ ਹੀ ਜਾ ਰਹੀ ਹੈ। ਕੀ 10,000 ਰੁਪਏ ਆ ਜੀ ਅਖੰਡ ਪਾਠ ਦਾ, ਕੌਡੀ ਬਦਲ ਵੇਚੇ ਜਾ ਰਹੇ ਨੇ, ਅਖੰਡ ਪਾਠ ਕੀਰਤਨ ਵੇਚੇ ਜਾ ਰਹੇ ਨੇ, ਵਿਕਦੇ ਨੇ, ਕੌਡੀ ਬਦਲੇ ਜਾ ਰਿਹਾ ਸਭ ਕੁਛ। ਗਾਹਕ ਕੋਈ ਨਹੀਂ, ਅਸਰ ਕਿਸੇ 'ਤੇ ਵੀ ਨਹੀਂ ਪੈਂਦਾ, ਅਸਰ ਕੋਈ ਨਹੀਂ ਕਬੂਲ ਕਰਦਾ, ਅਤੇ ਦੁਕਾਨ ਲੱਗੀ ਹੋਈ ਹੈ ਗੁਰਬਾਣੀ ਦੀ, ਮਹੱਲੇ ਮਹੱਲੇ 'ਚ ਦੁਕਾਨਾਂ ਨੇ, ਗੁਰਦੁਆਰੇ ਨੇ, ਇਹ ਅਚੰਭੇ ਦੀ ਗੱਲ ਹੈ।
ਹੀਰਾ ਹਾਟ ਬੁਕਾਏ,
ਅਚੰਭੇ ਦੀ ਗੱਲ ਹੈ, ਗੁਰਬਾਣੀ ਹੈ, ਦੁਕਾਨ ਲੱਗੀ ਹੋਈ ਹੈ, ਵਿਕਦਾ ਹੈ, ਪਰ ਜਿਹੜਾ ਬੜਜਣ ਹਾਰ ਹੈ ਉਹ ਕੀ ਦਿੰਦਾ? ਇਹਦਾ ਮੁੱਲ ਕੀ ਹੈ? ਇਹਦਾ ਮੁੱਲ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਇਹ ਨਹੀਂ ਕੋਈ ਦੇ ਰਿਹਾ, ਉਹਦੀ ਕੀਮਤ ਨਹੀਂ ਜ਼ਿਆਦਾ ਕੋਈ ਕਰ ਰਿਹਾ, ਕੌਡੀ ਬਦਲੇ ਜਾ ਰਿਹਾ ਸਭ ਕੁਛ, ਜੋ ਕੁਛ ਹੋ ਰਿਹਾ ਨਾ ਕੌਡੀ ਬਦਲੀ ਜਾ ਰਿਹਾ, ਮਾਇਆ ਕੌਡੀ, ਸਾਰੀ ਮਾਇਆ ਕੌਡੀ ਹੈ, ਕੌਡੀ ਬਦਲੇ ਜਾ ਰਿਹਾ ਜੋ ਹੋ ਰਿਹਾ। ਕਿਉਂ? ਖਰੀਦਦਾਰ ਕੋਈ ਨਹੀਂ ਹੈ, ਜਿੱਥੇ ਖਰੀਦਦਾਰ ਨਾ ਹੋਵੇ ਬੰਦ ਕਰ ਦੇਣਾ ਚਾਹੀਦਾ, ਬੇਇੱਜ਼ਤੀ ਹੈ ਇਹਦੀ, ਤੁਹੀਨ ਹੈ ਗੁਰਬਾਣੀ ਦੀ, ਬੰਦ ਕਰ ਦੇਣਾ ਚਾਹੀਦਾ। ਅਸਰ ਨਹੀਂ ਕਹਿ ਦਿੰਦਾ, ਕਿਉਂ? ਬੇਕਦਰੀ ਹੈ, ਝਗੜੇ ਕਿਉਂ ਨੇ? ਆ ਉੱਥੇ ਝਗੜਾ ਕਿਉਂ ਹੋਇਆ? ਹਰਿਆਣਾ ਉੱਥੇ ਸਾਨੂੰ ਕਿਉਂ ਝਗੜਾ ਹੋਇਆ? ਦੁਕਾਨ ਹੈ, ਬਣਜਣ ਵਾਲਾ ਕੋਈ ਹੈ ਨਹੀਂ, ਜਾਂ ਅਸੀਂ ਕਦਰ ਨਹੀਂ ਕਰਦੇ, ਉਹ ਕਾਹਦੇ ਕਰਨ? ਤੁਸੀਂ ਕਦਰ ਕਰਦੇ ਹੋ, ਉਹ ਕਾਹਦੇ ਕਰਨ? ਆਪਣੇ ਅੰਦਰ ਝਾਕ ਕੇ ਦੇਖੋ ਗਲਤੀ ਕਿੱਥੋਂ ਸ਼ੁਰੂ ਹੋਈ ਹੈ। ਅਸੀਂ ਜ਼ਿੰਮੇਵਾਰ ਹਾਂ ਸਭ ਕਰਦੇ, ਇਹ ਦੁਕਾਨਾਂ ਨਹੀਂ ਲੱਗਣੀਆਂ ਚਾਹੀਦੀਆਂ ਹੀਰਿਆਂ ਦੀਆਂ। ਤੁਸੀਂ ਇੱਥੇ ਸਬਜ਼ੀ ਮੰਡੀ 'ਚ ਹੀਰੇ ਲਵਾਓਗੇ, ਡਾਕੂ ਕੋਈ ਲੁੱਟ ਕੇ ਲੈ ਜੂਗਾ ਤੁਹਾਨੂੰ। ਸਬਜ਼ੀ ਮੰਡੀ ਦੁਕਾਨ ਹੀਰੇ ਨਹੀਂ ਵੇਚੀਦੇ ਹੁੰਦੇ, ਇੱਥੇ ਤੁਹਾਨੂੰ ਟਮਾਟਰ ਖਰੀਦਣ ਜੋਗੇ ਨਹੀਂ, ਲੋਕਾਂ ਜੇਬ 'ਚ ਪੈਸੇ ਉੱਤੇ ਕਈਆਂ ਦੇ ਟਮਾਟਰ ਇੰਨੇ ਮਹਿੰਗੇ ਕਰਤੇ ਇਹਨਾਂ ਨੇ। ਹਾਂਜੀ,
ਕਬੀਰਾ ਏਕ ਅਚੰਭੂ ਦੇਖਿਓ, ਹੀਰਾ ਹਾਟ ਬਿਕਾਏ, ਬਣਜਣ ਹਾਰੇ ਵਾਰਾ ਕੌਡੀ ਬਦਲੇ ਜਾਏ।
ਇੱਕ ਹਾਂ, ਖਰੀਦਦਾਰ ਨਹੀਂ ਕੋਈ ਸੀਗਾ, ਕੌਡੀਆਂ ਬਦਲੇ ਜਾ ਰਿਹਾ, ਕੀਰਤਨ ਦਾ ਰਾਰ ਹੋ ਰਹੇ ਨੇ, ਗ੍ਰੰਥੀ ਵਿਚਾਰੇ ਤੁਰੇ ਫਿਰਦੇ ਨੇ, ਕੌਡੀਆਂ ਬਦਲੇ ਸਾਰਾ ਕੁਝ ਜਾ ਰਿਹਾ, ਇਹ ਅਚੰਭੇ ਦੀ ਗੱਲ ਹੈ। ਹਾਂਜੀ,
ਕਬੀਰਾ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜੈ ਖਿਮਾ ਤੈ ਆਪ।
ਕਬੀਰਾ ਜੈ ਗਿਆਨ
ਤੈ ਧਰਮ ਹੈ,
ਤੈ ਧਰਮ ਹੈ, ਧਰਮ ਉੱਥੇ ਜਿੱਥੇ ਗਿਆਨ ਹੈ, ਜਿੱਥੇ ਗੁਰਬਾਣੀ ਦਾ ਗਿਆਨ ਪ੍ਰਗਟ ਹੁੰਦਾ ਉਹ ਧਰਮ ਹੈ, ਜਿੱਥੇ ਗਿਆਨ ਨਹੀਂ ਪ੍ਰਗਟ ਹੁੰਦਾ ਉਹ ਧਰਮ ਹੀ ਨਹੀਂ ਹੈ, ਤਾਂ ਉੱਥੇ ਹੀਰਾ ਵਿਕਦਾ ਕੌਡੀ ਬਦਲੇ। ਕੌਡੀ ਬਦਲੇ ਹੀਰਾ ਵਿਕਦਾ ਹੈ, ਲੋਕਾਂ ਨੂੰ ਇਹ ਨਹੀਂ ਪਤਾ ਹੀਰਾ, ਹੀਰਾ ਪ੍ਰਗਟਤਾ ਕਰੇ ਕੋਈ, ਉਹ ਤਾਂ ਇੱਕ ਲਾਲ ਥਿਆ ਗਿਆ ਕਹਿੰਦੇ ਘੁਮਾਰ ਨੂੰ ਰਾਹ 'ਚ ਡਿੱਗਾ ਹੋਇਆ, ਉਹਨੇ ਜਦ ਸਾਫ ਜਿਹਾ ਧੂੜ ਜਿਹੀ ਲਾਈ ਉਹਨੂੰ ਵਧੀਆ ਲੱਗਿਆ ਮਣਕਾ ਜਾਂ, ਉਹਨੂੰ ਕੀ ਪਤਾ ਲਾਲ ਹੈ, ਉਹ ਵਿਚਾਰੇ ਨੂੰ ਕੀ ਪਤਾ ਸੀ, ਉਹਨੇ ਆਪਣੇ ਗਧੇ ਦੇ ਗਲ 'ਚ ਪਾਤਾ, ਉਹ ਹੁਣ ਗਧੇ ਦੇ ਗਲ 'ਚ ਪਊ, ਉਹਨੂੰ ਉਹਦੀ ਕੀਮਤ ਦਾ ਨਹੀਂ ਪਤਾ, ਕਿਸੇ ਨੂੰ ਕੀਮਤ ਦਾ ਪਤਾ ਸੀ, ਉਹਨੇ ਕਿਹਾ ਜੇ ਤਾਂ ਮੈਂ ਇਹ ਤਾਂ ਅੱਬ ਗਿਆ ਵੀ ਮੈਨੂੰ ਜਿਹੜਾ ਇਹਦਾ ਗਲ 'ਚ ਪਾਇਆ ਹੋਇਆ ਮਣਕਾ ਇਹ ਦੇ ਦੇ, ਇਹਨੂੰ ਸ਼ੱਕ ਪੈ ਜੂਗੀ। ਉਹ ਕਹਿੰਦਾ ਵੀ ਗਧਾ ਵੇਚਣਾ ਤਾਂ, ਕਹਿੰਦਾ ਨਾ ਵੇਚੇ ਤਾਂ ਮੈਂ ਵੇਚਣਾ ਨਹੀਂ, ਮੇਰਾ ਤਾਂ ਸਾਰਾ ਕਾਰੋਬਾਰ ਹੈ ਅਤੇ ਸਭ ਤੋਂ ਵਧੀਆ ਗਧਾ ਮੇਰਾ ਤਕੜਾ, ਕਹਿ ਤੂੰ ਜਾਏ ਤਾਂ ਤੈਨੂੰ ਚਾਰ ਗਧੇ ਲੈ ਲੈ, ਇੰਨੇ ਪੈਸੇ ਲੈ ਲੈ। ਅੱਛਾ ਘੋੜਾ ਲੈ ਦਿੰਦਾ ਜਿਹੋ ਜਿਹਾ ਕਹਿੰਦੇ ਦੇ ਬਦਲੇ, ਗੱਲ ਕਰਕੇ ਇੰਨੇ ਪੈਸੇ ਲੈਣੇ ਨੇ, ਉਹ ਜੇ 10 ਰੁਪਈਏ ਦਾ ਗਧਾ ਤਾਂ ਕਹਿੰਦਾ ਵੀ 50 ਰੁਪਈਏ ਦੇ ਦਿਓ, ਕਹਿੰਦਾ ਚੱਕ, ਉਹਨੇ ਕਿਹਾ ਪਾਗਲ ਹੈ, ਉਹ ਜਾਊ ਨਹੀਂ ਸੀ, ਉਹਨੇ ਕਿਹਾ ਪਾਗਲ ਹੈ, ਘੁਬਾਰ ਨੇ ਕਿਹਾ ਵੀ ਲਿਆ ਬਈ ਲੈ ਜਾ ਜਾ, ਉਹ ਪਰੇ ਨੂੰ ਗਿਆ, ਉਹਨੇ ਉਹਦਾ ਚਾਕੂ ਨਾਲ ਵੱਢਿਆ, ਕਦਾ ਫੇਰ ਛੱਡਤਾ, ਕਦਾ ਫੇਰ ਘੁਮਾਰ ਦੇ ਆਲਿਆ। ਉਹ ਕਹਿੰਦਾ ਵੀ ਇਹ ਕੀ ਕਹਿ ਲਓ ਗਧਾ, ਕਹਿੰਦਾ ਭੱਜਿਆ ਹੋਣਾ ਉੱਤੇ, ਉਹਨੂੰ ਕੋਈ ਪਤਾ ਨਹੀਂ, ਇਹ ਤਾਂ ਬਣ ਜਾਣ ਵਾਲੇ ਬਾਹਰ ਆ, ਕੌਡੀ ਬਦਲੇ ਜਾਇਆ ਹੀਰਾ। ਉਹ ਜਿਹੜੀ ਚੀਜ਼ ਮੁੱਲ ਲਈ ਉਹ ਛੱਡਤੀ, ਜਿਹਨੂੰ ਕਦਰ ਹੈ ਨਾ ਉਹਨੇ, ਉਹ ਜਿਹੜਾ ਉਹਨਾਂ ਨੇ ਗਾਇਆ ਨਾ ਕੀਰਤਨ ਕੀਤਾ ਉਹਦਾ ਗਧਾ ਹੀ ਸੀ, ਅਤੇ ਉਹਨਾਂ ਨੇ ਬੋਲਿਆ ਉਹ ਖੋਤਾ ਹੀ ਸੀ, ਵਿੱਚ ਲਾਲ ਸੀ ਜਿਹੜਾ ਉਹ ਕੱਢ ਲਿਆ, ਜਿਹਨੂੰ ਲਾਲ ਦੀ ਕਦਰ ਨਹੀਂ ਵਿੱਚ ਬੋਲਿਆ ਕੀ ਹੈ, ਜਿਹਨੂੰ ਉਹਦਾ ਗਿਆਨ ਦਾ ਨਹੀਂ ਪਤਾ ਗੁਰਬਾਣੀ ਦੇ, ਤਾਂ ਮੁੱਲ ਤਾਂ ਗਿਆਨ ਦਾ ਪੈਣਾ ਸੀ, ਚਾਹੇ ਗਿਆਨ ਤਾਂ ਧਰਮ ਹੈ, ਜੇ ਗਿਆਨ ਨਹੀਂ ਤਾਂ ਸਾਰਾ ਖੋਤਾ ਹੀ, ਉਹ ਧਰਮ ਹੈ ਖੋਤਿਆਂ ਦਾ, ਖੋਤਿਆਂ ਦਾ ਹੀ ਧਰਮ ਹੈ ਸਾਰਾ, ਬੋਲਣ ਵਾਲਾ ਵੀ ਖੋਤਾ, ਸੁਣਨ ਵਾਲੇ ਵੀ ਖੋਤੇ, ਅਕਲ ਤੋਂ ਖਾਰਜ, ਕੀਰਤਨ ਕਰਨ ਵਾਲੇ ਵੀ ਖੋਤੇ, ਸੁਣਨ ਵਾਲੇ ਵੀ ਖੋਤੇ, ਕਥਾ ਕਰਨ ਵਾਲੇ ਵੀ ਖੋਤੇ, ਕਥਾ ਸੁਣਨ ਵਾਲੇ ਵੀ ਖੋਤੇ, ਸਾਰੇ ਖੋਤੇ। ਜੇ ਗਿਆਨ ਇਹ ਨਹੀਂ ਲੈ ਕੇ ਕੀ ਆਇਆ ਘਰ ਨੂੰ, ਕੁਛ ਵੀ ਨਹੀਂ, ਕੋਈ ਦੱਸੇ ਕੋਈ ਲੈ ਕੇ ਆਇਆ ਹੋਵੇ, ਲੈ ਕੇ ਤਾਂ ਗਿਆਨ ਆਉਣਾ ਸੀ। ਕਬੀਰ ਕਹਿੰਦਾ ਜੈ ਗਿਆਨ ਤੈ ਧਰਮ ਹੈ, ਜਿੱਥੇ ਗਿਆਨ ਮਿਲਦਾ ਧਰਮ ਉੱਥੇ ਹੈ, ਉੱਥੇ ਤੁਹਾਨੂੰ ਕੁਛ ਮਿਲਿਆ ਨਹੀਂ, ਮਿਲਿਆ ਹੀ ਕੱਖ ਨਹੀਂ, ਜਿਹੜਾ ਸੁਣਿਆ ਮਿਲਿਆ ਨਹੀਂ ਹੁੰਦਾ, ਸੁਣਨ ਵਿੱਚੋਂ ਮਿਲਦਾ ਕੁਛ, ਜੋ ਸੁਣਿਆ ਉਹਦੇ ਵਿੱਚੋਂ ਕੀ ਮਿਲਿਆ। ਸਕੂਲ 'ਚ ਬੱਚਾ ਕਾਲਜ ਜਾਂਦਾ, ਜੇ ਸੁਣਿਆ ਉਹਦੇ ਕੁਛ ਮਿਲਿਆ ਉਹਨੂੰ, ਜੇ ਸਮਝ ਨਹੀਂ ਆਇਆ ਮਿਲਿਆ ਕੁਛ ਨਹੀਂ, ਫਿਰ ਗਿਆ ਸਕੂਲ, ਗਿਆ ਨਾ ਗਿਆ ਬਰਾਬਰ, ਫਿਰ ਪਾਸ ਨਹੀਂ ਹੋ ਸਕਦਾ। ਉਹ ਕੁਛ ਲੈ ਕੇ ਆਇਆ, ਜੇ ਲੈ ਕੇ ਨਹੀਂ ਆ ਰਿਹਾ ਤਾਂ ਉਹਦਾ ਨਾ ਸਕੂਲ ਜਾਣਾ ਨਾ ਜਾਣਾ ਬੇਕਾਰ ਹੈ। ਇਹ 4 ਸਾਲ ਹੈ ਗੁਰੂ ਕੀ ਜਿਹੜੇ ਗੁਰਦੁਆਰੇ ਨੇ, ਜਿੱਥੋਂ ਮਿਲਦਾ ਨਹੀਂ ਕੁਛ, ਜੇ ਕੜਾਹ ਪ੍ਰਸ਼ਾਦ ਮਿਲਦੇ ਫਿਰ ਗਿਆ, ਫਿਰ ਖੋਤੇ ਵਾਲਾ ਸਰੀਰ, ਫਿਰ ਸਰੀਰ ਦੀ ਖੁਰਾਕ ਹੈ। ਜੇ ਗੁਰਪ੍ਰਸਾਦ ਨਹੀਂ ਮਿਲਿਆ, ਗਿਆਨ ਦਾ ਪ੍ਰਸ਼ਾਦ ਨਹੀਂ ਮਿਲਿਆ, ਤਾਂ ਉੱਥੇ ਗਿਆਨ ਹੈ ਨਹੀਂ। ਜੈ ਗਿਆਨ ਤਾਂ ਹੈ, ਧਰਮ ਦੀ ਕੋਈ ਗੱਲ ਹੀ ਨਹੀਂ ਹੈ ਗੁਰਦੁਆਰਿਆਂ 'ਚ, ਗਿਆਨ ਹੈ ਨਹੀਂ। ਫਿਰ ਜੇ ਧਰਮ ਨਹੀਂ ਹੋਊ ਫਿਰ ਉੱਥੇ ਕੀ ਹੋਊ, ਉੱਥੇ ਝੂਠ ਹੋਊਗਾ,
ਜਾਂ ਝੂਠ ਦਾ ਪਾਰ,
ਉਹਦੀ ਜਗ੍ਹਾ ਝੂਠ ਬੋਲਿਆ ਜਾਊਗਾ, ਝੂਠੀਆਂ ਕਹਾਣੀਆਂ ਸੁਣਾਈਆਂ ਜਾਣਗੀਆਂ ਸਾਰੀਆਂ ਹੀ, ਉੱਥੇ ਫੇਰੀ ਵਾਲੀ ਕਹਾਣੀ ਸੁਣਾਈ ਜਾਊ ਲਾਲਚ ਵਾਲੀ, ਉੱਥੇ ਜੋੜਨਾ ਹੁਣ ਤੁਹਾਨੂੰ ਝੂਠ ਬੋਲ ਕੇ ਜੋੜਿਆ ਜਾਊਗਾ। ਜੈ ਝੂਠ ਤਾਂ ਹੈ ਪਾਪ, ਉੱਥੇ ਪਾਪ ਹੈ, ਫਿਰ ਉੱਥੇ ਦੁੱਖ ਪੱਟਣੀ ਫੇਰੀ ਦੀ ਗੱਲ ਆਊਗੀ, ਨਹੀਂ ਲੋਕਾਂ ਨੇ ਆਉਣਾ ਨਹੀਂ, ਉੱਥੇ ਝੂਠ ਬੋਲਿਆ ਜਾਊਗਾ, ਤਾਂ ਧਰਮ ਚੱਲੂਗਾ। ਜਾਂ ਸੱਚ ਦੇ ਸਿਰ 'ਤੇ ਧਰਮ ਚੱਲਦਾ, ਜੇ ਸੱਚ ਨਾ ਹੋਵੇ ਫਿਰ ਝੂਠ ਦੇ ਸਿਰ 'ਤੇ ਚੱਲਦਾ, ਤੀਜੀ ਤਾਂ ਕੋਈ ਚੀਜ਼ ਹੈ ਨਹੀਂ, ਤੀਜੀ ਚੀਜ਼ ਦੱਸੋ ਖੜੀ ਹੈ। ਜਾਂ ਤਾਂ ਝੂਠ ਦੇ ਸਿਰ 'ਤੇ ਚੱਲੂ ਧਰਮ, ਜਾਂ ਸੱਚ ਦੇ ਸਿਰ 'ਤੇ ਚੱਲੂ, ਜੇ ਗਿਆਨ ਹੈ ਤਾਂ ਸੱਚ ਹੈ, ਨਹੀਂ ਤਾਂ ਫਿਰ ਝੂਠ। ਜੇ ਝੂਠ ਤਾਂ ਹੈ
ਪਾਪ,
ਉੱਥੇ ਪਾਪ ਹੈ, ਬਿਲਕੁਲ ਧਰਮ ਦੇ ਨਾਲ ਝੂਠ ਦਾ ਸੰਬੰਧ। ਇਸ ਕਰਕੇ ਸਾਡੀ ਬਾਣੀ ਸੱਚੀ ਬਾਣੀ ਹੈ, ਬਾਕੀ ਧਰਮ ਸਾਰੇ ਝੂਠੇ ਨੇ। ਸੱਚੀ ਬਾਣੀ ਨਾਲ ਰੱਖਣ ਦੀ ਕੀ ਲੋੜ ਸੀ, ਕੀ ਲੋੜ ਸੀ ਅਰਥ, ਸੱਚੀ ਬਾਣੀ ਰੱਖਣ ਦੀ ਲੋੜ ਕੀ ਸੀ? ਕੱਚੀ ਬਾਣੀ ਔਰ ਸੱਚੀ ਬਾਣੀ ਦਾ ਜ਼ਿਕਰ ਕਰਨ ਦੀ ਕੀ ਲੋੜ ਸੀ ਪੰਜਵੇਂ ਤੀਜੇ ਪਾਤਸ਼ਾਹ ਨੂੰ? ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀ ਸਰ ਬਾਣੀ ਕਹਿਣ ਦੀ ਕੀ ਲੋੜ ਸੀ? ਸਾਰਾ ਹੀ ਝੂਠ ਹੈ, ਗੁਰਦਾਸ ਦੀਆਂ ਬਾਰਾਂ ਸਾਰਾ ਹੀ ਝੂਠ ਹੈ, ਉੱਥੋਂ ਸਾਰੀ ਪਟੜੀ ਲਾਈ ਹੈ। ਜੈ ਝੂਠਦਾ ਗੁਰਦਾਸ ਦੀਆਂ ਬਾਰਾਂ ਸਤਿਗੁਰ ਦੀ ਬਾਣੀ ਹੈ। ਗੁਰਦਾਸ ਸਤਿਗੁਰ ਸੀ, ਕਿਉਂ ਵਾੜੀ ਤੁਸੀਂ? ਕਿਉਂ ਵਾੜੀ ਗੁਰਦੁਆਰੇ 'ਚ? ਸ਼ਰਾਰਤੀ ਸੀ, ਝੂਠੇ ਸੀ ਸਾਰੇ, ਸਾਰਾ ਝੂਠ ਨੰਗਾ ਹੋ ਗਿਆ। ਪਾਪ ਕੀਤਾ ਇਹਨਾਂ ਦੇ ਅੱਗੇ ਆ ਜਾਣਾ, ਆਏ ਗਿਆ ਅੱਗੇ ਬੈਠੇ ਨੇ ਮੋਰਚੇ ਲਾਈ, ਹਰਿਆਣੇ 'ਚ ਵੀ ਬੈਠੇ ਨੇ, ਵੀ ਬੈਠੇ ਨੇ, ਦੇਖੋ ਕੀ ਹੁੰਦਾ। ਸਭ ਅੱਗੇ ਆ ਗਿਆ, ਸਭ ਢਹਿ ਢੇਰੀ ਹੋ ਜਾਣਾ ਇਹਨਾਂ ਦਾ, ਝੂਠ ਸਾਰੇ ਢਹਿ ਢੇਰੀ ਹੁੰਦਾ ਜਾਂਦਾ, ਰੋਜ਼ ਹੁੰਦਾ ਜਾਂਦਾ। ਆਵੇ ਮਰ ਜਾਣਾ ਝੂਠ ਨਾਲ ਲੜ ਕੇ, ਝੂਠ ਆਵੇ ਲੜ ਕੇ ਮਰ ਜਾਂਦਾ, ਝੂਠ ਅੱਗੇ ਵਿਸਾਣੀ ਗਈਆਂ ਇਹਨਾਂ ਦੀਆਂ, ਝੂਠ ਸੀ ਸਭ ਆਪੇ ਚੱਲੀਆਂ ਗਈਆਂ। ਹਾਂਜੀ,
ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ।
ਜਿੱਥੇ ਝੂਠ ਹੁੰਦਾ ਝੂਠ ਬੋਲਦਾ ਕਿਉਂ ਹੈ ਸਵਾਲ ਇਹ? ਝੂਠ ਲੋਭ ਕਰਕੇ ਬੋਲਦਾ। ਜੇ ਧਰਮ ਨੂੰ ਧੱਦਾ ਬਣਾਉਣਾ ਤਾਂ ਝੂਠ ਬੋਲਣਾ ਪੈਣਾ, ਉਹ ਤਾਂ ਲੋਭ ਹੈ। ਜੇ ਲੋਭ ਹੈ ਉੱਥੇ ਮੌਤ ਵੀ ਹੈ ਨਾਲ। ਜਹ ਲੋਭ ਤੈ ਕਾਲ ਹੈ,
ਕਾਲ ਹੈ, ਜਹਾਂ ਖਿਮਾ ਤੈ ਆਪ।
ਜਿੱਥੇ ਲੋਭ ਔਰ ਝੂਠ ਇਕੱਠੇ ਹੋ ਗਏ ਉੱਥੇ ਕਾਲ ਆ ਬੜਿਓ। ਕਾਲ ਆ, ਦੋਹਾਂ ਦਾ ਕਾਲ ਇਹ ਹੈ, ਲਈ ਫਿਰ ਦਾ ਲੋਭ ਵੀ ਹੈ ਝੂਠ ਵੀ ਹੈ। ਆਹ ਤਲਵਾਰਾਂ ਤਾਂ ਹੀ ਦੋਏ ਖਿੱਚੀ ਖੜੇ ਨੇ ਸਿੱਖ ਆਪਸ ਵਿੱਚ ਹੀ। ਕਾਲ ਹੁਣ ਬਣ ਕੇ ਆ ਗਿਆ ਇਹਨਾਂ ਦਾ, ਝੂਠ ਔਰ ਲੋਭ ਕਾਲ ਬਣ ਕੇ ਖੜਾ ਹੋ ਗਿਆ ਦੋਹਾਂ ਦਾ, ਅਤੇ ਕਾਲ ਦੇ ਰੂਪ 'ਚ ਖੜਾ। ਝੂਠਿਆਂ ਦਾ ਲੋਭੀਆਂ ਦਾ ਕਾਲ ਕੀ ਹੁੰਦਾ? ਝੂਠ ਔਰ ਲੋਭ ਖੁਦੇ ਕਾਲ ਹੁੰਦਾ। ਜੈ ਲੋਭ ਤੈ
ਕਾਲ,
ਪਹਿਲਾਂ ਝੂਠ ਆਇਆ, ਫਿਰ ਲੋਭ ਆਇਆ, ਫਿਰ ਕਾਲ ਆ ਗਿਆ, ਤੈ ਕਾਲ ਹੈ। ਜੈ ਖਿਮਾ
ਤੈ,
ਜਿੱਥੇ ਤਿਆਗ ਹੈ ਨਾ, ਗੁਰਦੁਆਰਿਆਂ ਦਾ ਹੀ ਤਿਆਗ ਹੈ, ਝੂਠ ਦਾ ਹੀ ਤਿਆਗ ਹੈ, ਮਾਇਆ ਦਾ ਹੀ ਤਿਆਗ ਹੈ, ਸਿਰਫ ਕੀ ਹੈ ਗਿਆਨ ਹੈ। ਗਿਆਨ ਦਾ ਤਿਆਗ ਨਹੀਂ, ਬਾਕੀ ਸਭ ਤਿਆਗ ਹੈ। ਜਿੱਥੇ ਗਿਆਨ ਨਾਲ ਜੁੜਿਆ ਹੋਇਆ ਤਿਆਗ ਹੈ, ਬਾਕੀ ਸਭ ਕੁਛ, ਉੱਥੇ ਉਹ ਆਪ ਹੈ। ਜੈ ਖਿਮਾ
ਤੈ ਆਪ,
ਜਿੱਥੇ ਖਿਮਾ ਤਿਆਗ ਹੈ ਉੱਥੇ ਉਹ ਆਪ ਹੈ। ਜਿੱਥੇ ਮਾਇਆ ਛੱਡਤੀ, ਖੁੰਮੇ ਛੱਡਤੀ, ਦੁਨੀਆਂ ਦੀ ਵਡਿਆਈ ਛੱਡਤੀ, ਝੂਠ ਛੱਡਤਾ, ਲੋਭ ਛੱਡਤਾ, ਉੱਥੇ ਕਾਲ ਨਹੀਂ ਹੁੰਦਾ, ਉੱਥੇ ਉਹ ਆਪ। ਜਿੱਥੇ ਕਾਲ ਨਹੀਂ ਉੱਥੇ ਉਹ ਆਪ ਹੈ। ਜਹ ਲੋਭ ਤੈ ਕਾਲ ਹੈ,
ਜਹਾਂ ਖਿਮਾ ਤੈ ਆਪ।
ਜਹ ਜੇ ਧਰਮ ਕਿੱਥੇ ਹੈ? ਧਰਮ ਦੇ ਵਿੱਚ ਆਪ ਹੋਣਾ ਚਾਹੀਦਾ। ਉਹ ਜਿੱਥੇ ਧਰਮ ਹੈ ਉੱਥੇ ਆਪ ਹੋਣਾ ਚਾਹੀਦਾ। ਪਰ ਧਰਮ ਦੀਆਂ ਦੋ ਕੈਟਾਗਰੀਆਂ ਦੱਸੀਆਂ ਨੇ ਇੱਥੇ ਇਸ ਸ਼ਲੋਕ ਦੇ ਵਿੱਚ। ਇੱਕ ਤਾਂ ਧਰਮ ਦੇ ਵਿੱਚ ਸਿੱਧਾ ਹੀ ਤਿਆਗ ਹੁੰਦਾ, ਧਰਮ ਤਿਆਗ ਨੂੰ ਕਹਿੰਦੇ। ਮਾਇਆ ਤਿਆਗਣੀ ਹੈ, ਸਰੀਰ ਤੱਕ ਵੀ ਤਿਆਗਣਾ, ਮਾਇਆ ਦਾ ਮੋਹ ਤਿਆਗਣਾ। ਮਾਇਆ ਸਰੀਰ ਵੀ ਮਾਇਆ, ਤਿਆਗ ਹੈ ਖਿਮਾ ਹੈ। ਖਿਮਾ ਦਾ ਮਤਲਬ ਛੋੜ ਦੇਣਾ, ਛੱਡ ਦੇਣਾ, ਪਿੱਛੇ ਹਟ ਜਾਣਾ ਸਭ ਵਾਸਤੇ। ਜੇ ਗਿਆਨ, ਜੈ ਗਿਆਨ ਹੈ ਤਾਂ ਤਿਆਗ ਹੈ, ਜੇ ਗਿਆਨ ਨਹੀਂ ਤਾਂ ਤਿਆਗ ਨਹੀਂ ਹੈ। ਜੈ ਗਿਆਨ ਤਹਿ ਧਰਮ ਹੈ, ਪਹਿਲੀ ਗੱਲ ਇਹ ਕਹੀ। ਉੱਥੇ ਧਰਮ ਹੈ ਜਿੱਥੇ ਗਿਆਨ ਹੈ, ਜਿੱਥੇ ਗੁਰਬਾਣੀ ਦਾ ਸਹੀ ਗਿਆਨ ਹੈ, ਧਰਮ ਉੱਥੇ ਰਹੂਗਾ, ਪੱਕੀ ਨਹੀਂ ਰਹਿਣਾ ਕਿਤੇ। ਔਰ ਜੇ ਗਿਆਨ ਨਹੀਂ ਹੈ ਉੱਥੇ ਹੋ ਜੂਗਾ ਝੂਠ, ਉਹਦੀ ਜਗ੍ਹਾ ਝੂਠ ਲਊਗਾ, ਫਿਰ ਝੂਠ ਬੋਲੂਗਾ ਉਹ, ਤਰ੍ਹਾਂ ਤਰ੍ਹਾਂ ਦੇ ਸਾਖੀਆਂ ਕਰਾਮਾਤਾਂ ਹੋਰ ਕੁਛ। ਚਾਹੇ
ਜਹਾਂ ਝੂਠ ਦਾ ਪਾਪ,
ਜਿਹਦਾ ਝੂਠ ਹੈ ਉਹ ਤਾਂ ਪਾਪ ਕਰ ਰਿਹਾ, ਉਹ ਦੁਨੀਆਂ ਨੂੰ ਝੂਠ ਬੋਲ ਕੇ, ਝੂਠ ਦਾ ਹੀ ਪਾਪ, ਉਲਟੇ ਰਸਤੇ ਪਾ ਰਿਹਾ, ਅੰਨੇ ਕਰ ਰਿਹਾ, ਅੰਨੀ ਸ਼ਰਧਾ ਫੈਲਾ ਰਿਹਾ। ਜੈ ਝੂਠ ਤਾਂ
ਪਾਪ,
ਇਹ ਵੀ ਹੈ ਧਰਮ ਦਾ ਹਿੱਸਾ। ਜਿਹੜੀਆਂ ਕੱਚੀਆਂ ਮੱਤਾਂ ਨੇ, ਝੂਠੀਆਂ ਮੱਤਾਂ ਨੇ, ਇਹ ਕਰ ਰਹੀਆਂ ਨੇ, ਝੂਠ ਤਾਂ ਪਾਪ ਕਰ ਰਹੇ ਨੇ ਉਹ। ਹਿਰਨਾ ਬਾਜਾਂ ਤੇ ਸਿਕਦਾਰਾਂ,
ਲੋਭ ਤਾਂ ਕਾਲ ਹੈ।
ਹਿਰਨਾ ਬਾਜਾਂ ਤੇ ਸਿਕਦਾਰਾਂ, ਇਹਨਾਂ ਪੜਿਆ ਨਾ, ਇਹਨਾਂ ਨੇ ਥੋੜ੍ਹਾ ਜਿਹਾ ਗਿਆਨ ਹਾਸਿਲ ਕੀਤਾ। ਜਿਹਨਾਂ ਨੇ ਹਿਰਨਾ ਨੇ ਬਾਜਾਂ ਨੇ, ਹਿਰਨ ਔਰ ਬਾਜ ਨੂੰ ਪੜ੍ਹਾ ਲੈਂਦੇ, ਹਿਰਨ ਹਿਰਨ ਨੂੰ ਫਸਾਉਂਦਾ, ਬਾਜ ਨੂੰ ਫਸਾਉਂਦਾ। ਸਿੱਖਦਾਰਾਂ ਸਾਖਤਾਂ ਨੇ, ਇੰਨਾ ਪੜ੍ਹਿਆ ਨਾ, ਥੋੜ੍ਹਾ ਜਿਹਾ ਗਿਆਨ ਲੈ ਲਿਆ। ਫਾਹੀ ਲੱਗੀ ਜਾਤ ਫਾਹੇ ਨਾ, ਅੱਗੇ ਨਾ ਹੀ ਥਾਂ। ਭਰਮ ਜਾਲ 'ਚ ਫਸਾ ਰਹੇ ਨੇ ਲੋਕਾਂ ਨੂੰ, ਜਪਦੇ ਜਾਲ 'ਚ ਫਸਾ ਰਹੇ ਉਲਟਾ ਉਪਦੇਸ਼ ਕਰਕੇ। ਇਹ ਦੋ ਕੈਟਾਗਰੀਆਂ ਨੇ ਧਰਮ ਦੀਆਂ। ਉਹ ਜਿਹਨਾਂ ਕੈਟਾਗਰੀਆਂ 'ਤੇ ਗੁਰਬਾਣੀ ਅਟੈਕ ਕਰ ਰਹੀ ਹੈ, ਉਹ ਕੈਟਾਗਰੀਆਂ ਲੋਭ ਔਰ ਕਾਲ ਦਾ ਕਰ ਰਹੀਆਂ ਨੇ, ਲੋਭ ਕਰਕੇ ਝੂਠ ਬੋਲ ਰਹੀਆਂ ਨੇ। ਚਾਹੇ ਲੋਭ
ਕਾਲ ਹੈ,
ਝੂਠ ਦੇ ਨਾਲ ਲੋਭ ਝੂਠ ਕਿਉਂ ਬੋਲਦਾ? ਲੋਭ ਕਰਕੇ ਬੋਲਦਾ, ਮਾਇਆ ਕਰਕੇ ਬੋਲਦਾ। ਚਾਹੇ ਲੋਭ ਤਹਿ ਕਾਲ ਹੈ, ਜੇ ਲੋਭ ਆ ਗਿਆ ਫਿਰ ਨਾਲ ਕਾਲ ਵੀ ਆ ਗਿਆ। ਕੂੜ ਨਿਖੁੱਟੇ ਨਾਨਕਾ ਉੜਕ, ਉਹਦਾ ਖਾਤਮਾ ਵੀ ਹੈ। ਵਿਚਾਰਧਾਰਾ ਕੋਈ ਹੋਵੇ ਉਹਦਾ ਖਾਤਮਾ ਇੱਕ ਦਿਨ, ਉਹਦਾ ਪੜਦਾ ਝੂਠ ਦਾ ਨੰਗਾ ਹੋ ਜਾਣਾ। ਜੈ ਲੋਭ ਤਹਿ ਕਾਲ ਹੈ, ਜੈ ਖਿਮਾ ਭਜੇ ਤੇ ਖਿਮਾ ਹੈ ਨਾ, ਤਿਆਗ ਹੈ ਲੋਭ ਦਾ ਔਰ ਝੂਠ ਦਾ, ਉੱਥੇ ਹੀ ਆਪ ਰਹਿ ਜਾਣਾ ਸੱਚ ਨੇ, ਬਾਕੀ ਕਿਤੇ ਨਹੀਂ ਜਾਣਾ। ਉਹਨੇ ਬਚਣਾ ਹੈ, ਜਿੱਥੇ ਗਿਆਨ ਹੈ ਉੱਥੇ ਧਰਮ ਹੈ, ਧਰਮ ਨੇ ਬਚਣਾ, ਬਾਕੀ ਬਚਣਾ ਕੁਛ ਨਹੀਂ। ਹਾਂਜੀ
ਵੀਰ, ਮਾਇਆ ਤਜੀਤਾ ਕਿਹਾ ਪਿਆ, ਜੋ ਮਾਨ ਤਜਿਆ ਨਾ ਹੀ ਜਾਏ, ਮਾਨ ਮੁਨੀ ਮੁਨੀ ਪਰ ਗਲੇ, ਮਾਨ ਸਭੇ ਕੋ ਖਾਏ।
ਇੱਕ ਹੋਰ ਵੀ ਕੈਟਾਗਰੀ ਹੈ ਥੋੜ੍ਹੀ ਜਿਹੀ, ਉੱਪਰੋਂ ਉੱਪਰੋਂ ਤਿਆਗ ਦੀ ਗੱਲ ਵੀ ਕਰਦੇ ਨੇ ਲੋਕ, ਕਬੀਰ ਕਹਿੰਦਾ ਅੱਗੇ ਸੰਸ਼ੋਧਨ ਕਰਦਾ ਗੱਲ ਦਾ।
ਕਬੀਰ ਮਾਇਆ ਤਜੀਤਾ ਕਿਹਾ,
ਮਾਇਆ ਤਜੀ ਸੱਚੇ ਆਦਮੀ ਨੇ ਮਾਇਆ ਵੀ ਦਾ ਵੀ ਤਿਆਗ ਕੀਤਾ, ਜਿਹੜੇ ਜੋਗੀ ਨੇ ਮਾਇਆ ਤਜੀ ਤਾਂ ਕਿਹਾ ਪਿਆ, ਜੇ ਮਾਇਆ ਵੀ ਤਜਤੀ ਫਿਰ ਕੀ ਹੋ ਗਿਆ? ਮਾਣ ਤਜਿਆ ਨਾ ਜਾਏ,
ਮਾਣ ਤਜਿਆ ਨਹੀਂ ਜਾਏ,
ਮਾਣ ਕਰਾ ਰਿਹਾ ਗੁਰੂ ਬਣਿਆ ਬੈਠਾ। ਜੇ ਕੋਈ ਆ ਕੇ ਮੱਥਾ ਨਹੀਂ ਟੇਕਦਾ ਤਾਂ ਲੋਹਾ ਲੱਖਾਂ ਅੰਦਰ ਹੋ ਜਾਣਾ।
ਮਾਣ ਤਜਿਆ ਨਹੀਂ,
ਮਾਣ ਤਜਿਆ ਨਾ ਜਾਏ,
ਮਾਣ ਮੁਨੀ ਮੁਨੀ ਪਰ ਗਲੇ, ਮਾਣ ਸਭੇ ਕੋ ਖਾਏ।
ਮਾਣ ਮੁਨੀ ਮੁਨ ਪਰ ਗਲੇ, ਬੜੇ ਬੜੇ ਮੁਨੀ ਪਰ ਮਾਣ ਨਾਲੇ ਖਾ ਗਿਆ, ਮਾਣ ਖਾ ਗਿਆ ਹੰਕਾਰ ਹੈ ਮਾਣ। ਤੈਨੂੰ ਭਗਤੀ ਦਾ ਹੰਕਾਰ ਹੋ ਗਿਆ ਫਿਰ, ਕਿਉਂ ਗਿਆਨ ਹੈ ਨਹੀਂ ਸੀ? ਭਗਤੀ ਦਾ ਹੰਕਾਰ ਜਦ ਹੁੰਦਾ ਜਾਂ ਗਿਆਨ ਨਾ ਹੋਵੇ। ਸਾਡੇ ਕੋਲ ਭਗਤੀ ਹੀ ਤਿਆਗ, ਇਕੱਲਾ ਅਗਿਆਨਤਾ ਨਾਲ ਤਿਆਗ ਜਿਹੜਾ ਹੈਗਾ ਬੁਰਾ ਹੈ ਮਾਇਆ ਦਾ। ਅਗਿਆਨਤਾ ਨਾਲ ਮਾਇਆ ਦਾ ਤਿਆਗ ਹੋ ਹੀ ਨਹੀਂ ਸਕਦਾ, ਜੇ ਕਰੂਗਾ ਤਾਂ ਉਹਦਾ ਹੰਕਾਰ ਹੋ ਜਾਣਾ। ਗਿਆਨਹੀਨ ਜਿਹੜਾ ਹੈ, ਗਿਆਨਹੀਨ ਅਗਿਆਨ ਪੂਜਾ, ਗਿਆਨਹੀਨ ਅਗਿਆਨਤਾ ਦੀ ਪੂਜਾ ਕਰਦਾ ਹੈ, ਅਗਿਆਨਤਾ ਦੀ ਪੂਜਾ ਹੁੰਦੀ ਹੈ ਉਹਦੀ। ਹਾਂਜੀ
ਕਬੀਰ, ਮਾਇਆ ਤਜੀਤਾ ਕਿਹਾ ਪਿਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨੀਵਰ ਗਲੇ, ਮਾਨ ਸਭੇ ਕੋ ਖਾਏ।
ਮਾਨ ਮੁਨੀ ਮੁਨੀਵਰ ਗਲੇ, ਮਾਨ ਮੁਨੀ ਕਿਹਾ, ਮੁਨੀਆਂ ਦੇ ਜਿਹੜੇ ਗਾਂ ਗੁਰੂ ਸੀ ਵੱਡੇ ਮੁਨੀ ਮੁਨੀਵਰ, ਉਹ ਸਾਰੇ ਗਾਲ ਦਿੱਤੇ ਮਾਨ ਨੇ, ਮਾਨ ਸਭੇ ਕੋ ਖਾਏ, ਸਾਰਿਆਂ ਨੂੰ ਮਾਨ ਖਾ ਗਿਆ ਬੜੇ ਬੜਿਆਂ ਨੂੰ। ਇਹ ਕੌਣ ਕਹਿ ਰਿਹਾ? ਕਬੀਰ ਕਹਿ ਰਿਹਾ, ਇੱਕ ਬਹੁਤ ਮਾਮੂਲੀ ਜਲਾਹ ਜਿਹਨੂੰ ਕੋਈ ਨਹੀਂ ਪੁੱਛਦਾ, ਕੋਈ ਧੇਲੇ ਦੀ ਇੱਜ਼ਤ ਨਹੀਂ, ਉਹ ਕਹਿ ਰਿਹਾ, ਕਾਸ਼ੀ 'ਚ ਬੈਠ ਕੇ ਕਹਿ ਰਿਹਾ।
ਕਬੀਰ, ਸੱਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੂ ਵਾਹਿਆ ਏਕ, ਲਾਗਤ ਹੀ ਭੂਈ ਮਿਲ ਗਿਆ, ਪਰਿਆ ਕਲੇਜੇ ਸੇਕ।
ਕਬੀਰ ਕਹਿੰਦਾ ਸੱਚਾ ਸਤਿਗੁਰ ਮੈਂ ਮਿਲਿਆ, ਮੈਨੂੰ ਸੱਚਾ ਸਤਿਗੁਰ ਮਿਲਿਆ, ਸਤਿਗੁਰ ਮਿਲਿਆ ਮੈਨੂੰ ਸੱਚਾ। ਸੱਚਾ ਸਤਿਗੁਰ
ਸ਼ਬਦ ਜੂ ਵਾਹਿਆ,
ਇਹ ਤਾਂ ਮਤਲਬ ਝੂਠਾ ਵੀ ਹੋਊ ਸਤਿਗੁਰ, ਝੂਠੇ ਝੂਠੇ ਵੀ ਹੋਣੇ ਨੇ ਨਾ, ਸੱਚਾ ਤਾਂ ਕਹਿ ਰਿਹਾ, ਝੂਠੇ ਵੀ ਸੀ ਸਤਿਗੁਰ ਬਣੇ ਹੋਏ। ਸਾਦਾ ਸੱਚਾ ਸਤਿਗੁਰ ਮੈਂ ਮਿਲਿਆ,
ਸ਼ਬਦ ਜੋ ਵਾਹਿਆ ਏਕ,
ਸ਼ਬਦ ਜੋ ਵਾਹਿਆ ਏਕ, ਕੋਈ ਗੱਲ ਕਹੀ ਹੈ ਉਹਨੇ, ਇੱਕ ਕੋਈ ਗੱਲ ਕਹੀਤੀ ਮੈਨੂੰ, ਸ਼ਬਦ ਇੱਕੋ ਹੀ ਵਾਹਿਆ ਮੇਰੇ 'ਤੇ, ਤੀਰ ਇੱਕੋ ਹੀ ਵਾਹਿਆ ਗਿਆਨ ਦਾ, ਲਾਗਤ ਹੀ ਪੋਹੇ ਮਿਲ ਗਿਆ, ਐਸਾ ਮਨ ਦੇ ਵਿੱਚ ਵੱਜੀ ਚੋਟ, ਤਿਰਕੁਟੀ ਛੱਡ ਕੇ ਫਿਰਦੇ ਜਾ ਕੇ ਡਿੱਪਿਆ, ਧਰਤੀ ਦੇ ਵਿੱਚ ਆ ਕੇ ਆਪਣੇ ਮੂਲ ਦੇ ਚਰਨਾਂ ਜਾ ਕੇ ਡਿੱਪਿਆ, ਲਾਗਤ ਹੀ ਪੋਹੇ
ਮਿਲ ਗਿਆ,
ਆਪਣੇ ਮੂਲ ਨਾਲ ਮਿਲ ਗਿਆ,
ਪਰਿਆ ਕਲੇਜੇ ਛੇਕ,
ਪਰਿਆ ਕਲੇਜੇ ਛੇਕ, ਛੇਕ ਪਾ ਕੇ ਰੱਖ ਦਿੱਤਾ, ਇੱਕੋ ਹੀ ਸ਼ਬਦ ਨੇ ਛੇਕ ਪਾ ਕੇ ਰੱਖ ਦਿੱਤਾ। ਕਬੀਰ ਦੇ ਤਾਂ ਇੱਕ ਸ਼ਬਦ ਨੇ ਛੇਕ ਪਾ ਦਿੱਤਾ, ਸਾਨੂੰ ਸਾਰੀ ਬਾਣੀ ਪੜ੍ਹ ਕੇ ਛੇਕ ਨਹੀਂ ਪਿਆ ਗਿਆ, ਕਿਉਂ? ਹਾਂਜੀ
ਕਬੀਰ, ਸੱਚਾ ਸਤਿਗੁਰ ਕਿਹਾ ਕਰੇ, ਜੋ ਸਿੱਖਾਂ ਨੇ ਚੂਕ ਅੰਧੇ ਏਕ ਨਾ ਲਾਗੀ, ਜੋ ਬਾਂਸ ਪਜਾਈਏ।
ਹੁਣ ਅਗਲੇ ਕਹਿੰਦੇ ਵੀ ਭਾਈ ਸੱਚਾ ਸਤਿਗੁਰ ਤੈਨੂੰ ਤਾਂ ਮਿਲ ਗਿਆ, ਤੇਰੇ ਕਲੇਜੇ ਤਾਂ ਛੇਕ ਮਿਲ ਪੈ ਗਿਆ, ਹੁਣ ਤੂੰ ਵੀ ਤਾਂ ਸੱਚਾ ਸਤਿਗੁਰ ਹੀ ਆ, ਸੱਚ ਦੀ ਗੱਲ ਕਰ ਰਹੇ ਹਾਂ। ਉਹ ਕਹਿੰਦਾ ਹਾਂ ਠੀਕ ਹੈ, ਵੀ ਤੇਰੇ ਛੇਕ ਪੈ ਗਿਆ, ਹੋਰ ਨਹੀਂ ਕਿਸੇ ਦੇ ਪਿਆ, ਤੈਨੂੰ ਤੇਤੇ ਬਿਨਾਂ ਹੋਰ ਨਹੀਂ ਕਿਸੇ ਨੂੰ ਮਿਲਿਆ ਗੁਰੂ ਨਾਨਕ ਜਾਂ ਹੋਰ ਕੋਈ। ਉਹ ਕਹਿੰਦਾ ਬਾਈ ਗੱਲ ਤੁਹਾਡੀ ਵੀ ਠੀਕ ਹੈ, ਪਰ ਸੱਚਾ ਸਤਿਗੁਰ ਕਿਆ ਕਰੇ ਜੇ ਸਿੱਖਾਂ ਮੈਂ ਚੋਕ ਸਿੱਖਾਂ 'ਚ ਕਮੀ ਹੈ। ਇਹਨਾਂ ਨੂੰ ਨਹੀਂ ਲੱਗਦੀ ਇੱਕ ਵੀ ਅੰਧੇ ਨੇ, ਅੰਧੇ ਇੱਕ ਨਾ ਲੱਗੀ ਜੋ ਬਾਸ ਵਜਾਈਏ ਫੂਕ। ਗੁਰਬਾਣੀ ਬਥੇਰਾ ਕੁਛ ਕਹਿੰਦੀ ਹੈ, ਇਹ ਹਿੰਦੂ ਬੰਨੇ ਨੇ ਸਾਰੇ ਸਿੱਖ, ਇਹਨਾਂ ਨੂੰ ਲੱਗਦੀ ਨਹੀਂ ਕੋਈ ਗੱਲ। ਜਿੰਨਾ ਚਿਰ ਹਿੰਦੂ ਨੇ ਕੋਈ ਗੱਲ ਦਾ ਅਸਰ ਨਹੀਂ ਹੁੰਦਾ ਇਹਨਾਂ 'ਤੇ, ਹਿੰਦੂ ਬੰਨਾ ਹੁੰਦਾ। ਅੰਧੇ ਇੱਕ ਨਾ ਲੱਗੀ, ਇਹ ਅੰਧੇ ਇੱਕ ਨਾ ਲੱਗੀ ਕਹਿੰਦੇ ਗੁਰੂ ਨਾਨਕ, ਕਹਿੰਦੇ ਹਿੰਦੂ ਨਾ ਹੁੰਦਾ, ਹਿੰਦੂ ਨਾ ਤੁਰਕੂ ਕਾਣਾ। ਕਾਣੇ ਨੂੰ ਤਾਂ ਭਾਵੇਂ ਲੱਗ ਜਾਏ, ਅੰਧੇ ਨੂੰ ਨਹੀਂ ਲੱਗਦੀ ਹੁੰਦੀ। ਅੰਧੇ ਇੱਕ ਨਾ ਲੱਗੀ ਤਾਂ ਅਰਥ ਜੇ ਕਰਾਂਗੇ ਅਸੀਂ ਕਹਾਂਗੇ ਹਿੰਦੂ ਨਾ, ਜਿੰਨਾ ਚਿਰ ਅਸੀਂ ਹਿੰਦੂ ਆ ਨਹੀਂ ਕੋਈ ਲੱਗਣੀ ਸਾਡੇ 'ਤੇ ਅਸਰ ਨਹੀਂ ਹੋਣਾ। ਅੰਧੇ ਇੱਕ ਨਾ ਲੱਗ ਗਈ ਜੇ ਬਾਂਸ ਵਜਾਈਏ ਫੂਕ, ਇੱਧਰ ਫੂਕ ਮਾਰੀ ਦੂਏ ਪਾਸੇ ਨਿਕਲ ਗਈ, ਕੋਈ ਅਸਰ ਹੀ ਨਹੀਂ ਹੋ ਰਿਹਾ ਕਿਸੇ 'ਤੇ। ਕਬੀਰ ਦਾ ਇਹ ਕਹਿ ਰਿਹਾ, ਗੁਰਬਾਣੀ ਦਾ ਇਹ ਕਹਿ ਰਹੀ ਹੈ, ਬਾਕੀ ਅਸੀਂ ਦੇਖਣਾ ਵੀ ਅਸੀਂ ਕਿੱਥੇ ਖੜ੍ਹੇ ਹਾਂ। ਇਹ ਤਾਂ ਹੁਣ ਆਪਣਾ ਹੀ ਦੇਖਣਾ ਸੀ, ਆਪ ਤਾਂ ਪੜਚੋਲ ਕਰਨਾ ਵੀ ਅਸੀਂ ਕਿੱਥੇ ਖੜ੍ਹੇ ਹਾਂ, ਕਿਉਂ ਖੜ੍ਹੇ ਹਾਂ, ਕੀ ਗੱਲ ਹੈ। ਆਤਮ ਚਿੰਤਨ ਕਰ ਲਓ ਗੁਰਬਾਣੀ ਪੜ੍ਹ ਕੇ, ਜਿਹਨੇ ਬਦਲਣਾ ਬਦਲ ਜੂ, ਨਹੀਂ ਬਦਲਣਾ ਨਾ ਬਦਲੇ, ਕਿਸੇ ਖਾਤਰ ਬਦਲਣਾ ਬਦਲਣਾ, ਜਿਹਨੇ ਬਦਲਣਾ ਆਪਣੇ ਵਾਸਤੇ ਬਦਲਣਾ, ਸਾਡੇ ਵਾਸਤੇ ਨਹੀਂ ਬਦਲਣਾ ਕਿਸੇ ਨੇ।
ਕਬੀਰ ਹੈ ਗਏ ਵਾਹਨ ਸ਼ਗਨ ਘਰ ਸਤਨ ਸਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁਜੇ ਹਰ ਜਨ ਕੀ ਪਾਣੀ ਹਾਰ।
ਕਬੀਰ ਹੈ ਗਏ ਵਾਹਨ ਸ਼ਗਨ ਘਰ, ਇੱਥੇ ਲਘੂ ਵਿਸ਼ਰਾਮ ਹੈ ਗਏ ਵਾਹਨ ਸਗਲ ਘਰ
ਸ਼ਗਨ ਘਰ ਸਤਰਪਤੀ ਕੀ ਨਾਰ,
ਛਤਰਪਤੀ ਕੀ ਨਾਰ। ਇੱਕ ਹੈ ਹਾਥੀ ਹੋਣ, ਘੋੜੇ ਹੋਣ, ਇਹ ਵਾਹਨ ਨੇ ਬਹੁਤ ਜ਼ਿਆਦਾ ਹੋਣ। ਇਹ ਅੱਗੇ ਅਖਾੜੇ ਜਿਹੜੇ ਫਿਰਦੇ ਹੁੰਦੇ ਤੇ ਨਾ, ਉਹ ਹਾਥੀ ਘੋੜੇ ਹੁੰਦੇ ਸੀ, ਸਾਧਾਂ ਦੇ ਅਖਾੜੇ ਬੜੇ ਬੜੇ ਫਿਰਦੇ ਸੀ, ਉਹਨਾਂ ਦੇ ਉੱਤੇ ਉਹਨਾਂ ਦੇ ਗੁਰੂ ਬੈਠੇ ਹੁੰਦੇ ਸੀ। ਸਾਡੇ ਹੁਣ ਉਹ ਦਲ ਦੇ ਵਿੱਚ ਘੋੜੇ ਘਾੜੇ ਲਈ ਫਿਰਦੇ ਨੇ, ਉਹ ਵੀ ਉਸੇ ਤਰੀਕੇ ਨਾਲ ਸ਼ੁਰੂ ਕੀਤੇ ਸੀ ਇਹਨਾਂ ਨੇ। ਹੈ ਗਏ ਵਾਹਨ ਸਗਲ ਕਣ, ਸਾਰੇ ਹੀ ਸਗਲ ਘੋੜੇ ਵੀ ਨੇ ਹਾਥੀ ਵੀ ਨੇ, ਬਥੇਰੇ ਵਾਹਨ ਨੇ। ਜਿਹੜਾ ਸੰਤ ਹੈਗਾ ਜਿਹਦੇ ਕੋਲ ਪਰੋਕੋ ਹੈ, ਜਿਹਦੇ ਚੇਲੇ ਇਹਨਾਂ ਨੇ ਘੋੜਾ ਲੈ ਦਿੰਦਾ, ਕੋਈ ਹਾਥੀ ਲੈ ਦਿੰਦਾ, ਚਲੋ ਵੀ ਚੜ੍ਹੇ ਫਿਰੋ। ਛਤਰਪਤੀ ਕੀ ਨਾਲ, ਜਿਹੜਾ ਛਤਰਪਤੀ ਹੈ ਨਾਲ ਇਹਨਾਂ ਦਾ ਗੁਰੂ, ਉਹਦੇ ਵਾਲੀ ਮੱਤ ਦਾ ਪ੍ਰਚਾਰ ਕਰਦੇ ਨੇ, ਮੱਤ ਉਹਦੀ ਦਾ ਪ੍ਰਚਾਰ ਕਰਦੇ ਨੇ ਜਿਹੜਾ ਗੁਰੂ ਹੈ ਛਾਤੀ 'ਤੇ ਬੈਠਾ, ਉਹਦੇ ਸਿਰ 'ਤੇ ਛਤਰ ਹੁੰਦਾ। ਛਤਰਪਤੀ ਦੀ ਮੱਤ ਦਾ ਪ੍ਰਚਾਰ ਹੋ ਰਿਹਾ, ਬੁੱਧੀ ਉਹਦੀ ਚੱਲਦੀ ਹੈ ਸਾਰਿਆਂ 'ਚ। ਹਾਂਜੀ,
ਤਾਸ ਪਟੰਤਰ ਨਾ ਪੁਜੇ ਹਰ ਜਨ ਕੀ ਪਾਣੀ ਹਾਰ,
ਕਹਿੰਦੇ ਉਹਦੇ ਬਰਾਬਰ ਉਹ ਜਿਹੜੀ ਬੁੱਧ ਹੈ ਨਹੀਂ ਪਹੁੰਚਦੀ, ਜਿਹੜਾ ਹਰ ਜਨ ਕਾ ਪਾਣੀ ਹਾਰ ਹੈ, ਪਾਣੀ ਹਾਰ ਜਿਹੜਾ ਹਰ ਜਨ ਨੂੰ, ਹਰ ਜਨ ਨੂੰ ਸ਼ਾਂਤ ਕਰਨ ਵਾਲਾ ਹੈ, ਹਰ ਜਨ ਨੂੰ ਜਿਹੜਾ ਪਾਣੀ ਸ਼ਾਂਤ ਕਰਦਾ ਹੈ, ਜਿਹੜਾ ਗਿਆਨ ਹਰ ਜਨ ਨੂੰ ਸ਼ਾਂਤ ਕਰਨ ਵਾਲਾ ਗਿਆਨ, ਉਹਦੇ ਕੋਲ ਨਹੀਂ ਹੈ ਜਿਹੜਾ ਹਾਥੀ 'ਤੇ ਚੜ੍ਹਿਆ ਹੋਇਆ।
ਤਾਸ ਪਟੰਦਰ ਨਾ ਪੁਜੇ
ਉਹਦੇ, ਉਹ ਜਿਹੜੀ ਉਹਦੀ ਉਹਦੀ ਜਿਹੜੀ ਮੱਤ ਹੈ ਦੇ ਰਿਹਾ ਸੰਸਾਰ ਨੂੰ, ਆਹ ਜਿਹੜਾ ਗਰੀਬ ਹਰ ਜਨ ਦਾ ਪਾਣੀ ਹਰ ਕਬੀਰ ਹੈ, ਗੁਰਮਤ ਕਹਿਣ ਦਾ ਮਤਲਬ ਹੈ ਭਗਤਾਂ ਨੇ ਜਿਹੜੀ ਮੱਤ ਪ੍ਰਚਾਰੀ ਹੈ, ਇਹਨੇ ਜਿਹੜੀ ਸ਼ਾਂਤੀ ਦਿੱਤੀ ਹੈ ਸੰਸਾਰ ਨੂੰ, ਉਹ ਹਾਥੀ ਘੋੜਿਆਂ ਵਾਲੇ ਜਿਹੜੀ ਮੱਤ ਸੀ ਉਹ ਸ਼ਾਂਤੀ ਨਹੀਂ ਦੇ ਸਕੀ। ਇਹਦਾ ਮਤਲਬ ਹੈ ਉਹਦੇ ਬਰਾਬਰ ਨਹੀਂ ਪਹੁੰਚਦੀ ਹੈ, ਉਹ ਮਾਇਆਧਾਰੀਆਂ ਵਾਲੀ ਮੱਤ ਹੈ, ਉਹ ਮਾਇਆਧਾਰੀਆਂ ਵਾਲੀ ਮੱਤ ਹੈ, ਸ਼ਾਂਤੀ ਦੇਣ ਵਾਲੀ ਮੱਤ ਨਹੀਂ ਹੈ। ਮਾਇਆ ਅਗਰ ਸਭ ਇੱਕੋ ਜਿਹੀ, ਉਹ ਸ਼ਾਂਤੀ ਅਗਰ ਨਹੀਂ ਬੁਝਾ ਸਕਦੀ, ਤਾਂ ਉਹ ਹਾਥੀ ਘੋੜੇ ਕਿੱਥੋਂ ਆਉਣਗੇ ਜੇ ਅਗਰ ਬੁਝਾਤੀ, ਉਹਨਾਂ ਦਾ ਖਰਚਾ ਕਿੱਥੋਂ ਆਊਗਾ। ਇੰਨੇ ਹਾਥੀ ਘੋੜੇ ਜੇ ਮਾਇਆ ਦਾ ਤਿਆਗ ਕਰਨ ਲੱਗ ਗਏ, ਉਹਨਾਂ ਦਾ ਸ਼ਾਮ ਨੂੰ ਹਾਥੀ ਘੋੜੇ ਭੁੱਖੇ ਮਰ ਜਾਣਗੇ। ਖਰਚਾ ਬਹੁਤ ਬੜਾ ਛੇੜ ਲਿਆ ਰਾਜੇ ਜੀ ਨੇ, ਖਰਚਾ ਛੇੜ ਲਿਆ ਉਹਨਾਂ ਨੇ, ਉਹ ਨਹੀਂ ਕਰ ਸਕਦੇ ਇਹ ਗੱਲ। ਹਾਂਜੀ,
ਵੀਰ ਨਿਰਪ ਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੇ ਵਿਖੇ ਕੋ, ਉਹ ਸਿਮਰੇ ਹਰ ਨਾਮ।
ਕਹਿੰਦਾ ਬਈ ਗੱਲ ਤਾਂ ਆਈ ਹੈ ਪਰਮੇਸ਼ਰ ਦੀ ਕਹੀ ਹੋਈ, ਕਬੀਰ ਬੋਲਿਆ ਉਹ ਰਾਜਾ ਨਿਰਭਰ ਰਾਜਾ ਹਾਥੀ 'ਤੇ ਚੜ੍ਹਿਆ ਹੋਇਆ, ਰਾਜੇ ਆ ਕੇ ਸਲਾਮਾਂ ਕਰਦੇ ਨੇ ਉਹਨੂੰ,
ਛਤਰਪਤੀ
ਛਤਰ 'ਤੇ ਜਿਹੜਾ ਫਿਰਦਾ ਹੈ, ਜਿਹੜੇ ਰਾਜ 'ਚ ਵੀ ਜਾਂਦਾ ਰਾਜੇ ਮੂਹਰੇ ਪਹਿਲਾਂ ਹੀ ਮੋਹਰਾਂ ਦੇ ਥਾਲ ਲੈ ਕੇ ਹਾਜ਼ਰ ਹੋ ਜਾਂਦੇ ਨੇ,
ਸਵਾਗਤ ਕਰਦੇ ਨੇ,
ਸਵਾਗਤ ਕਰਦੇ ਨੇ। ਕਹਿੰਦਾ ਇਹ ਕਿਵੇਂ ਨਿੰਦਤੀ ਬਈ ਤੈਂ, ਕਬੀਰ ਆਪਣੇ ਆਪ ਨੂੰ ਕਹਿੰਦਾ ਕਿਉਂ ਨਿੰਦੀ ਹੈ, ਉਹ ਐਡੀ ਬੜੇ ਬੰਦੇ ਦੀ ਤੈਂ ਮਤ ਨੂੰ ਨਿੰਦਤਾ, ਨਿੰਦਿਆ ਕਰਤੀ ਉਹਦੀ, ਜਿਹੜੀ ਪਨਾਰੀ ਕਿਉਂ ਨਿੰਦੀ ਹੈ,
ਕਿਉਂ ਹਰ ਚੇਰੀ ਕੋ ਮਾਨ,
ਆ ਜਿਹੜੀ ਹਰ ਚੇਰੀ ਇਹਨੂੰ ਮਾਨ ਦੇ ਦਿੱਤਾ, ਗਰੀਬ ਨੂੰ ਕਿਉਂ ਦੇ ਦਿੱਤਾ, ਇਹਦਾ ਨਿਰਣਾ ਕਰਦਾ ਆਪੇ, ਸਵਾਲ ਖੜਾ ਕਰਕੇ ਆਪੇ ਜਵਾਬ ਦਿੰਦਾ।
ਉਹ ਮਾਂਗਸ ਬਾਰੇ ਵਿਖੇ ਕੋ,
ਉਹ ਮਾਂਗਸ ਬਾਰੇ ਵਿਖੇ ਕੋ, ਸਵੇਰੇ ਤੇ ਜਦ ਤੇ ਉੱਠਦੇ ਨੇ ਨਾ, ਜਦ ਤੇ ਪੂਰਾ ਆਪਣਾ ਬਾਣਾ ਪਾਉਂਦੇ ਨੇ, ਤਿਆਰੀ ਕਰਦੇ ਨੇ, ਮਾਂਗਸ ਮਾਰਨਾ ਇਹੀ ਹੈ, ਆਪਣੇ ਟਿੱਕੇ ਟੁੱਕੇ ਲਾਉਂਦੇ ਨੇ, ਸਜਾਉਂਦੇ ਨੇ ਆਪਣਾ, ਉਹ ਕਾਹਦੇ ਖਾਤਰ, ਮਾਇਆ ਖਾਤਰ, ਵਿਖੇ ਕੋ
ਉਹ ਸਿਮਰੇ ਹਰ ਨਾਮ,
ਉਹ ਸਿਮਰੇ ਹਰ ਨਾਮ, ਉਹਦੇ ਕੋਲ ਨਾਮ ਦਾ ਸਿਮਰਨ ਹੈ, ਉਹ ਨਾਮ ਹੀ ਸਿਮਰਨ ਕਰਦੀ ਹੈ, ਉਹ ਕਬੀਰ ਜਿਹੜੇ ਭਗਤ ਨੇ ਉਹਨਾਂ ਦਾ ਸਿਮਰਨ ਕਰਨ ਵਾਸਤੇ ਹੈ, ਮਾਂਗ ਨਹੀਂ ਸਮਾਰਨੀ ਉਹਨਾਂ ਨੇ, ਜਿਹੋ ਜਿਹਾ ਹੋ ਜਾਏ ਮੂੰਹ ਧੋ ਕੇ ਉੱਠ ਕੇ ਲੱਗ ਜਾਣਾ ਕੋਲੀ ਕਰਕੇ, ਉਹਨਾਂ ਨੇ ਸਾਜ ਧੱਜ ਕੇ ਬੈਠਣਾ, ਚੌ 'ਤੇ ਚੜਾਵਾ ਚੜ੍ਹਨਾ, ਮਾਇਆ ਆਉਣੀ ਹੈ ਸਵੇਰੇ ਹੀ ਵਿਖੇ, ਮਾਇਆ ਵਾਸਤੇ ਵਿਖ ਮਾਇਆ ਹੈ, ਉਹਦਾ ਤਾਂ ਹਾਥੀ ਘੋੜਿਆਂ ਦਾ ਖਰਚਾ ਤਾਂ ਚੱਲਣਾ, ਉਹਦਾ ਇੰਨੇ ਸਾਧਨਾਂ ਨਾਲ ਲੰਗਰ ਤਾਂ ਚੱਲਣਾ, ਉਹਦਾ ਸਾਰਾ ਮਾਇਆ ਦਾ ਕੰਮ ਹੈ, ਉਹਦੀ ਸਾਰੀ ਤਿਆਰੀ ਮਾਇਆ ਵਾਸਤੇ ਹੈ, ਉਹਦੇ ਨਾਮ ਵਾਸਤੇ ਸਿਮਰੇ ਹਰ ਨਾਮ, ਉਹਨੂੰ ਦਾ ਨਾਮ ਸਿਮਰਨ ਦਾ ਮੌਕਾ ਹੀ ਨਹੀਂ। ਹਾਂਜੀ
ਕਬੀਰ, ਥੁੰਦੀ ਪਾਈ ਤਿੱਥ ਪਈ ਸਤਿਗੁਰ ਬੰਦੀ ਧੀਰ, ਕਬੀਰ ਜੀਗਾ ਬਣ ਜਿਆ ਮਾਨ ਸਰੋਵਰ ਤੀਰ।
ਕਬੀਰ ਥੁੰਨੀ ਪਾਈ ਤਿੱਥ ਪਈ, ਜਦ ਥੰਮੀ ਆ ਗਈ ਨਾ, ਥੰਮੀ ਮਨ ਮੰਦਰ ਮੈਂ ਮਨਸਾ, ਜਦ ਮਨ ਦੀ ਇੱਛਾ ਥੰਮੀ ਬਣ ਗਈ, ਮਨ ਮੰਦਰ ਮਨ ਗਿਰਦਾ ਨਾ, ਤੇ ਗਿਰਦਾ ਤਾਂ ਥੰਮੀ ਚਾਹੀਦੀ ਹੈ ਨਾ, ਜਿਹੜੀ ਚੀਜ਼ ਗਿਰਦੀ ਹੋਵੇ, ਥੁੰਨੀ ਪਾਈ ਥੰਮੀ ਜਾ ਲੱਗ ਗਈ, ਮਨ ਟਿਕ ਗਿਆ,
ਥਿੱਤ ਪਈ ਸਤਿਗੁਰ ਬੰਦੀ ਧੀਰ,
ਸੁਰਤ ਟਿਕ ਗਈ, ਫਿਰ ਧਿਆਨ ਟਿਕ ਗਿਆ, ਸਤਿਗੁਰ ਬੰਦੀ ਧੀਰ, ਫਿਰ ਸਤਿਗੁਰ ਨੇ ਧੀਰ ਬਣਾਈ, ਵੀ ਟਿਕਿਆ ਰਹਿ, ਕੋਈ ਨਹੀਂ ਕੁਛ ਨਹੀਂ ਹੁੰਦਾ, ਪਾਣੇ 'ਚ ਰਹਿ, ਹੋਣਾ ਹੈ ਸੋ ਹੋਏਗਾ, ਜੇ ਜੋ ਹੋਣਾ ਹੁੰਦਾ ਹੀ ਰਹੂਗਾ, ਕਾਟੇ ਵਾਧੇ ਹੁੰਦੇ ਚੱਲਦੇ ਹੀ ਰਹਿਣੇ ਨੇ, ਇਹਨਾਂ ਦੀ ਪਰਵਾਹ ਨਹੀਂ ਕਰੀ ਦੀ ਹੁੰਦੀ, ਸੰਸਾਰ ਹੈ, ਜੇ ਇੱਕ ਸਕਿੰਟ 'ਚ ਅਗਲਾ ਸਾਹ ਨਾ ਆਇਆ ਫਿਰ ਕੀ ਹੋਊਗਾ, ਫਿਰ ਵਾਧਾ ਘਾਟਾ ਕਿੱਥੇ ਜਾਊਗਾ, ਅਗਲੇ ਸਾਹ ਦਾ ਪਤਾ ਹੋਊ ਕਿ ਨਾ ਆਊ, ਛੱਡ ਪਰੇ, ਫਿਰ ਸਤਿਗੁਰ ਨੇ ਧੀਰ ਬੰਤੀ, ਸਤਿਗੁਰ ਬੰਤੀ ਧੀਰ,
ਕਬੀਰ ਹੀਰਾ ਬਣ ਗਿਆ ਮਾਨ ਸਰੋਵਰ ਤੀਰ,
ਤਾਂ ਹੀਰਾ ਬਣ ਜਾਣ ਲੱਗਿਆ ਕਬੀਰ, ਉਹਨੇ ਬਣ ਗਿਆ ਹੀਰਾ, ਜਿਹੜਾ ਕਹਿੰਦਾ ਅਗਲੇ ਸਾਹ ਦਾ ਨਹੀਂ ਪਤਾ, ਹੀਰਾ ਨਹੀਂ ਕੋਈ ਬਣਜਦਾ, ਸੱਚ ਦਾ ਬਣਜ ਨਹੀਂ ਕੋਈ ਕਰਦਾ, ਝੂਠ ਦਾ ਬਣਜ ਨਹੀਂ ਕੋਈ ਛੱਡਦਾ, ਉਦੋਂ ਛੱਡਦਾ ਜਾਂ ਅਗਲੇ ਸਾਹ ਦਾ ਪਤਾ ਨਹੀਂ ਬਣਦਾ, ਵੀ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਫਿਰ ਉਹਨੂੰ ਪਤਾ ਵੀ ਹੀਰਾ ਦਾ ਅੱਗੇ ਜਾਣਾ ਨਾਲ ਮੇਰੇ, ਇਹ ਗਾਹਾਂ ਕੰਮ ਆਉਣਾ, ਆਹ ਜਿਹੜਾ ਧਨ ਖੋਟਾ ਇਹਨੇ ਕੰਮ ਨਹੀਂ ਆਉਣਾ ਗਾਹਾਂ, ਉਹ ਤੋਂ ਪਹਿਲਾਂ ਕੋਈ ਨਹੀਂ ਬਣਜਦਾ, ਜੇ ਨਹੀਂ ਗਾਉਂਦਾ ਨਹੀਂ ਪਤਾ ਲੱਗਦਾ ਨਾ, ਭਰੋਸਾ ਨਹੀਂ ਹੁੰਦਾ, ਕੋਈ ਸੱਚ ਦਾ ਗਾਹਕ ਨਹੀਂ ਹੈ, ਕਬੀਰ ਹੀਰਾ ਬਣ ਗਿਆ
ਸਤਿਗੁਰ
ਮਾਨ ਸਰੋਵਰ,
ਮਾਨ ਸਰੋਵਰ ਤੀਰ,
ਉਹ ਮਾਨ ਸਰੋਵਰ ਤੀਰ ਹੈ, ਮਾਨ ਸਰੋਵਰ ਦੇ ਕਿਨਾਰੇ 'ਤੇ ਬਹਿ ਕੇ ਵਰਜਿਆ, ਮਾਨ ਸਰੋਵਰ ਦੇ ਵਿੱਚ ਨਹੀਂ ਵੜਿਆ, ਜਿਹੜੇ ਮਾਨ ਸਰੋਵਰ ਵਾਲੇ ਨੇ ਨਾ ਬੜੇ ਬੜੇ ਛਤਰਪਤੀ, ਉੱਧਰ ਨਹੀਂ ਵੜਿਆ, ਕੰਢੇ 'ਤੇ ਰਿਹਾ ਬਾਹਰ, ਸਨਮਾਨ ਦੀ ਲੋੜ ਨਹੀਂ ਹੈ ਮੈਨੂੰ, ਬੜਾ ਬੜੇ ਬੜੇ ਜੇ ਦੀਸ ਲੋਕ, ਤੇਰੇ ਕੋ ਵਿਆਪੈ
ਚਿੰਤਾ ਰੋਗ,
ਚਿੰਤਾ ਰੋਗ, ਚਿੰਤਾ ਰੋਗ ਰਸ ਲੂਗਾ ਉੱਥੇ ਤਾਂ, ਮਾਨ ਸਰੋਵਰ ਤੋਂ ਬਾਹਰੇ ਰਹੇ, ਮਾਨ ਮੁਨੀ ਮੁਨ ਬਰ ਗਲੇ, ਮਾਨ ਸਰੋਵਰ ਸਾਰੇ ਡੁਬੋ ਕੇ ਮਾਰ ਦਿੰਦਾ, ਮਾਨ ਸਰੋਵਰ ਦੇ ਕਿਨਾਰੇ 'ਤੇ ਤਾਂ ਰਿਹਾ, ਮਾਨ ਸਰੋਵਰ ਜਿਹੜਾ ਵੜ ਗਿਆ ਨਾ, ਡੁੱਬ ਕੇ ਵਿੱਚੇ ਮਰ ਗਿਆ, ਨਿਕਲਿਆ ਨਹੀਂ, ਤੀਰ 'ਤੇ ਰਿਹਾ, ਤੀਰ ਕਿਨਾਰੇ ਨੂੰ ਕਹਿੰਦੇ ਨੇ, ਕਿਨਾਰੇ 'ਤੇ ਹੀ ਬੈਠਾ ਰਿਹਾ, ਅੰਦਰ ਵੜਿਆ ਹੀ
ਨਹੀਂ, ਹਰ ਹੀਰਾ ਜਨ ਚੌਰੀ ਲੈ ਕੇ ਮਾਂਡੇ ਹਾਟ, ਜਬ ਹੀ ਪਾਈਏ ਪਾਰਖੂ ਤਬ ਹੀਰਨ ਕੀ ਸਾਟ।
ਕਬੀਰ ਕਹਿੰਦਾ ਹਰ ਹੀਰਾ ਜਨ ਚੌਰੀ ਹਰ ਹੀਰਾ ਜਨ ਜੌਹਰੀ ਲੈ ਕੇ ਮਾਂਡੇ ਹਾਟ, ਹਰ ਤਾਂ ਹੀਰਾ
ਜਨ ਜੌਹਰੀ
ਜਨ ਜੌਹਰੀ,
ਪਰ ਜਿਹੜਾ ਜਨ ਹੈ ਉਹ ਜੌਹਰੀ ਹੈ, ਉਹਨੂੰ ਪਛਾਣ ਹੈ ਹੀਰੇ ਦੀ, ਜਿਹਨੂੰ ਹੀਰੇ ਦੀ ਪਛਾਣ ਨਹੀਂ ਜਿਹਨੂੰ ਹੀਰੇ ਦੀ ਪਛਾਣ ਨਹੀਂ ਹੈ ਉਹ ਜਨ ਨਹੀਂ ਹੈ। ਜਦ ਜੌਹਰੀ ਨਹੀਂ ਉਹਨੂੰ ਹੀਰੇ ਦੀ ਕਿਵੇਂ ਪਛਾਣ ਹੋ ਜੀ? ਸੰਗਤ ਨੂੰ ਜੌਹਰੀ ਬਣਾ ਰਿਹਾ ਅਸਲ ਦੇ ਵਿੱਚ ਗੁਰੂਆਂ ਨੇ ਬਣਾਇਆ। ਸੱਚੀ ਦੀ ਸੱਚ ਦੀ ਹਰ ਝੂਠ ਦੀ ਪਛਾਣ ਜੌਹਰੀ ਬਿਨਾ ਨਹੀਂ ਹੋ ਸਕਦੀ। ਝੂਠ ਨੂੰ ਸੱਚ ਮੰਨੀ ਬੈਠੇ ਨੇ ਸਾਰੇ ਹੁਣ ਤੇ, ਜੇ ਜੌਹਰੀ ਹੁੰਦੇ ਝੂਠ ਨੂੰ ਪਛਾਣ ਕੇ ਝੂਠ ਨੂੰ ਸੱਚ ਕਿਵੇਂ ਮੰਨ ਲੈਂਦੇ? ਜਿਹੜੀ ਗੁਰਮਤ ਹੈ ਗੁਰਬਾਣੀ ਹੈ ਜੌਹਰੀ ਬਣਾ ਰਹੀ ਹੈ, ਸੱਚ ਦੀ ਸੱਚ ਹਰ ਝੂਠ ਦੀ ਪਛਾਣ ਕਰਾ ਰਹੀ ਹੈ। ਗੁਰਬਾਣੀ ਜਿਹੜਾ ਸਮਝ ਲੂਗਾ ਸੱਚ ਉਹ ਝੂਠ ਫੜ ਲੂ, ਬਾਕੀ ਨਹੀਂ ਫੜ ਸਕਦੇ, ਬਾਕੀ ਝੂਠ ਫੜੇ ਨਹੀਂ ਸਕਦੇ ਇਹਨਾਂ ਦਾ। ਜੌਹਰੀ ਤੋਂ ਬਿਨਾਂ ਕਿਵੇਂ? ਆ ਜਿਹੜੇ ਵੇਚਦੇ ਨੇ ਨਾ ਤੁਹਾਡੇ ਨਗ, ਇਹ 40% ਵਿਚਾਲੀ ਵੀ ਦੇ ਦਿੰਦੇ ਨੇ ਸੁਨਿਆਰ, ਲੋਕਾਂ ਨੂੰ ਪਛਾਣ ਨਹੀਂ, ਲੋਕਾਂ ਨੂੰ ਪਛਾਣ ਹੈ ਨਹੀਂ। ਹੁਣ ਅਣਜਾਣ ਲੈ ਜਾਂਦਾ ਨਾ ਜਾਲੀ, ਜਾਣਕਾਰ ਕਿਵੇਂ ਲੈ ਜਾਂਦਾ ਜਾਲੀ? ਜਾਣਕਾਰ ਜਾਲੀ ਕਿਵੇਂ ਲੈ ਜਾਂਦਾ? ਜੇ ਜੌਹਰੀ ਹੁੰਦਾ ਤਾਂ ਉਹ ਜਾਲੀ ਯਾਰ ਅਸਲੀ ਫੜਨਾ ਪੜ ਲੈਂਦਾ। ਗੁਰਬਾਣੀ ਜੋ ਸਾਨੂੰ ਅੱਜ ਤੱਕ ਪ੍ਰਚਾਰੀ ਗਈ ਆ, ਜਾਲੀ ਕਿਸੇ ਨੇ ਫੜੀ ਕਿਉਂ ਨਹੀਂ ਫੜੀ? ਕੋਈ ਜਨ ਹੈ ਨਹੀਂ ਸੀ ਉਹਦਾ, ਜਾਣਕਾਰ ਹੈ ਨਹੀਂ ਸੀ। ਜੌਹਰੀ ਹੁੰਦਾ ਤਾਂ ਪਛਾਣ ਲੈਂਦਾ, ਤਾਂ ਸਾਰੇ ਰਲਾ ਪਾਤਾ ਤੁਹਾਡੇ, ਪਛਾਣ ਨਹੀਂ ਸਕਿਆ ਕੋਈ। ਜੌਹਰੀ ਨਹੀਂ ਸੀ ਕੋਈ, ਜੌਹਰੀ ਪੈਦਾ ਹੀ ਨਹੀਂ ਹੁਣ ਦਿੱਤਾ। ਜੌਹਰੀਆਂ ਦੇ ਸਿਰਾਂ ਦਾ ਮੁੱਲ ਪਿਆ ਸੀ ਉਦੋਂ ਜਾਂ 5 ਰੁਪਈਏ ਸੀ, ਉਹਦੇ ਬਾਅਦ ਅੰਮ੍ਰਿਤਸਰ ਦਾ ਸਾਰਾ ਪ੍ਰਚਾਰ ਇਹਨਾਂ ਦਾ ਸੀ ਮੀਡੀਆ ਦਾ, ਜਿਹੜਾ ਸ੍ਰੀ ਚੰਦ ਨੇ ਪ੍ਰਚਾਰ ਕੀਤਾ, ਰਾਮ ਰਾਏ ਨੇ ਪ੍ਰਚਾਰ ਕੀਤਾ, ਆ ਧੀਰ ਮੱਲੀਆਂ ਨੇ ਪ੍ਰਚਾਰ ਕੀਤਾ, ਮੀਣਿਆਂ ਨੇ ਪ੍ਰਚਾਰ ਕੀਤਾ, ਉਹ ਤਾਂ ਸਾਰਾ ਉਹ ਤਾਂ ਕਹਿੰਦੇ ਜੌਹਰੀ ਫੜ ਨਹੀਂ ਦੇਣਾ ਕੋਈ, ਕੋਈ ਹੈ ਵੀ ਨਹੀਂ ਕੋਈ ਅੱਜ। ਜੇ ਅੱਜ ਜੌਹਰੀ ਕੋਈ ਨਹੀਂ ਸੀਗਾ ਤਾਂ ਪ੍ਰਚਾਰ ਉਹਨਾਂ ਦਾ ਹੀ ਸੀ, ਗੁਰੂ ਘਰ ਦਾ ਨਹੀਂ ਸੀ ਪ੍ਰਚਾਰ। ਹਰ ਹੀਰਾ ਜਨ ਜੌਹਰੀ
ਲੈ ਕੇ ਮਾਂਡੇ ਹਾਟ,
ਹੀਰੇ ਲੈ ਕੇ ਹੱਟ ਬਣਦਾ ਜਨ, ਜਨ ਹੀਰੇ ਇੱਥੋਂ ਪ੍ਰਾਪਤ ਕਰਦਾ ਪਹਿਲਾਂ ਗੁਰਮਤ ਚੋਂ, ਗੁਰਮਤ ਦੇ ਵਿੱਚ ਨੇ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਸਿੱਖਿਆ ਸੁਣ ਲਵੇ ਤਾਂ ਹੀਰੇ ਜਵਾਹਰਾਤ ਇੱਥੋਂ ਮਿਲਦੇ ਨੇ, ਫਿਰ ਇਹ ਚੋਂ ਲੈ ਕੇ ਤਾਂ ਦੁਕਾਨ ਖੋਲਦਾ ਉਹ, ਲੈ ਕੇ ਮੰਡ
ਹਾਟ
ਹਾਟ
ਜਬ ਹੀ ਪਾਈਏ ਪਾਰਖੂ ਤਬ ਹੀਰਨ ਕੀ ਸਾਟ,
ਜਬ ਪਾਰਖੂ ਮਿਲਦਾ ਨਾ ਫਿਰ ਹੀਰੇ ਦੀ ਛਾਂ ਪਤਾ ਲੱਗਦਾ, ਫਿਰ ਛਾਂਟੀ ਹੁੰਦੀ ਹੈ ਸੱਚ ਔਰ ਝੂਠ ਦੀ। ਜਿਹੜੇ ਸੰਤ ਬੋਲਦੇ ਨੇ, ਔਰ ਪ੍ਰਚਾਰ ਹੁਣ ਸਹੀ ਹੋਇਆ ਔਰ ਹੁਣ ਹੋ ਰਿਹਾ, ਫਿਰ ਖੋਟੇ ਖਰੇ ਹੀਰਿਆਂ ਦੀ ਛਾਂਟੀ ਹੋਣ ਲੱਗਦੀ ਹੈ। ਜਿਹੜੇ ਨਗ ਸੀ ਨਾ ਰਲੇ ਮਿਲੇ ਦਿੱਤੇ ਹੋਏ 40% ਜਾਂ 90% ਜਾਲੀ ਜਾਂ 50% ਜਾਲੀ, 50% ਸੱਚ, 50% ਝੂਠ, ਉਹ 50% ਵਾਲਾ ਝੂਠ ਸਾਰਾ ਹੀ ਫੜਿਆ ਗਿਆ। ਅੱਧੀ ਤਾਂ ਗੱਲ ਕਹਿਣੀ ਉਹ ਪੈਂਦੀ ਹੈ ਸੱਚੀ। ਪਰਮੇਸ਼ਰ ਇੱਕ ਹੈ ਤਾਂ ਸਾਰੇ ਹੀ ਮੰਨਦੇ ਨੇ, ਅੱਖਾਂ ਨੂੰ ਨਹੀਂ ਦੀਦਾ ਤਾਂ ਸਾਰੇ ਹੀ ਮੰਨਦੇ ਨੇ, ਉਹਦੇ ਕੀਤਾ ਸਭ ਇਹ ਤਾਂ ਸਾਰੇ ਹੀ ਮੰਨਦੇ ਨੇ। ਆਹ ਜਿਹੜਾ ਵਿੱਚ ਜਾਲੀ ਰਲਾਇਆ ਹੋਇਆ ਸੀ, ਜਾਲੀ ਜਾਲੀ ਫੜਿਆ ਗਿਆ, ਸੱਚ 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 ਤਾਂ ਮੰਨ ਲਿਆ, ਝੂਠ ਸੀ ਉਹ ਰੱਦ ਕਰਤਾ, ਝੂਠ ਰੱਦ ਹੋਇਆ, ਸੱਚ ਤਾਂ ਮੰਨਿਆ ਹੋਇਆ, ਜੋ ਝੂਠ ਸੀ ਵਿੱਚ ਇਹਨਾਂ ਨੇ ਰਲਾਇਆ ਉਹ ਫੜਿਆ ਗਿਆ, ਉਹਦੀ ਛਾਂਟੀ ਹੋਈ ਆ। ਤਬ ਹੀਰਨ ਕੀ
ਸਾਟ,
ਜਿਹੜੇ ਹੀਰਿਆਂ 'ਚ ਜਾਲੀ ਨਗ ਬਣਾਏ ਹੋਏ ਤੇ ਫਿਰ ਉਹਨਾਂ ਦੀ ਪਛਾਣ ਹੋ ਗਈ, ਤੇ ਜੌਹਰੀ ਆਇਆ ਉਹਨੇ ਕਹਾ ਸਾਰੇ ਜਾਲੀ ਨੇ, ਕਿਉਂ ਜਾਲੀ ਨੇ ਦੂਏ ਨੂੰ ਵੀ ਸਮਝਾ ਦਿੱਤੇ, ਇਹ ਜਾਲੀ ਕਿਉਂ ਨੇ, ਅਣਜਾਣ ਨੂੰ ਵੀ ਪਤਾ ਲੱਗਣ ਲੱਗਿਆ ਵੀ ਹਾਂ ਬਈ ਜਾਲੀ ਨੇ, ਫਰਕ ਤਾਂ ਹੈ, ਸਾਨੂੰ ਤਾਂ ਪਤਾ ਨਹੀਂ ਸੀ, ਦੂਜਿਆਂ ਨੂੰ ਵੀ ਪਤਾ ਲੱਗ ਜਾਂਦਾ। ਐਂ ਤਾਂ ਜੌਹਰੀ ਆਦਮੀ ਪਹਿਲਾਂ ਅਣਜਾਣ ਤੋਂ ਜੌਹਰੀ ਬਣਦਾ ਨਾ, ਅਣਜਾਣ ਤੋਂ ਹੀ ਬਣਦਾ ਜੌਹਰੀ, ਉਹਨੂੰ ਸਮਝਾ ਦਿੰਦਾ ਵੀ ਆਹ ਗੱਲ ਹੈ, ਆਹ ਫਰਕ ਹੈ, ਐਂ ਹੁੰਦਾ ਐਂ ਹੁੰਦਾ, ਉਹ ਸਮਝ ਜਾਂਦਾ ਵੀ ਠੀਕ ਹੈ। ਹਾਂਜੀ।
ਜਬ ਹੀ ਪਾਈਏ ਪਾਰਖੂ ਤਬ ਹੀਰਨ ਕੇ ਸਾਟ।
ਜਬ ਪਾਰਖੂ ਹੋ ਜਾਂਦਾ ਤਬ ਹੀਰਨ ਦੀ ਛਾਂਟੀ ਹੁੰਦੀ, ਫਿਰ ਸੱਚੇ ਨਾਲ ਸੱਚਾ ਝੂਠ ਅੱਡ ਅੱਡ ਹੋ ਜਾਂਦਾ।